ਜਗੈ ਜੰਗ ਤੋਸੋਂ ਭਜੈ ਭੂਪ ਭਾਰੀ,
ਭਜੈ ਭੂਪ ਭਾਰੀ ਜਗੈ ਜੰਗ ਤੋਸੋਂ। ਜਦ ਚੰਡੀ ਨਾਲ ਸਿੱਧਾ ਮੁਕਾਬਲਾ ਹੁੰਦਾ, ਜਦੋਂ ਗੁਰਮਤ ਪ੍ਰਗਟ ਹੁੰਦੀ ਹੈ ਨਾ, ਜਦ ਗਿਆਨ ਖੜਕ ਆਉਂਦੀਆਂ ਨਾ ਬਾਹਰ ਬਿਆਨ ਤੇ, ਫਿਰ ਜਿਹੜਾ ਭਰਮ ਗਿਆਨ ਦੇ ਬੜੇ ਬੜੇ ਧਨੰਤਰ ਨੇ, ਬੜੇ ਬੜੇ ਯੋਧੇ ਨੇ, ਜਿਹੜੇ ਕਿਸੇ ਨੂੰ ਬੋਲਣ ਨਹੀਂ ਸੀ ਦਿੰਦੇ, ਜਿਹਨਾਂ ਦੇ ਤਰਕਾਂ ਦਾ ਕੋਈ ਸਾਹਮਣਾ ਨਹੀਂ ਸੀ ਕਰ ਸਕਦਾ, ਭੱਜ ਜਾਂਦੇ ਨੇ ਬਲਾਨ ਛੱਡ ਕੇ। ਆਪਣੇ ਆਪ ਨੂੰ ਬੜੇ ਬੜੇ ਗੁਰੂ ਕਹਾਉਣ ਵਾਲੇ, ਗੋਰਖਨਾਥ ਵਰਗੇ, ਗੋਰਖ ਦੇ ਚੇਲਿਆਂ ਵਰਗੇ ਗੁਰੂ ਨਾਨਕ ਦੇ ਮੂਹਰੇ ਖੜੇ, ਐ ਉੜ ਗਏ ਜਿਵੇਂ ਪੌਣ ਦੇ ਸਾਹਮਣੇ ਪਿੱਪਲ ਦੇ ਪੱਤੇ ਉੜ ਜਾਂਦੇ। ਗ੍ਰੰਥ ਵਿੱਚ ਇਹਨਾਂ ਦਾ ਪੀਪਲ ਕੇ ਜੋ ਪਾਤ ਉੜਾ ਦੇ, ਮਾਨੋ ਜਿਵੇਂ ਪੌਣ ਦੇ ਵੇਗ ਨਾਲ ਪਿੱਪਲ ਦੇ ਪੱਤੇ ਉੜ ਜਾਂਦੇ ਨੇ ਨਾ, ਐ ਉੜ ਗਏ ਸਾਹਮਣੇ, ਖੜਿਆ ਹੀ ਨਹੀਂ ਕੋਈ। ਜਗਾ ਜੰਗ ਤੋਸੋ, ਜਾਂ ਤੇਰੇ ਨਾਲ ਹੁੰਦਾ ਮੁਕਾਬਲਾ ਨਾ, ਚਰਚਾ ਜਾਂ ਤੇਰੇ ਨਾਲ ਹੁੰਦੀ ਹੈ ਗਿਆਨ ਚਰਚਾ। ਜਦ ਗੁਰਮਤ ਦੇ ਕਿਸੇ ਜਾਣੂ ਨਾਲ, ਗੁਰਮੁਖ ਨਾਲ ਗਿਆਨ ਚਰਚਾ ਹੁੰਦੀ ਹੈ, ਤਾਂ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਯੋਧੇ ਕਹਾਉਂਦੇ ਨੇ ਨਾ, ਜਿਹਨਾਂ ਨੇ ਕਦੇ ਨਾ ਰੱਜੇ ਯੁੱਧ ਤੇ, ਰੱਜ ਹੋ ਗਏ ਰਾਜੀ, ਜਿਹੜੇ ਕਿਸੇ ਨਾਲ ਚਰਚਾ ਕਰਕੇ ਰੱਜੇ ਨਹੀਂ ਨਾ, ਜਿਹਨਾਂ ਨੂੰ ਕੋਈ ਹਰਾ ਨਹੀਂ ਸਕਿਆ, ਐਸੇ ਰੱਜੇ ਰੱਜ ਕੇ ਰਾਜੀ ਹੋ ਗਏ, ਮੰਨ ਲਈ ਵੀ ਹਾਂ ਇਹੀ ਗੱਲ ਠੀਕ ਹੈ, ਰੱਜ ਹੋ ਗਏ ਰਾਜੀ। ਇਹ ਚੰਡੀ ਦੀ ਬਾਰ ਚ ਬੋਲੀ ਹੈ ਮੈਂ ਗੱਲ, ਆ ਜਿਹੜੀ ਬੋਲੀ ਹੈ ਨਾ ਭਗਤੀ, ਇਹ ਚੰਡੀ ਦੀ ਬਾਰ ਚੋ ਜਿਹਨੂੰ ਕਹਿੰਦੇ ਨੇ ਹੈਡੀ, ਇਹਦੇ ਨਾਲ ਮਿਲਦੀ ਹੈ। ਕਦੇ ਨਾ ਰੱਜੇ ਯੁੱਧ ਤੇ, ਯੁੱਧ ਤੇ ਜਿਹੜੇ ਰੱਜੇ ਹੀ ਨਹੀਂ, ਜਿਹਨਾਂ ਨੂੰ ਕੋਈ ਰਜਾ ਨਹੀਂ ਸਕਿਆ, ਜਿਹਨਾਂ ਨਾਲ ਕੋਈ ਚਰਚਾ ਕਰਨ ਨੂੰ ਖੜਿਆ ਹੀ ਨਹੀਂ, ਉਹ ਕਹਿੰਦੇ ਐਸੇ ਰੱਜੇ ਰਾਜੀ ਹੋ ਗਏ, ਮੰਨ ਗਏ ਹਥਿਆਰ ਛੱਡ ਦਿੱਤੇ, ਰੱਜ ਹੋ ਗਏ
ਰਾਜੀ,
ਰਾਜੀ ਸਹਿਮਤ ਹੋ ਗਏ, ਇਹਦੇ ਨਾਲ ਰਾਜੀ ਹੋ ਜਾਣਾ ਸਹਿਮਤ ਹੋਣਾ। ਆਖਰ ਐਸੇ ਪਟਕ ਪਟਕ ਸਿੱਟੇ, ਐਸੀਆਂ ਪਟਕੀਆਂ ਦਿੱਤੀਆਂ ਉਹਨਾਂ ਨੂੰ, ਬਸ ਹੱਥ ਖੜੇ ਕਰਤੇ, ਹਥਿਆਰ ਛੱਡ ਕੇ ਹੱਥ ਖੜੇ ਕਰਤੇ, ਹੱਥ ਖੜੇ ਕਰਤੇ, ਰਾਜੀ ਹੋ ਗਏ, ਸਰੈਂਡਰ ਹੋ ਗਏ ਸਭ ਨੇ। ਗੁਰਮੁਖ
ਜਗੈ ਜੰਗ ਤੋਸੋਂ ਭਜੈ ਭੂਪ ਭਾਰੀ,
ਬੜੇ ਬੜੇ ਯੋਧੇ ਭੱਜ ਜਾਂਦੇ ਨੇ ਆ, ਜਾਂ ਫਿਰ ਮਾਰੇ ਜਾਂਦੇ ਨੇ। ਜਿਹੜਾ ਤਾਂ ਭੱਜ ਜਾਵੇ, ਜਿਹੜਾ ਤਾਂ ਮਰ ਜਾਵੇ, ਉਹ ਤਾਂ ਭਵਸਾ ਦਰ ਧਰ ਗਿਆ, ਉਹਨੂੰ ਤਾਂ ਗਿਆ, ਜਿਹੜਾ ਭੱਜ ਜਾਵੇ ਨਰਕ ਚਲਿਆ ਗਿਆ, ਇੱਥੋਂ ਭੱਜ ਕੇ ਨਰਕ ਜਾਊਗਾ, ਗੁਰਮਤ ਤੋਂ ਭੱਜਿਆ ਹੋਇਆ ਨਰਕ ਜਾਊਗਾ, ਨਰਕ ਚ ਜਾਣਾ ਉਹਨੇ, ਸੱਚ ਤੋਂ ਭੱਜ ਗਿਆ, ਗੁਰਮਤ ਤੋਂ ਭੱਜ ਗਿਆ, ਸੱਚ ਤੋਂ ਭੱਜ ਗਿਆ। ਜੇ ਗੁਰਮਤ ਨਾਲ ਟਕਰਾ ਟਕਰਾ ਕੇ ਲੜਕੇ ਮਰ ਗਿਆ, ਸ਼ਹੀਦ ਹੋ ਗਿਆ, ਫਿਰ ਸਮਝ ਭਵਸਾ ਦਰ ਧਰ ਗਿਆ, ਰੱਜ ਹੋ ਗਿਆ ਰਾਜੀ, ਉਹੀ ਨੇ ਭੱਜੇ ਨੀ, ਉਹ ਭੱਜੇ ਨੀ, ਆਖਰੀ ਦਮ ਤੱਕ ਲੜਦੇ ਰਹੇ, ਸਾਰੇ ਸਵਾਲ ਕੀਤੇ, ਜਦ ਸਾਰੀਆਂ ਸ਼ੰਕਾਵਾਂ ਮਿਟ ਗਈਆਂ, ਫਿਰ ਸੁਰੈਂਡਰ ਹੋ ਗਏ ਰਾਜੀ, ਸਾਰਾ ਭਰਮ ਦੂਰ ਕਰ ਲਿਆ ਆਪਣਾ।
ਵਧੇ ਛਾਟ ਬਾਨਾ ਕੱਢੀ ਬਾੜ ਵਾਰੀ,
ਵਧੇ ਛਾਟ ਬਾਨਾ ਜਿਹੜੇ ਲੱਕ ਨੂੰ ਬੰਨੇ ਤੇ ਨਾ ਪੱਥੇ ਬਾਣਾ ਦੇ, ਛੱਡ ਕੇ ਭੱਜ ਗਏ, ਕੜੀ ਬਾੜ ਵਾਰੀ ਜਿਹੜੀਆਂ ਤਲਵਾਰਾਂ ਖਿੱਚੀਆਂ ਹੋਈਆਂ ਨਾ ਮਿਆਨ ਤੇ ਬਾਹਰ, ਤੀਰ ਇੱਕ ਵੀ ਨਹੀਂ ਚਲਾਇਆ, ਤਲਵਾਰ ਦਾ ਵਾਰ ਇੱਕ ਵੀ ਨਹੀਂ ਕੀਤਾ, ਭੱਜ ਗਏ ਆਏ ਸੀ ਚਰਚਾ ਕਰਨ। ਜਦ ਦੋ ਉਧਰੋਂ ਦੋ ਕੁ ਵਾਰ ਹੋਏ ਨਾ, ਚੁੱਪ ਕਰਕੇ ਹੀ ਚਲੇ ਗਏ, ਬਗੈਰ ਕੋਈ ਵਾਰ ਕੀਤੀ, ਤਲਵਾਰਾਂ ਹੱਥ ਚ ਦੰਗੀਆਂ ਰਹਿ ਗਈਆਂ, ਤੀਰ ਇੱਕ ਵੀ ਨਹੀਂ ਚੱਲਿਆ। ਉਹਨੇ ਦੇਖਿਆ ਵੀ ਇੱਥੇ ਤਾਂ ਤਰਕ ਨੇ ਕਿਸੇ ਨੇ, ਮੇਰੇ ਵਾਲੇ ਨੇ ਖਬਰ ਨਹੀਂ ਕਰਨਾ, ਤਾਂ ਗੱਲ ਹੀ ਉੱਤੇ ਦੀ ਹੈ, ਉਹ ਤਾਂ ਮਾਇਆ ਦੇ ਵਿੱਚ ਗੱਲ ਕਰਦੇ ਸੀ, ਇੱਥੇ ਮਾਇਆ ਦੀ ਕੋਈ ਗੱਲ ਹੈ ਨਹੀਂ। ਤੇ ਗਿਆਨ ਪ੍ਰਚੰਡ ਦੀ ਅਵਸਥਾ ਦੇ ਵਿੱਚ ਗੱਲ ਹੋਣ ਲੱਗੀ, ਉਹਨਾਂ ਨੂੰ ਦੀਨਾ ਜੀ ਉੱਥੇ ਕੱਖ ਨਹੀਂ, ਉੱਥੇ ਕੀ ਕਰਦੇ ਹੋ, ਬਗੈਰ ਕੁਛ ਬੋਲੇ ਤੇ, ਬਗੈਰ ਕੁਛ ਤਰਕ ਕਰੇ ਤੇ, ਬਗੈਰ ਕੁਛ ਜਵਾਬ ਦਿੱਤੇ ਤੇ, ਉਹ ਵੀ ਚਲੇ ਗਏ ਜਿਹੜੇ ਤੀਰ ਲੈ ਆਏ ਤੇ ਨਾ ਪੱਥੇ ਚ ਰੱਖ ਕੇ, ਸਵਾਲ ਵੀ ਐਂ ਕਹਾਂਗੇ ਐਂ ਕਹਾਂਗੇ, ਉਹ ਵੀ ਲੈ ਕੇ ਭੱਜ ਗਏ ਮੈਦਾਨ ਚ, ਉੱਠ ਕੇ ਚਲੇ ਗਏ। ਵੱਡੀ ਬਾੜ ਕੱਢੀ ਬਾੜ
ਵਾਰੀ,
ਬਾੜ ਵਾਰੀ ਵੱਢਣ ਵਾਲੀ ਤਲਵਾਰ ਹੱਥ ਚ ਕੱਢੀ ਸੀ ਨਾ ਜਿਹੜੀ ਲੈ ਆਏ ਸੀ, ਕੱਢ ਕੇ ਅਕਲ ਬੁੱਧੀ, ਉਹ ਵੀ ਲੈ ਕੇ ਭੱਜ ਗਏ ਮੈਦਾਨ ਛੱਡ ਕੇ। ਇਹ ਉਸ ਵੇਲੇ ਦਾ ਨਕਸ਼ਾ ਹੈ, ਆ ਜਿਹੜੇ ਫਿਰਦੇ ਨੇ ਦਸ ਮਨਾਂ ਦੇ ਖਿਲਾਫ ਗੱਲਾਂ ਕਰਦੇ, ਜਦੋਂ ਗੁਰਮੁਖ ਪ੍ਰਗਟ ਹੁੰਦਾ ਉਹਦਾ ਸਾਹਮਣਾ ਹੁੰਦਾ ਫਿਰ ਐਂ ਕਰਦੇ ਹੁੰਦੇ ਨੇ ਭੱਜਦੇ ਹੁੰਦੇ ਨੇ ਕਿਉਂ ਪੱਲੇ ਦਾ ਕੁਛ ਹੁੰਦਾ ਹੀ ਨਹੀਂ ਇਹਨਾਂ ਦੇ ਪਰਮ ਗਿਆਨੀ ਜਾਂ ਬ੍ਰਹਮ ਗਿਆਨੀ ਦੇ ਮੁਕਾਬਲੇ ਜਾਂਦੇ ਨੇ ਫਿਰ ਇਹ ਹਾਲਤ ਹੁੰਦੀ ਹੈ ਜਿਹੜੀ ਉਹ ਹਾਲਤ ਦੱਸੀ ਹੋਈ ਹੈ ਜਦੋਂ ਗੁਰੂ ਘਰ ਨਾਲ ਮੁਕਾਬਲਾ ਹੁੰਦਾ ਸੀ ਨਾ ਜਾਂ ਭਗਤਾਂ ਦੇ ਸਾਹਮਣੇ ਆਉਂਦੀ ਸੀ ਨਾ ਗੱਲ ਜਿਹੜੇ ਬੜੇ ਬੜੇ ਆਉਂਦੇ ਸੀ ਆਪਣੇ ਆਪ ਨੂੰ ਕਹੋਦੇ ਗੁਰੂ ਉਹਨਾਂ ਦੀ ਹਾਲਤ ਦੱਸੀ ਹੋਈ ਜਾਂ ਭੱਜ ਜਾਂਦੇ ਸੀ ਜਾਂ ਉੱਥੇ ਸ਼ਹੀਦ ਹੋ ਜਾਂਦੇ ਸੀ ਜਿਹੜਾ ਨਾ ਭੱਜੇ ਉਹੀ ਸ਼ਹੀਦ ਹੈ ਇੱਥੇ ਗੁਰਮਤ ਦੀ ਗਿਆਨ ਖੜਕਣਾ ਸ਼ਹੀਦ ਹੁੰਦਾ ਔਰ ਸ਼ਹੀਦ ਹੁੰਦਾ ਹੀ ਨਹੀਂ ਕਿਸੇ ਨਾਲ ਸ਼ਹੀਦ ਦੀ ਤਾਂ ਪੂਜਾ ਹੁੰਦੀ ਹੈ ਸ਼ਹੀਦ ਹੁੰਦਾ ਗਿਆਨ ਖੜਕਣ ਵਾਲਾ ਸਰੀਰ ਹੈ ਪੰਜ ਭੌਤਿਕ ਸਰੀਰ ਨੂੰ ਕਟਾਉਣ ਮਾਰਨ ਵਾਲਾ ਸ਼ਹੀਦ ਨਹੀਂ ਹੁੰਦਾ ਫਿਰ ਵੀ ਸ਼ਹੀਦ ਨਹੀਂ ਕਹਿੰਦੇ
ਤੂੰ ਨਰ ਸਿੰਘ ਹੋਵੈ ਕੇ ਹਿਰਾ ਨਾਸ਼ ਮਾਰਿਓ
ਤੂੰ ਨਰ ਸਿੰਘ ਹੋਇ ਕੇ ਹੁਣ ਨਰ ਸਿੰਘ ਦਾ ਅਵਤਾਰ ਕਿਵੇਂ ਹੋਇਆ ਇਹ ਭਰਮ ਕੱਢਿਆ ਅਸਲ ਚ ਜਿਹੜਾ ਨਰ ਸਿੰਘ ਹੈ ਨਰ ਔਰ ਸਿੰਘ ਨਰ ਤਾਂ ਆਦਮੀ ਹੈ ਆਦਮੀ ਦੇ ਭੇਦ ਵਿੱਚ ਜਦੋਂ ਗਿਆਨ ਜਿਹੜਾ ਪ੍ਰਗਟ ਹੁੰਦਾ ਨਾ ਇਹ ਗੁਰ ਗਿਆਨ ਘੱਟ ਬੜਿਆ ਇਹ ਸਿੰਘ ਰੂਪ ਹੁੰਦਾ ਜਿਵੇਂ ਸ਼ੇਰ ਬੋਲਦਾ ਨਿਰਭੈ ਹੋ ਕੇ ਐ ਬੋਲਦਾ ਜਦੋਂ ਵਿਵੇਕ ਪ੍ਰਗਟ ਹੁੰਦਾ ਨਾ ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਰ ਨਾ ਵਿਵੇਕੋ ਵਿਵੇਕ ਨਾਉਂਦਾ ਜਦੋਂ ਗਿਆਨ ਪ੍ਰਗਟ ਹੁੰਦਾ ਉਹਨੂੰ ਨਰ ਸਿੰਘ ਅਵਤਾਰ ਕਹਿੰਦੇ ਸਿੱਖ ਦਾ ਤਾਂ ਹੈ ਨਿਰਭੈ ਹੋ ਕੇ ਬੋਲਦਾ ਨਾਰੋ ਆਦਮੀ ਸੀ ਸਰੀਰ ਆਦਮੀ ਦਾ ਹੋਰ ਨਾ ਸ਼ੇਰ ਦਾ ਮੂੰਹ ਹੁੰਦਾ ਨਾ ਸ਼ੇਰ ਦੇ ਪੰਜੇ ਹੁੰਦੇ ਨੇ ਸਭ ਬਕਵਾਸ ਹੈ ਨਰ ਸਿੰਘ ਨੇ ਸਾਰੇ ਸਿੰਘ ਨੇ ਜਿੰਨੇ ਜਿੰਨਾ ਖਾਲਸਾ ਨਰ ਵੀ ਹੈ ਸਿੰਘ ਵੀ ਹੈ ਸਿੰਘ ਲੱਗਿਆ ਨਹੀਂ ਹੋਇਆ ਆਦਮੀ ਨਾਲ ਆਦਮੀ ਦਾ ਸਿੰਘ ਨਹੀਂ ਲੱਗਿਆ ਹੋਇਆ ਇਹੀ ਤਾਂ ਸਿੰਘ ਹੈ ਉਹ ਸ਼ੇਰ ਤਾਂ ਇਹਦਾ ਥੱਲੇ ਦੀ ਗੱਲ ਹੈ ਸ਼ੇਰ ਤਾਂ ਆਦਮੀ ਤੋਂ ਡਰਦਾ ਹੈ ਭੈ ਖਾਂਦਾ ਹੈ ਸ਼ੇਰ ਤੋਂ ਉੱਚੀ ਅਵਸਥਾ ਆਦਮੀ ਦੀ ਆਦਮੀ ਦੀ ਤਾਂ ਅਵਸਥਾ ਉੱਚੀ ਹੈ ਸ਼ੇਰ ਕੋ ਨਾ ਉਹਨੇ ਆਦਮੀ ਨੇ ਕਿੰਨਾ ਕੁਛ ਬਣਾ ਲਿਆ ਆਦਮੀ ਨੇ ਤਾਂ ਬਗੈਰ ਆਪ ਜਾਏ ਇੱਥੇ ਡਰੋਨ ਬਣਾਤੇ ਇੱਥੇ ਹਥਿਆਰ ਬਣਾਤੇ ਇੱਥੇ ਜਾਣ ਦੀ ਲੋੜ ਨਹੀਂ ਵੱਢਣ ਦੱਬਣ ਦੀ ਲੋੜ ਹੈ ਸ਼ੇਰ ਕਰ ਲੂਗਾ ਇਹ ਕੰਮ ਇੱਥੋਂ ਪਤਾ ਲੱਗਦਾ ਵਿਦਵਾਨ ਕਿੱਡੇ ਮੂਰਖ ਸੀ ਜਿਹਨਾਂ ਨੇ ਉਹ ਲਿਖੇ ਨੇ ਗ੍ਰੰਥ ਜਿਹਨਾਂ ਨੇ ਨਰਸਿੰਘ ਅਵਤਾਰ ਦੀਆਂ ਕਥਾਵਾਂ ਲਿਖੀਆਂ ਨੇ ਉਹ ਵਿਦਵਾਨ ਹੀ ਸੀਗੇ ਰਿਸ਼ੀ ਮੁਨੀ ਇਸ ਕਰਕੇ ਗੁਰਬਾਣੀ ਨੇ ਉਹਨਾਂ ਨੂੰ ਰੱਦ ਕੀਤਾ ਹੋਇਆ ਭਗਤਾਂ ਨੇ ਰੱਦ ਕਰਤਾ ਉਹਨਾਂ ਨੂੰ ਤਾਂ ਵਿਦਵਾਨਾਂ ਨੂੰ ਕੌਣ ਮੁਨੀ ਜੋ ਮਨ ਕੋ ਮਾਰਾ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਉਹ ਤਾਂ ਉੱਚੀਆਂ ਗੱਲਾਂ ਨੇ ਨਰਸਿੰਘ ਦੀ ਜਿਹੜੀ ਉਹਨਾਂ ਨੇ ਲਿਖੀਆਂ ਨੇ ਆਹ ਨਰਸਿੰਘ ਦੀ ਸੋਧ ਕਰਤੀ ਨਰਸਿੰਘ ਕੀ ਹੁੰਦਾ ਸੋਧ ਕਰਤੀ ਇਹ ਸਾਡਾ ਨਰਸਿੰਘ ਹੈ ਅਵਤਾਰ ਨਰ ਨੇ ਸਿੰਘ ਰੂਪ ਚ ਹੋਣਾ ਜਦ ਹੋਊ ਜਾਂ ਨਿਰਭੈ ਹੋਜੂ ਨਿਰਭੈ ਕਦ ਹੋਊਗਾ ਜਦ ਉਹਦਾ ਮਨ ਜਿੱਤਿਆ ਜਾਊਗਾ ਮਨ ਜਿੱਤੇ ਜਗਜੀਤ ਜਦ ਆਪਣਾ ਮਨ ਜਿੱਤ ਲੂਗਾ ਜਾਂ ਨਿਰਭੈ ਹੋਊਗਾ ਪਹਿਲਾਂ ਨਿਰਭੈ ਨਹੀਂ ਹੋ ਸਕਦਾ ਜਿੰਨਾ ਚਿਰ ਆਪਣਾ ਮਨ ਨਹੀਂ ਨਾ ਜਿੱਤਦਾ ਉਹਨਾਂ ਚਿਰ ਨਿਰਭੈ ਨਹੀਂ ਆਪਣਾ ਮਨ ਜਿੱਤ ਹੁੰਦਾ ਮਨ ਕਬੂਲ ਕਰਕੇ ਪਹਿਲਾਂ ਮਨ ਕਬੂਲ ਜਿਹਨੇ ਮਨ ਕਬੂਲ ਨਹੀਂ ਕਬੂਲਿਆ ਨਹੀਂ ਉਹਨੇ ਆਪਣਾ ਮਨ ਜਿੱਤਿਆ ਹੀ ਨਹੀਂ ਮਰੇ ਤਾਂ ਮਾਰਨਾ ਹੈ ਮਰਜ਼ੀ ਤਾਂ ਆਪਣੀ ਮਾਰਨੀ ਹੈ ਮਰਜ਼ੀ ਮਾਰਨੀ ਬੰਦਾ ਬੰਦਾ ਹੁਕਮ ਦੇ ਅਧੀਨ ਹੈ ਉਹ ਜਿਹੜਾ ਹੁਕਮ ਦੇ ਅਧੀਨ ਹੈ ਤੇ ਜੰਮਣਾ ਮਾਰਨਾ ਹੁਕਮ ਹੈ ਜਿਹਨੇ ਮਾਰਨਾ ਉਹਦਾ ਉਹਦੇ ਨਾਲ ਖੜਾ ਹੈ ਉਹਦੀ ਮੌਤ ਉਹਦੇ ਨਾਲ ਖੜੀ ਹੈ ਉਹਦੀ ਮੌਤ ਉਹਦੀ ਰਕਸ਼ਕ ਰਕਸ਼ਾ ਹੀ ਕਰਨ ਵਾਲੀ ਹੈ ਰਕਸ਼ਕ ਇਹ ਮਾਰਨ ਵਾਲਾ ਬਣ ਗਿਆ ਜੇ ਮਾਰਨ ਵਾਲਾ ਰਕਸ਼ਕ ਬਣ ਜਾਵੇ ਫਿਰ ਡਰ ਕੀ ਦਾ ਰਹਿ ਗਿਆ ਰਸਮ ਪਾਸ਼ਾ ਕਹਿੰਦੇ ਨੇ ਵੀ ਜਿਹੜੀ ਮੌਤ ਸੀ ਨਾ ਮੇਰੇ ਨਾਲ ਤਾਂ ਉਹ ਖੜਾ ਸੀ ਜਿਹੜੇ ਸੰਸਾਰ ਦੀ ਮੌਤ ਕਰਨ ਵਾਲਾ ਮੈਨੂੰ ਜਿਮਕੌਰ ਸਾਹਿਬ ਡਰ ਕੀ ਦਾ ਸੀਗਾ ਤੇਰੀਆਂ ਬਹੁਤ ਜੰਗੀ ਕਰਦੀ ਮਾਰਨ ਵਾਲਾ ਖੁਦ ਮਾਰਨ ਵਾਲਾ ਮੇਰੇ ਨਾਲ ਖੜਾ ਸੀ ਜਿੰਨਾ ਚਿਰ ਉਹ ਖੜਾ ਕੋਈ ਨਹੀਂ ਮਾਰ ਸਕਦਾ
ਤੂੰ ਨਰਸਿੰਘ ਹਵੈ ਕੇ ਹਿਰਾਨਾਸ਼ ਮਾਰਿਓ
ਹਿਰਾਨਾਸ਼ ਮਾਰਿਓ ਹਿਰਾਨਾਸ਼ ਕੌਣ ਹੈ ਜਿਹੜਾ ਮਨ ਹੈ ਹਿਰਾਨਾਸ਼ ਕੋਈ ਨਹੀਂ ਹੈ ਆਪਣਾ ਮਨ ਹਿਰਾਨਾਸ਼ ਦਾ ਹਿਰਨਾ ਕਛਭ ਹਿਰਨਾ ਕਬੀਰ ਹਿਰਨਾ ਦੋਬਰਾ ਹੱਥ ਵਿੱਚੋਂ ਦੇਖ ਲਓ ਹਿਰਨ ਕੌਣ ਹੈ। ਕਬੀਰ ਹਿਰਨਾ ਦੂਬਰਾ ਹੈ ਜਿਹੜਾ ਨਾ ਮਨ ਮਿਰਗ, ਇਹਦੇ ਮੂੰਹ ਲੱਗ ਗਿਆ ਘਾ ਕੂੜਾ ਕੂੜਾ ਜਿਹੜਾ ਸੰਸਾਰ ਦੇ ਵਿੱਚ। ਇਹ ਹਰਿਆਲਾ ਤਾਲ ਦੂਬਰਾ ਦਾ ਅਰਥ ਉਹਨੇ ਦੁਬਲਾ ਕਰਤਾ ਪਤਲਾ, ਸਭ ਉਹਨੇ ਕੀਤਾ ਪਹਿਲਾਂ ਤਾਂ ਪੰਡਤ ਨੇ ਦੂਬਰੇ ਨਾਲ ਦੁਬਲਾ ਕਰਤਾ ਪਤਲਾ ਕਮਜ਼ੋਰ। ਮਨ ਦੇ ਨਾਲ ਦੁਬਲਾ ਕਿਵੇਂ ਲੱਗ ਜੂਗਾ, ਮਾਇਆ ਕੋਈ ਦੂਬਰਾ ਉਹਦੇ ਮੂੰਹ ਲੱਗ ਗਈ ਮਾਇਆ, ਮਾਇਆ ਦਾ ਰਸ ਲੱਗ ਗਏ ਜਿਵੇਂ ਦੁੱਬ ਘਾਰੂ ਕਹਿੰਦੇ ਨੇ। ਇਹ ਹਰਿਆਲਾ ਤਾਲ, ਇਹ ਤਾਲ ਸੰਸਾਰ ਇਹਦੇ ਚ ਹਰੀਆਂ ਭਰੀਆਂ ਚੀਜ਼ਾਂ ਹੈਗੀਆਂ। ਲਾਖ ਇਹਰੀ ਏਕ ਜੀਓ ਇਹੜੀ ਕਹਿੰਦੇ ਨੇ ਸ਼ਿਕਾਰੀ, ਇਹੜੀ ਕੌਮ ਵੀ ਹੈ ਯੂਪੀ ਚ ਸ਼ਿਕਾਰੀ ਨੂੰ ਕਹਿੰਦੇ। ਕਾਲ ਦੇ ਲੱਖਾਂ ਹੀ ਰੂਪ ਨੇ, ਕਾਲ ਸ਼ਿਕਾਰੀਆਂ ਨੇ ਕਾਲ ਦੇ ਸ਼ਿਕਾਰੀ ਕੀ ਹੈ, ਕਾਲ ਲੱਖਾਂ ਰੂਪਾਂ ਦੇ ਵਿੱਚ ਸ਼ਿਕਾਰੀ ਹੈ। ਉੱਥੇ ਕਿਸੇ ਦੀ ਕਿਹੜੇ ਕਾਰਨ ਮੌਤ ਹੋਣੀ ਹੈ ਪਤਾ, ਆਪਾਂ ਲੱਖਾਂ ਹੀ ਕਾਰਨ ਨੇ ਮੌਤ ਦੇ, ਤਾਂ ਸੰਸਾਰ ਵਿੱਚ ਜੀਓ ਵਿਚਾਰਾ ਇੱਕ ਹੈ, ਕਿਹੜੀ ਕਿਹੜੀ ਪਾਸੇ ਨਿਗਾਹ ਰੱਖ ਲਵੇ, ਕਿਹੜੇ ਰੂਪ ਵਿੱਚ ਨਿਗਾਹ ਰੱਖੇ ਵੀ ਇਹ ਨਹੀਂ ਮੈਨੂੰ ਮਾਰਨਾ। ਜੀਵ ਤਾਂ ਕਿਵੇਂ ਮਰ ਜਾਣਾ, ਲੱਖ ਇਹਰੀ ਏਕ ਜੀਓ ਕਿਉਂ ਕਰ ਬਾਂਚੇ ਕਾਲ, ਕਾਲ ਤੇ ਬਚੇ ਕਿਵੇਂ ਬਚੇ, ਕਾਲ ਤੇ ਵਿਚਾਰਾ ਕਿਵੇਂ ਬਚੇ, ਲੱਖਾਂ ਹੀ ਰੂਪ ਨੇ ਕਾਲ ਦਿੱਤਾ।
ਤੂੰ ਦਾੜ ਪੈ ਭੂਮ ਕੋ ਭਾਰ ਧਾਰਿਓ,
ਤੂੰ ਦਾੜ ਪੈ ਭੂਮ ਕੋ ਭਾਰ ਧਾਰਿਓ, ਕਹਿੰਦੇ ਜਿਸ ਧਰਤੀ ਸੀ ਨਾ, ਇਹ ਧਰਤੀ ਦੀਆਂ ਕਈ ਕਹਾਣੀਆਂ ਬਣਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ। ਅਸਲ ਦੇ ਵਿੱਚ ਧਰਤੀ ਕਹਿੰਦੇ ਜਿਹੜਾ ਹੈ ਨਾ ਪਾਣੀ ਵਿੱਚ ਉੱਤਰ ਨਾ ਸੂਰ, ਪਾਣੀ ਦਾ ਜਾਨਵਰ ਹੈ ਪਾਣੀ ਚ, ਉਹਦਾ ਜਿਹੜਾ ਇੱਕ ਦਾੜ ਹੁੰਦੀ ਹੈ ਉਹ ਐ ਖੜਾ ਹੁੰਦਾ ਨਾ ਇੱਕ ਪਾਸੇ ਨੂੰ ਫੁੱਟ ਜਿਹਾ ਬਾਹਰ ਹੁੰਦਾ ਨਿਕਲਿਆ ਹੋਇਆ ਜਾਬਾਂ ਤੋਂ, ਉਹਦੇ ਤੇ ਬੋਝ ਨਹੀਂ ਖੜਾ। ਕਿਸੇ ਨੇ ਇਹ ਲਿਖਿਆ ਹੋਇਆ, ਕਿਸੇ ਨੇ ਬੋਲ ਦਾ ਸਿੱਧ ਲਿਖਿਆ ਹੈ, ਕਿਸੇ ਨੇ ਸ਼ੇਸ਼ਨਾਗ ਲਿਖਿਆ ਹੈ, ਇਹ ਸਾਰੇ ਇੱਕ ਮਤ ਨਹੀਂ ਹਨ ਸ਼ਾਸਤਰ ਵਾਲੇ। ਉਹ ਕਹਿੰਦੇ ਸੂਰ ਦੀ ਉੱਥੇ ਖੜਾ ਪਾਣੀ ਚੋਂ, ਪਾਣੀ ਚ ਡੁੱਬ ਗਈ ਸੀ ਧਰਤੀ, ਪਾਣੀ ਚੋਂ ਲਿਆ ਕੱਢ ਕੇ ਉੱਤੇ ਨੂੰ ਉਹ ਖੜਾ ਲਈ, ਪਾਣੀ ਚ ਡੁੱਬ ਗਈ ਸੀ ਧਰਤੀ। ਇਹ ਸਭ ਸ਼ਾਸਤਰ ਜੇ ਲਿਖੇ ਹੋਏ ਪੜ੍ਹੇ ਹੋਏ ਹੋਣ ਫਿਰ ਤਾਂ ਇਹਦੇ ਅਰਥ ਹੁੰਦੇ ਨੇ, ਪਿੱਛੇ ਕੀ ਹੈ, ਪਿੱਛੇ ਕੁਛ ਲਿਖਿਆ ਹੋਇਆ। ਜਿਨ੍ਹਾਂ ਨੂੰ ਉਸ ਗੱਲ ਦਾ ਨਹੀਂ ਪਤਾ ਹੁਣ ਇਹਦੇ ਅਰਥ ਕੀ ਕਰਨਗੇ ਵਿਚਾਰੇ ਕਾਲੇ ਕਰਨੇ ਵਰਗੇ, ਉਹਨਾਂ ਨੂੰ ਕੀ ਪਤਾ ਕੀ ਲਿਖਿਆ ਹੋਇਆ, ਬੈਕਗਰਾਊਂਡ ਹੈ ਹਰੇ ਗੱਲ ਦੀ। ਉਹ ਕਹਿੰਦੇ ਬਿਲਕੁਲ ਨਹੀਂ ਇਹ ਗੱਲ ਝੂਠ ਹੈ, ਭੂਪ ਦਾ ਮਾਰਗ ਹੀ ਨਾ ਰੱਖਿਆ ਸਾਂਭ ਕੇ ਟਾਈਮ ਰੱਖਿਆ, ਟਾਈਮ ਕਿਹਾ ਹੁਕਮ ਰੂਪ ਦੇ ਵਿੱਚ, ਗੁਰਮਤ ਕੀ ਹੈ ਹੁਕਮ ਹੈ। ਜਿਹੜੀ ਅਕਲ ਨੇ ਸੰਸਾਰ ਪੈਦਾ ਕੀਤਾ ਉਸ ਅਕਲ ਨੇ ਹੀ ਸਾਂਭ ਕੇ ਰੱਖਿਆ ਸਭ ਕੁਛ। ਅਕਾਸ਼ ਚ ਸਿੱਧ ਪਰਬਤ ਵੇਦਨੀ ਫਿਰ ਥਮਾ ਗਗਨ ਰਹਾਇਆ, ਇਹ ਵੀ ਚੰਡੀ ਦੀ ਬਾਹਰ, ਇਹ ਚੰਡੀ ਚਰਿੱਤਰਾ ਚੰਡੀ ਦੀ ਬਾਹਰ। ਸਿੱਧ ਪਰਬਤ ਵੇਦਨੀ ਫਿਰ ਥਮਾ ਗਗਨ ਰਹਾਇਆ, ਤੈ ਹੀ ਸਿਰ ਤੇਤੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੇਤੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕਰਾਇਆ, ਬੜੇ ਬੜੇ ਬੁਰੀ ਦੇਵਤੇ ਕਈ ਯੁਗ ਤਿਨੀ ਤਰਨ ਤਾਇਆ, ਕਿੰਨੀ ਤਰ੍ਹਾਂ ਅੰਤਰ ਪਾਇਆ। ਕਿਹਨੂੰ ਕਹਿ ਰਹੇ ਨੇ, ਪਰਮੇਸ਼ਰ ਨੂੰ, ਬਾਣੇ ਨੂੰ, ਹੁਕਮ ਨੂੰ, ਸਾਰੀ ਗੱਲ ਉਹੀ ਹੈ ਜਿਹੜੀ ਉਹ ਚੰਡੀ ਬਾਤ ਚ ਹੈ। ਸੰਬੋਧਨ ਕਿਵੇਂ ਹੋਇਆ, ਪਰਮੇਸ਼ਰ ਨੂੰ ਸੰਬੋਧਨ ਸਾਰਾ, ਗੁਰਮਤ ਨੂੰ ਸੰਬੋਧਨ, ਸ਼ਕਤੀ ਜਿਹੜੀ ਹੈ ਗੁਰਮਤ ਵਿੱਚ ਕੰਮ ਕਰ ਰਹੀ ਹੈ ਸੱਤੇ ਦੀ। ਜਿੰਨੇ ਗੁਣ ਨੇ ਨਾ ਗੁਣ ਸਾਰੇ ਗੁਰਮਤ ਚ ਗੁਣ ਗਾਏ ਨੇ, ਉਹਦੇ ਜਿਹੜੇ ਗੁਣ ਨੇ ਉਹਨਾਂ ਦਾ ਕੰਮ ਹੈ ਸਾਰੀ ਸ੍ਰਿਸ਼ਟੀ ਪੈਦਾ ਕਰਨੀ, ਸਾਂਭਣਾ, ਸਭ ਕੁਛ ਇਹਦੀ ਪਾਲਣਾ ਕਰਨੀ ਉਹਦੇ ਗੁਣਾਂ ਦੇ ਵਿੱਚ, ਉਹਦੇ ਗੁਣਾਂ ਕਰਕੇ ਹੀ ਧਰਤੀ ਥੱਬੀ ਹੋਈ, ਉਹਦੀ ਸ਼ਕਤੀ ਕਰਕੇ ਧਰਤੀ ਖੜੀ ਆਕਾਸ਼ ਵਿੱਚ। ਉਹਦੀ ਧਰਤੀ ਨਾਲੇ ਸੂਰਜ ਘੁੰਮਦਾ, ਸ਼ਕਤੀ ਨਾਲੇ ਸੂਰਜ ਘੁੰਮਦਾ, ਉਹਦੀ ਸ਼ਕਤੀ ਨਾਲੇ ਚੰਦਰ, ਉਹਦੀ ਸ਼ਕਤੀ ਨਾਲੇ ਸੂਰਜ ਬਣਿਆ। ਸ਼ਕਤੀ ਕੀ ਹੈ? ਬੁੱਧ ਬਲ ਅਕਲ ਦੀ ਸ਼ਕਤੀ ਨਾਲ, ਅਕਲ ਵੀ ਤਾਂ ਇੱਕ ਸ਼ਕਤੀ ਹੈ, ਇੱਕ ਸਰੀਰ ਦੀ ਸ਼ਕਤੀ ਹੈ, ਇੱਕ ਅਕਲ ਦੀ ਸ਼ਕਤੀ ਹੈ। ਉਹਦੇ ਚ ਅਕਲ ਦੀ ਸ਼ਕਤੀ ਹੈ, ਸਰੀਰ ਨਹੀਂ ਹੈ ਉਹਦਾ। ਅਕਲ ਦੀ ਸ਼ਕਤੀ ਕੀ ਹੁੰਦੀ ਹੈ? ਅਕਲ ਦੀ ਸ਼ਕਤੀ ਹੁੰਦੀ ਹੈ ਇੱਛਾ ਸ਼ਕਤੀ। ਅਕਲ ਦੀ ਸ਼ਕਤੀ ਨੂੰ ਆਪਾਂ ਕਹੀਏ, ਅਕਲ ਦੀ ਸ਼ਕਤੀ ਕੀ ਹੁੰਦੀ ਹੈ? ਉਹਦੀ ਇੱਛਾ ਸ਼ਕਤੀ ਹੀ ਅਕਲ ਦੀ ਸ਼ਕਤੀ ਹੈ। ਸਾਡੀ ਕੀ ਹੈ? ਅਕਲ ਦੀ ਸ਼ਕਤੀ ਇੱਛਾ, ਇੱਛਾ ਪੈਦਾ ਹੁੰਦੀ ਹੈ ਸਾਡੇ। ਅਕਲ ਦੀ ਸ਼ਕਤੀ ਇੱਛਾ ਕੀ ਹੈ ਸਾਡੀ? ਸਾਡੀ ਅਕਲ ਥੋੜੀ ਹੈ, ਸ਼ਕਤੀ ਥੋੜੀ ਹੈ। ਉਹਦੀ ਅਕਲ ਵੱਡੀ ਹੈ, ਸ਼ਕਤੀ ਵੱਡੀ ਹੈ। ਜਿਹਦੀ ਭਾਈ ਸ਼ਕਤੀ ਤਕੜੀ ਹੋ, ਉਹ ਲੈ ਜਾਂਦੀ ਹੈ ਖਿੱਚ ਕੇ।
ਰਾਮ ਹਵੈ ਕਹਿ ਹਠੀ ਤੈਂ ਧਕਾਇਓ,
ਤੇ ਤੋਹੀ ਵਾਲ ਰਾਮ ਨਾਲ ਬਾਣ ਦੇ ਸਰ ਆਇਆ। ਆ ਗਿਆ ਨਾ ਰਾਮ ਦੀ ਗੱਲ, ਜਦੇ ਉੱਥੇ ਵੀ ਰਾਮ ਦੀ ਗੱਲ ਜਦੇ ਆਈ ਹੋਈ ਹੈ। ਇਹਨਾਂ ਵਾਲਾ ਦੋਨੋਂ ਇੱਕ ਆਦਮੀ ਦੀਆਂ ਲਿਖੀਆਂ ਹੋਈਆਂ ਨੇ, ਤੁਸੀਂ ਕਿਵੇਂ ਕਹਿ ਦੋ ਬਦੂਏ ਦੀ ਲਿਖੀ ਹੋਈ ਹੈ? ਤਾਂ
ਤੁਸੀ ਰਾਮ ਹਵੈ ਕਹਿ ਹਠੀ ਤੈਂ
ਧਕਾਇਓ, ਰਾਮ ਦਾ ਰੂਪ ਧਾਰਨ ਕਰਕੇ, ਇੱਕ ਨੇ ਰੂਪ ਧਾਰਨ ਕੀਤਾ ਰਾਮ ਦਾ। ਤੇਰੀ ਉਹ ਸ਼ਕਤੀ ਸੀ ਰਾਮ ਦੇ ਵਿੱਚ, ਰਾਮ ਹੈ ਕੇ ਹਠੀ ਦੈਤ
ਕਾਇਓ,
ਹਠੀ ਦੈਤ ਕਾਇਓ। ਇਹ ਮਨ ਕਦੋਂ ਕਾਇਆ ਜਾਂਦਾ? ਜਦ ਅੰਦਰਲਾ ਰਾਮ ਅਸਲੀ ਰਾਮ ਬਣ ਜਾਂਦਾ ਹੈ, ਜਦ ਰਾਮ ਨੂੰ ਜਨਮ ਮਿਲਦਾ ਨਾ, ਰਾਮ ਸ਼ਕਤੀਸ਼ਾਲੀ ਹੋ ਜਾਂਦਾ। ਤੇ ਤੋਂ ਹੀ ਬਲ ਰਾਮ ਲੈ, ਉੱਥੇ ਗੱਲ ਗੁਜ਼ਾਰਾ ਕਲੀਅਰ ਕੀਤੀ ਇੱਥੇ ਨੂੰ। ਇੱਥੇ ਰਾਮ ਹੋਇਆ ਕਹਿਤਾ, ਉੱਥੇ ਤੇ ਤੋ ਹੀ ਵੱਲ ਰਾਮ ਲੈ ਕਹਿਤਾ, ਤਾਂ ਕਿ ਇੱਥੇ ਵਾਲਾ ਭੁਲੇਖਾ ਉੱਥੇ ਘੜਤਾ। ਇੱਥੇ ਜੇ ਕੋਈ ਰਹਿ ਜਾ ਭੁਲੇਖਾ ਤਾਂ ਉੱਥੇ ਘੜ ਦਿੱਤਾ। ਰਾਮ ਰਾਮ ਜਦੋਂ ਹੋਊ ਜਾਂ ਰਾਮ ਚ ਸ਼ਕਤੀ ਹੋਊ, ਤੇ ਉਹਨਾਂ ਚ ਰਾਮ ਰਾਮ ਹੀ ਨਹੀਂ। ਤੁਸੀਂ ਰਾਮ ਹੋਇਆ
ਕਹਿ ਹਠੀ ਦੈਂਤ
ਹੋਇਆ ਕਹਿ ਹਠੀ ਦੈਂਤ ਕਾ ਹਠੀ ਦੈਂਤ ਕੌਣ ਹੈ? ਮਨ ਹੱਡੀ ਹੱਟ ਕਰਦਾ ਬੰਦਾ ਨੀ, ਹੱਠ ਰਾਮ ਆ ਜਿੰਨੇ ਹੱਠ ਕਰਦੇ ਨੇ ਲੋਕ, ਮਨੇ ਕਰਦੇ ਹੱਠ ਯੋਗ, ਤਪ ਕਰਦੇ ਮਨ ਕਰਦਾ, ਜਿੰਨੀਆਂ ਮੱਤਾਂ ਨੇ ਮੰਦੀਆਂ ਬਣਾਈਆਂ ਹੋਈਆਂ ਨੇ, ਇਹ ਸਭ ਦੈਂਤ ਨੇ। ਹੱਠੀ ਦੈਂਤ ਕਿਹਨੂੰ ਕਹਿੰਦੇ ਨੇ? ਦੈਂਤ ਕਹਿੰਦੇ ਨੇ ਜਿਹੜਾ ਹੰਕਾਰ ਹੋ, ਹੰਕਾਰ ਜਿਹਦੇ ਚ ਹੁੰਦਾ ਨਾ, ਹੰਕਾਰੀ ਹੈ ਜਿਹੜਾ, ਜਿਹਦਾ ਹੰਕਾਰ ਵਜੂਦ ਹੈ ਉਹ ਦੈਂਤ। ਕਿਸੇ ਦਾ ਵਜੂਦ ਨਾਮ ਹੈ, ਕਿਸੇ ਦਾ ਵਜੂਦ ਹੰਕਾਰ ਹੈ। ਜਿਹਨੂੰ ਇਹ ਹੋ ਜਾਵੇ ਵੀ ਮੈਂ ਤਪ ਕਰਦਾ, ਮੈਂ ਉਹ ਕਰਦਾ, ਮੈਂ ਉਹ ਕਰਦਾ, ਹੰਕਾਰੀ ਹੰਕਾਰੀ ਦੈਂਤ ਹੋ ਜਾਂਦਾ। ਜੇ ਤਪ ਹੱਠ ਜਾਂ ਜੋ ਵੀ ਕੁਛ ਕਰਦਾ ਧਰਮ ਦਾ ਕੰਮ, ਉਹਦਾ ਹੰਕਾਰ ਹੋ ਜਾਵੇ ਤਾਂ ਉਹਨੂੰ ਦੈਂਤ ਕਹਿ ਦਿੰਦੇ। ਜੇ ਉਹ ਨੀਵਾਂ ਹੋ ਜਾਵੇ, ਨਿਮਰਤਾ ਆ ਜਾਵੇ ਤਾਂ ਉਹ ਦੇਵਤਾ ਹੋ ਜਾਵੇ। ਜਿਹੜੀ ਪ੍ਰਕਿਰਿਆ ਨਿਮਰਤਾ ਪੈਦਾ ਕਰਦੀ ਹੈ ਭਗਤੀ, ਉਹ ਗੁਰਮਤ ਹੈ। ਹੋਰ ਕੋਈ ਭਗਤਾ ਭਗਤੀ ਜਿਹੜੀ, ਕੋਈ ਵੀ ਜਪ, ਕੋਈ ਵੀ ਤਪ, ਮਨ ਨੂੰ ਨੀਵਾਂ ਨਹੀਂ ਕਰਦਾ, ਮਨ ਨੂੰ ਨੀਵਾਂ ਨਹੀਂ ਕਰਦਾ। ਇਸ ਕਰਕੇ ਜਿਹੜੇ ਪਾਠ ਪੜ੍ਹੇ ਔਰ ਵੇਦ ਵਿਚਾਰੇ ਹਨ, ਉਹਦੇ ਨਾਲ ਸਾਰੇ ਹੰਕਾਰੀ ਵਰਤੇ ਚਲੇ ਗਏ, ਕਿਉਂਕਿ ਉੱਥੇ ਮਨ ਸਰੈਂਡਰ ਨਹੀਂ ਹੁੰਦਾ। ਸਗੋਂ ਮਨ ਆਪਣੇ ਦੇਵੀ ਦੇਵਤੇ ਜਿਹਦੀ ਪੂਜਾ ਕਰਦਾ, ਉਹਨੂੰ ਆਪਣੇ ਕਾਬੂ ਚ ਰੱਖਣ ਦੀ ਗੱਲ ਕਰਦਾ। ਮੈਂ ਮੰਤਰ ਬਣ ਕੇ ਉਹਨੂੰ ਬੁਲਾਵਾਂ, ਮੈਂ ਉਹ ਤੋਂ ਕੰਮ ਲਵਾਂ, ਉਹਨੂੰ ਆਰਡਰ ਕਰਾਂ, ਉਹ ਮੇਰਾ ਕੰਮ ਕਰੇ। ਉਹ ਹੰਕਾਰ ਰਸਤੇ ਹੰਕਾਰ ਦਾ, ਇੱਥੇ ਹੈਗਾ ਪਰਮੇਸ਼ਰ ਦਾ ਭਾਣਾ ਹੈ, ਰਹੂਗਾ, ਅਸੀਂ ਉਹਦੇ ਭਾਣੇ ਚ ਚੱਲਣਾ। ਇਹ ਭਗਤੀ ਹੈ, ਇਹ ਉਲਟੀ ਭਗਤੀ। ਅਸੀਂ ਭਾਣੇ ਚੱਲਣਾ, ਉੱਥੇ ਇਹ ਹੈ ਉਹ ਕੋਈ ਮਹਾਂਸ਼ਕਤੀ ਹੈ, ਉਹਨੂੰ ਆਪਣੇ ਕਾਬੂ ਚ ਲਿਆਉਣਾ, ਕਾਬੂ ਚ ਲਿਆ ਕੇ ਉਹਦੇ ਮਨਮਰਜ਼ੀ ਦਾ ਕੰਮ ਕਰਾਉਣਾ। ਉਹ ਤਾਂ ਗੱਲ ਹੋਰ ਹੋਊਗੀ, ਤੇ ਭਗਤੀਆਂ ਹੀ ਹੋਰ ਨੇ ਸਾਰੀਆਂ। ਤਾਂ ਹੀ ਉਹ ਕਹਿੰਦੇ ਨੇ ਨਾ, ਰੱਬ ਬਸ ਭਗਤਾਂ ਨੇ ਕੀਤਾ। ਸਾਰੀਆਂ ਕਹਾਣੀਆਂ ਉਹਨਾਂ ਦੀਆਂ ਹੈਗੀਆਂ ਨੇ, ਭੀੜ ਦਾ ਖਿੱਚਿਆ ਹੋਇਆ ਰਾਮ ਆ ਗਿਆ, ਬੇਰਖਾ ਦੇ ਝੂਠੇ ਪਤਾ ਹੀ ਨਹੀਂ। ਸਾਰਾ ਉਹਨਾਂ ਦਾ ਖੜਾ, ਆਦਮੀ ਦਾ ਹੰਕਾਰ ਖੜਾ, ਆਪਣੇ ਇਸ਼ਟ ਨੂੰ ਜਿਹਨੂੰ ਉਹ ਮੰਨਦਾ ਵੱਡਾ, ਉਹਨੂੰ ਆਪਣੇ ਅੰਡਰ ਕਰਕੇ ਚਲਾਉਣਾ ਚਾਹੁੰਦਾ, ਆਪਣੇ ਅਧੀਨ ਕਰਨਾ ਚਾਹੁੰਦੇ, ਕੁਦਰਤ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਨੇ ਸਾਰੀਆਂ ਹੀ ਭਗਤੀਆਂ ਨੇ। ਉੱਥੇ ਹੰਕਾਰ ਵੱਧਦਾ ਵਧੂ, ਉੱਥੇ ਹੰਕਾਰ ਹੋਰ ਕੀ ਹੋਊ, ਹੋਰ ਹੋਊਗਾ। ਇਹ ਰੂਪ ਹੈ ਜਿਹੜਾ ਗੁਰਮੁਖ ਦਾ, ਇਹ ਰੂਪ ਕਿਸੇ ਨੇ ਦਿਖਾਇਆ ਨਹੀਂ, ਇਹ ਰੂਪ ਦਾ ਦਰਸ਼ਨ ਇਸ ਤਰੀਕੇ ਨਾਲ ਨਹੀਂ ਕਰਾਇਆ। ਸਿੱਖਾਂ ਦੇ ਸਿੱਖਾਂ ਨੂੰ ਆਪ ਨਹੀਂ ਪਤਾ, ਸਿੱਖ ਦਾ ਆਪ ਹੰਕਾਰੀ ਨਾ, ਇਹਨਾਂ ਨੂੰ ਤਾਂ ਆਪ ਨਹੀਂ ਪਤਾ, ਇਹ ਤਾਂ ਆਪ ਹੰਕਾਰੀ ਨੇ, ਇਹਦਾ ਰਾਜ ਕਰੇਗਾ, ਇਹ ਤਾਂ ਕਹਿੰਦੇ ਸਾਨੂੰ ਰਾਜ ਦੋਰੇ,
ਜਿਹਦਾ ਹੁਕਮ ਮੰਨਣਾ ਉਹਨੂੰ ਹੁਕਮ ਮੰਨਦੇ ਆ।
ਹਾਂ, ਜਿਹਦਾ ਹੁਕਮ ਮੰਨਣਾ ਉਹਨੂੰ ਕਹਿੰਦੇ ਨੇ, ਇਹਦੇ ਨੱਠ ਪਾ ਕੇ ਰਿਛਵਾਂ ਨੂੰ ਨਚਾਈਏ। ਹਨੂਮਾਨ ਆਊਗਾ, ਮੰਤਰ ਮੈਂ ਪੜੂੰਗਾ, ਜਿੱਥੇ ਮੈਂ ਭੇਜੂਗਾ ਕੰਮ ਕਰੂੰਗਾ। ਹਨੂਮਾਨ ਤਾਂ ਮੈਂ ਤੇਰੇ ਬਾਅਦ ਹੋ ਗਿਆ ਨਾ, ਇਹ ਉਹਨੂੰ ਬਸ ਵਿੱਚ ਕਰਕੇ ਉਹਦੇ ਆਪਣੇ ਕੰਮ ਕਰਾਉਂਦੇ ਨੇ, ਜਿਵੇਂ ਕਿਤੇ ਚਪੜਾਸੀ ਤੇ ਕਰਾਈਦੇ ਨੇ, ਘੰਟੀ ਮਾਰੀ ਚਪੜਾਸੀ ਆ ਗਿਆ, ਚੱਲ ਵੀ ਫਲਾਨੇ ਤੁਹਾਨੂੰ, ਚੱਲ ਵੀ ਫਲਾਨੇ ਤੁਹਾਨੂੰ, ਇਹ ਤਾਂ ਉਹ ਹੈ ਭਗਤੀ ਇਹਨਾਂ ਦੀ। ਇਹ ਤਾਂ ਹੀ ਇਹਨਾਂ ਨੂੰ ਬਹੁਤ ਬੁਰਾ ਭਲਾ ਕਿਹਾ ਹੋਇਆ ਗੁਰਬਾਣੀ ਚ, ਪੁੱਠੀ ਮੱਤ ਹੋਈ ਹੋਈ ਹੈ ਇਹਨਾਂ ਦੀ, ਬੁੱਧੀ ਪੁੱਠ ਹੋਈ ਪੁੱਠੀ ਹੋਈ ਹੋਈ, ਕੁਛ ਵੀ ਨਹੀਂ ਹੁੰਦਾ, ਸਭ ਝੂਠ ਹੈ ਇਹਨਾਂ ਦਾ, ਨਾ ਕੋਈ ਇਹਨਾਂ ਦੇ ਬਸ ਚ ਹੁੰਦਾ, ਨਾ ਕਦੇ ਹੋਊਗਾ ਨਾ ਹੋਇਆ, ਸਭ ਝੂਠ ਬੋਲੇ ਹੋਏ ਨੇ ਇਹਨਾਂ ਦੇ। ਇਸ ਤਰੀਕੇ ਨਾਲ ਜਾਂ ਖੰਡਨ ਹੁੰਦਾ ਨਾ, ਜਦ ਪ੍ਰਗਟ ਹੁੰਦੀ ਹੈ ਚੰਡੀ, ਫਿਰ ਇਸ ਤਰੀਕੇ ਨਾਲ ਇਹਨਾਂ ਨੂੰ ਸਾਰਾ ਨਕਸ਼ਾ ਦਿਖਾ ਦਿੰਦੀ ਹੈ ਉਹ, ਫਿਰ ਭੱਜ ਜਾਂਦੇ ਨੇ, ਫਿਰ ਭੱਜਦੇ ਤਾਂ ਨੇ।
ਤੁਸੀਂ ਕ੍ਰਿਸ਼ਨ ਹਵੈ ਕੰਸ ਕੇਸੀ ਖਪਾਇਓ,
ਤੁਸੀਂ ਕ੍ਰਿਸ਼ਨ ਹੋਇਆ ਕੰਸ ਕੇਸੀ ਖਪਾਇਓ, ਹੁਣ ਕ੍ਰਿਸ਼ਨ ਕੰਸ ਖਪਾਇਓ ਆਇਆ, ਰਾਮ ਹੋ ਕੇ ਘਾਇਓ ਆਇਆ, ਰਾਮ ਨੇ ਘਾਇਓ ਕੀਤਾ, ਘਾਇਓ ਕਰਕੇ ਘਾਇਲ ਕੀਤਾ, ਮਾਰਿਆ ਨਹੀਂ ਹੈ। ਘਾਇਲ ਕਰਨਾ ਕਾਬੂ ਕਰ ਲੈਣਾ ਹੁੰਦਾ, ਜਿਵੇਂ ਪੁਲਿਸ ਨੇ ਕੋਈ ਅੱਤਵਾਦੀ ਹੈ, ਡਕੈਤ ਹੈ, ਘਾਇਲ ਕਰ ਲਿਆ, ਘਾਇਲ ਕਰ ਲਿਆ, ਡਿੱਪਿਆ, ਕਾਬੂ ਕਰ ਲਿਆ, ਇਹ ਗੋਤਾ ਮਾਰ ਦਿੱਤਾ, ਖਪਾਤਾ, ਉਹਦਾ ਕਾਬੂ ਕੀਤਾ ਨਾ ਕੀਤਾ ਬਾਅਦ ਚੋਂ ਲੱਗੀ, ਉਹਨੇ ਕਿਹੜਾ ਬਿਆਨ ਦੇਣਾ, ਉਹ ਤੇ ਕਿਹੜਾ ਕੋਈ ਪੁੱਛਣ, ਚਾਹੇ ਉੱਥੇ ਸੜ ਜਾਓ, ਚਾਹੇ ਲਿਜਾ ਕੇ ਆਪ ਸੰਸਕਾਰ ਕਰ ਦਿਓ। ਹੁਣ ਜਿਹੜਾ ਕ੍ਰਿਸ਼ਨ ਨੇ ਕੀਤਾ ਉਹ ਖਪਾਇਆ, ਜੋ ਰਾਮ ਨੇ ਕੀਤਾ ਉਹ ਘਾਇਆ, ਦੋਹਾਂ ਚ ਕਿੰਨਾ ਫਰਕ ਹੈ। ਕ੍ਰਿਸ਼ਨ ਜਿਹੜਾ ਹੈਗਾ ਮਨ ਨੂੰ ਕੀ ਚਿਪੜਿਆ ਹੋਇਆ ਸੀ, ਮਨ ਨੂੰ ਤਾਂ ਚਿਪੜਿਆ ਸੀ ਪਰਮ, ਪਰਮ ਦਾ ਤਾਂ ਨਾਸ ਹੀ ਕਰਨਾ ਭਾਈ, ਪਰਮ ਨੂੰ ਘਾਉਣ ਦੀ ਲੋੜ ਨਹੀਂ, ਤਾਂ ਨਾਸ ਹੀ ਕਰਨਾ, ਅਗਿਆਨਤਾ ਤਾਂ ਮਟਾਉਣੀ ਹੋ ਮਟਾਉਣੀ, ਮਨ ਵਿੱਚ ਭਰਮ ਸੀ, ਮਨ ਨੂੰ ਕੀ ਲੱਗਿਆ ਸੀ, ਪਰਮ ਜਿਨ ਕੇ ਮਨ ਮੈਂ ਭਰਮ, ਮਨ ਨੇ ਤਾਂ ਆਪਣਾ ਭਰਮ ਮਟਾਇਆ ਭਾਈ ਗੁਰਬਾਣੀ ਨਾਲ, ਫਿਰ ਰਹਿ ਗਿਆ ਕਹਾ ਰਾਮ, ਰਹਿ ਗਿਆ ਗੱਲਾਂ, ਇੱਕ ਹੋ ਗਿਆ ਰਾਮ ਹੀ ਰਹਿ ਗਿਆ ਨਾ, ਰਾਮ ਦਾ ਜਦ ਮਨ ਸਾਫ਼ ਹੋ ਗਿਆ, ਪਹਿਲਾਂ ਤਾਂ ਰਾਮ ਨੇ ਆਪਣਾ ਮਨ ਸਾਫ਼ ਕੀਤਾ, ਕ੍ਰਿਸ਼ਨ ਜਿਹੜਾ ਕਾਲਾ ਹੋਇਆ ਸੀ, ਕ੍ਰਿਸ਼ਨ ਕੀ ਹੈ, ਰਾਮ ਦੇ ਮਨ ਦਾ ਨਾਮ ਕ੍ਰਿਸ਼ਨ, ਅਸਲ ਚ ਰਾਮ ਦਾ ਮਨ ਕ੍ਰਿਸ਼ਨ, ਕ੍ਰਿਸ਼ਨ ਨਾਲ ਰਾਮ ਦੋ ਨਹੀਂ ਹਨ, ਉਹ ਵੀ ਨੀ ਮੰਨਦੇ ਦੋ, ਉਹ ਵੀ ਉਹ ਉੜਦੇ ਹੋਏ ਨੇ ਕਹਿੰਦੇ ਨੇ ਇੱਕੋ ਹੀ ਹੈ, ਇੱਕ ਉਹ ਵੀ ਮੰਨਦੇ ਨੇ ਵੀ ਰਾਮ ਔਰ ਕ੍ਰਿਸ਼ਨ ਇੱਕੋ ਹੀ ਨੇ ਦੋਏ, ਪਰ ਇੱਕ ਹੈ ਕਿਵੇਂ, ਇਸ ਮਨ ਕੋ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਇਆ ਕਾਲੇ ਦਾ ਨਾਮ ਕ੍ਰਿਸ਼ਨ, ਰਾਮ ਦਾ ਹੀ ਮਨ ਹੈ ਹੋਰ ਕਿਹਦਾ, ਰਾਮ ਨੇ ਪਹਿਲਾਂ ਤਾਂ ਆਪਣਾ ਮਾਨ ਮਾਰਿਆ, ਮਨ ਸਾਫ਼ ਕੀਤਾ, ਫਿਰ ਕੀ ਕੀਤਾ,
ਤੁਸੀਂ ਕ੍ਰਿਸ਼ਨ ਹੋਇਆ ਕੱਲ ਕੇਸੀ ਖਪਾਇਓ,
ਕੇਸੀ ਸੀ ਭਰਮ ਫੁੱਟਦਾ ਸੀ ਨਾ ਵਿੱਚੋਂ ਹੀ, ਇਹ ਖਪਾਤਾ, ਕੇਸੀ ਕਾਲੇ ਹੁੰਦੇ ਨੇ ਨਾ ਕੇਸ, ਇਹ ਖਤਮ ਕੀਤਾ ਪਹਿਲਾਂ ਭਰਮ, ਫਿਰ ਕੀ ਕੀਤਾ, ਅੱਗੇ ਕੀ ਹੋਇਆ,
ਤੁਸੀਂ ਜਾਲ ਪਾ ਕਾਲ ਬਖਾਨੇ,
ਰਾਮ ਹੋਇਆ
ਹਟੀ
ਦੈਂਤ ਕਰ, ਫਿਰ ਕਾਲ ਸੀ ਜਿਹੜਾ ਨਾ ਕਾਲ ਉਹ ਜਿੱਤਿਆ ਰਾਮ, ਜਿਹੜਾ ਭਰਮ ਕਹਿੰਦੇ ਸੀ ਨਾ ਰਾਵਣ ਨੇ ਕਾਲ ਪਾਵੇ ਨਾ ਵਧਿਆ ਹੋਇਆ, ਉਹ ਕਾਲ ਸੀਗਾ ਨਾ, ਜਿੱਤੇ ਕ੍ਰਿਸ਼ਨ ਸੇ ਰਾਮ ਸੇ ਹੋਤ ਆਏ ਤੇ ਨਾ ਕਾਲ ਖਾਪੇ ਉਹਨੇ ਤੇ ਕਾਲ ਕਾਏ, ਫਿਰ ਕਾਲ ਨੂੰ ਕਾ ਪਚਾਇਆ, ਕਾਲ ਨੂੰ ਜ਼ਖਮੀ ਕਰਕੇ ਸੱਜਣ ਚਲਾ ਗਿਆ, ਜਿਹੜਾ ਕਾਲ ਰਾਹ ਰੋਕਦਾ ਕਾਇਓ ਲੱਭਦਾ, ਉੱਥੋਂ ਕਾਇਓ ਲੱਭਦਾ ਨਾ, ਕਾਇਓ ਕਿੱਥੇ ਆਇਆ, ਜਿੱਤੇ ਰਾਮ ਸੇ ਕ੍ਰਿਸ਼ਨ ਸੇ ਹੋ ਤਾਏ, ਤੁਹਾਡੀਆਂ ਕਿਤਾਬਾਂ ਚ ਤੁਹਾਡੇ ਗ੍ਰੰਥਾਂ ਚ ਜਿਹੜੇ ਰਾਮ ਸੇ ਕ੍ਰਿਸ਼ਨ ਸੇ ਹੋ ਤਾਏ, ਤੇ ਨਾ ਕਾਲ ਖਾਪਿਓ, ਕਾਲ ਨੇ ਉਹਨਾਂ ਨੂੰ ਖਪਾਤਾ, ਇੱਥੇ ਤੁਸੀਂ ਆਪ ਮੰਨਦੇ ਹੋ ਨਾ ਤੇ ਕਾਲ ਘਾਏ ਕਾਲ ਨੂੰ ਇੱਕ ਘਾਓ ਨਹੀਂ ਘਾਇਲ ਵੀ ਨਹੀਂ ਕਰ ਸਕੇ ਕਾਲ ਨੂੰ ਘਾਇਲ ਕਰਕੇ ਰੰਗ ਜਾਣੇ ਨੇ ਕਾਲ ਨੂੰ ਜਿੱਤਣ ਦਾ ਮਤਲਬ ਘਾਇਲ ਕਰਨਾ ਹੀ ਜੋ ਰਸਤਾ ਰੋਕਦਾ ਉਹ ਘਾਇਲ ਕਰਕੇ ਰੰਗ ਕਾਲ ਪੁਰਖ ਦਾ ਮਰਦਾ ਮਾਨ ਕਾਲ ਪੁਰਖ ਦਾ ਮਾਨ ਜਿਹੜਾ ਸੀ ਤੋੜ ਦਿੱਤਾ ਮਾਨ ਘਾਇਲ ਕਰਤਾ ਛੁੱਟ ਕੇ ਚਲਾ ਗਿਆ ਫੜ ਨਹੀਂ ਸਕਿਆ ਉਹਨੂੰ ਕੈਦ ਚ ਰੱਖ ਨਹੀਂ ਸਕਿਆ ਉਹਨੂੰ ਉਹਦੀ ਜੇਲ ਤੋਂ ਕਿਉਂਕਿ ਕਾਲਵਾਸ ਆ ਨਾ ਸਾਰੀ ਸ੍ਰਿਸ਼ਟੀ ਇਹਦੇ ਵਸ ਤੋਂ ਬਾਹਰ ਹੋ ਗਿਆ ਇਹਦੀ ਕੈਦ ਚੋਂ ਛੁੱਟ ਗਿਆ ਘਾਇਓ ਲਫ਼ਜ਼ ਕਾਲ ਵਾਸਤੇ ਆਇਆ ਹੈ ਕ੍ਰਿਸ਼ਨ ਦਾ ਜਿਹੜਾ ਹੈਗਾ ਭਰਮ ਦਾ ਨਾਸ ਗੁਰਪ੍ਰਸਾਦ ਭਰਮ ਦਾ
ਨਾਸ
ਭਰਮ ਦਾ ਨਾਸ ਇਹ ਇਸ ਕਰਕੇ ਔਖੀ ਹੈ ਬਾਣੀ ਉਹ ਤਾਂ ਸੌਖੀ ਹੈ ਅਰਥ ਕਰਨਾ ਇਹ ਤਾਂ ਹੋਰ ਵੀ ਔਖੀ ਹੈ ਇਹ ਤਾਂ ਹੁਣ ਵੀ ਡਰ ਲੱਗਦਾ ਤੋਂ ਅਰਥ ਕਰਦੇ ਤਾਂ ਹੁਣ ਵੀ ਡਰ ਲੱਗਦਾ ਕਿਉਂਕਿ ਉੱਥੇ ਜਿਹੜਾ ਕੁਛ ਹੈ ਨਾ ਇਹ ਉਦੋਂ ਔਖਾ ਅਕਾਇਓ ਵਾਲੀ ਗੱਲ ਉੱਥੋਂ ਨਹੀਂ ਲੱਭਦੀ ਕਿਤੇ ਵੀ ਆ ਚੁੱਕ ਤਾਂ ਨਹੀਂ ਲੱਭਦੀ ਹੈ ਲੱਭਦੀ ਆ ਬੜੀ ਔਖੀ ਜੇ ਉੱਥੋਂ ਪ੍ਰਮਾਣ ਲੈਂਦੇ ਬੜੇ ਔਖੇ ਮਿਲਦੇ ਆਦ ਦੇ ਵਿੱਚ ਹੈ ਸਹੀ ਮਿਲਦੇ ਪਰ ਬੜੇ ਔਖੇ ਮਿਲਦੇ
ਤੁਸੀਂ ਕ੍ਰਿਸ਼ਨ ਹਵੈ ਕੰਸ ਕੇਸੀ ਖਪਾਇਓ ਤੁਸੀਂ ਜਾਲਪਾ ਕਾਲਕਾ ਕਹਿ ਬਖਾਨੀ
ਤੁਸੀਂ ਜਾਲਪਾ ਕਾਲਕਾ ਤੈਨੂੰ ਹੀ ਜਾਲਪਾ ਕਾਲਕਾ ਕਹਿੰਦੇ ਨੇ ਜਾਲਪਾ ਹੁੰਦੀ ਹੈ ਫਸਾਉਣ ਵਾਲੀ ਜਾਲ ਦੇ ਵਿੱਚ ਕਾਲਕਾ ਹੁੰਦੀ ਹੈ ਦੁਰਮਤ ਕਾਲਕਾ ਦੁਰਮਤ ਨੂੰ ਕਹਿੰਦੇ ਨੇ ਕਬੁੱਧ ਨੂੰ ਕਹਿੰਦੇ ਨੇ ਕਾਲਕਾ ਕਾਲੀ ਦੇਵੀ ਜਿਹੜੀ ਹੈ ਪਹਿਲਾਂ ਕਾਲੀ ਹੈ ਨਾ ਮਤ ਕਾਲ ਦਾ ਰੂਪ ਤਾਂ ਹੀ ਹੈ ਉਹ ਮਾਰਨ ਵਾਲੀ ਹੋਈ ਹੈ ਮਰਵਾਉਣ ਵਾਲੀ ਹੋਈ ਹੈ ਛਡਾਉਣ ਵਾਲੀ ਨਹੀਂ ਹੈ ਉਹਦਾ ਰੂਪ ਹੈ ਕਾਲਾ ਜਿਹੜੀ ਮਤ ਹੈ ਨਾ ਮਨਮੁੱਖਾਂ ਦੀ ਮਤ ਹੈ ਉਹ ਕਾਲਕਾ ਹੀ ਹੈ ਕਾਲਕਾ ਦੇਵੀ ਹੈ ਤੁਸੀਂ ਕਾਲਕਾ
ਤੁਸੀਂ ਜਾਲਪਾ ਕਾਲਕਾ ਕਹਿ ਬਖਾਨੀ
ਕਾਲਕਾ ਜਾਂ ਜਾਲਪਾ ਤੈਨੂੰ ਕਹਿੰਦੇ ਨੇ ਕਾਲਕਾ ਜਾਲਪਾ ਤੇ ਹੀ ਤੈ ਦੂਆ ਰੂਪ ਧਾਰਨ ਕਰਦਾ ਰੂਪ ਉਟਾਉਣਾ ਨਾ ਆਪਣਾ ਬੀਜ ਕਿਹਾ ਜਾਈ ਹੋਵੇ ਬਿਰਸ਼ੋਸ ਨੇ ਬਣਨਾ ਇਹ ਬੀਜ ਰੂਪ ਚ ਕਾਲਕਾ ਜਾਲਪਾ ਇਹ ਕਾਲਕਾ ਜਾਲਪਾ ਬੀਜ ਰੂਪ ਚ ਨੇ ਜਿੱਦਣ ਇਹਨਾਂ ਨੇ ਪੈਦਾ ਹੋਣਾ ਨਾ ਮੱਤਾਂ ਨੇ ਰੂਪ ਉਸੇ ਦਾ ਧਾਰਨ ਕਰਨਾ ਨਹੀਂ ਪੈਦਾ ਹੀ ਨਹੀਂ ਹੋਣਾ ਉਹਨਾਂ ਚ ਇਹਨਾਂ ਨੇ ਜਿੱਦਣ ਇਹਨਾਂ ਮੱਤਾਂ ਨੇ ਪੈਦਾ ਹੋਣਾ ਪਹਿਲਾਂ ਤਾਂ ਇਹਨਾਂ ਦੀ ਖਾਲਸ ਲੈਣੀ ਹੈ ਇਹਨਾਂ ਮੱਤਾਂ ਚ ਆਉਣਾ ਜਿਹਨੇ ਆਉਣਾ ਇਸੇ ਰੂਪਾਂ ਚ ਆਏ ਨੇ ਸਾਰੇ ਸਾਰੇ ਇਹਨਾਂ ਮੱਤਾਂ ਚ ਆਏ ਹੋਏ ਨੇ ਲੰਘ ਕੇ ਉੱਪਰ ਆ ਗਏ ਜਿਹੜੇ ਦੁਰਮਤ ਚੋਂ ਛੁੱਟ ਕੇ ਹੀ ਆਉਂਦੇ ਨੇ ਇਹ ਜਿਹੜੇ ਬੜੇ ਬੜੇ ਸੱਜਣ ਠੱਗ ਵਰਗੇ ਸੀ ਹੋਰ ਭੈੜੇ ਭੈੜੇ ਆਦਮੀ ਆਉਂਦੇ ਨੇ ਇਹਨਾਂ ਮੱਤਾਂ ਨੇ ਗ੍ਰਸੇ ਹੁੰਦੇ ਨੇ ਗਿਆਨ ਨਾਲ ਦੂਏ ਛੱਡ ਦਿੰਦੇ ਨੇ ਮੱਤੋਂ ਮਹਾਕਾਲ ਜਿਹੜੇ ਹੈਗੀ ਹੈ ਅਸਲ ਦੇ ਵਿੱਚ ਜਿਹੜੀ ਮਹਾਕਾਲ ਔਰ ਕਾਲਕਾ ਹੈ ਉਹ ਕਾਲਕਾ ਕਾਲ ਕਰਨ ਦੀ ਜਿਹੜੀ ਸ਼ਕਤੀ ਹੈ ਨਾ ਸਾਰਿਆਂ ਨੂੰ ਮਾਰਨ ਦੀ ਸ਼ਕਤੀ ਹੈ ਜਿਹੜੀ ਉਹਦੀ ਆਰਾਧਨਾ ਸੀ ਇਹ ਜਾਲਪਾ ਕਾਲਕਾ ਜਿਹੜੀ ਹੈ ਥੱਲੇ ਜਾਲਪਾ ਕਾਲਕਾ ਜਿਹੜੀ ਹੈ ਨਾ ਉਹ ਜਾਲ ਚ ਫਸਾਉਣ ਵਾਲੀ ਹੈ ਮਹਾਕਾਲ ਕਾਲਕਾ ਜਿਹੜੀ ਹੈਗੀ ਹੈ ਕਾਲ ਤਾਂ ਦੋਹੇ ਪਾਸੇ ਲੈਣਾ ਕਾਲ ਇੱਥੇ ਸੰਸਾਰ ਵਾਲੇ ਦੇ ਨਾਲ ਲੱਗਣਾ ਹੀ ਲੱਗਣਾ ਉਹਨਾਂ ਵਾਸਤੇ ਕਾਲ ਤਾਂ ਲੱਗਣਾ ਹੀ ਲੱਗਣਾ ਕਬੀਰ ਇਹ ਤਨ ਜਾਏਗੋ ਆਪਣੇ ਮਾਰਗ ਲਾਏ ਬੀਜ ਨੇ ਦੇਖੋ ਚਾਹੇ ਚੇਤਾ ਚਾਹੇ ਮਨ ਕਾਲ ਦੋਹਾਂ ਦਾ ਹੀ ਹੈ ਬੀਜ ਦਾ ਕਾਲ ਹੋਣਾ ਹੀ ਹੋਣਾ ਸਭ ਇੱਥੇ ਬੀਜ ਨੇ ਵਿੱਚ ਤਾਂ ਕੋਈ ਨਹੀਂ ਬੀਜ ਨੇ ਜਦ ਖਤਮ ਹੋਣਾ ਤਾਂ ਮਤਲਬ ਹੈ ਵਿਰਸ ਪੜਨਾ ਜਿਹੜਾ ਰੂਪ ਹੈ ਵਿਰਸੇ ਦਾ ਰੂਪ ਦੇਖਿਆ ਸੀ ਸਾਰੇ ਰੂਪ ਨਹੀਂ ਰਹਿਣਾ ਕਿਸੇ ਦਾ ਇਹਦਾ ਕਾਲ ਹੈ ਕਾਲ ਕਹਿ ਲਓ ਤਬਦੀਲੀ ਕਹਿ ਲਓ ਤੁਸੀਂ ਕਾਲ ਜਿਹੜਾ ਭੈੜਾ ਜਿਹਾ ਲਫ਼ਜ਼ ਲੱਗਦਾ ਨਾ ਪ੍ਰਚਾਰ ਇਹਦਾ ਉਲਟਾ ਜਿਹਾ ਹੋਇਆ ਹੋਇਆ ਨਾ ਇਹਦਾ ਪ੍ਰਚਾਰ ਹੋਰ ਕਿਸਮ ਦਾ ਹੋਇਆ ਸਾਡੇ ਦਿਮਾਗ 'ਚ ਰੂਪ ਦਾ ਵੱਟ ਜਾਣਾ ਕਾਲ ਹੈ ਪਹਿਲਾਂ ਰੂਪ ਛੱਡਦਾ ਦੂਆ ਰੂਪ ਲੈ ਲਿਆ ਜਿਵੇਂ ਇੱਕ ਬੱਚਾ ਜਾਂ ਆਦਮੀ ਹੈ ਉਹ ਰਾਮ ਦਾ ਭੇਦ ਧਾਰ ਕਰਕੇ ਆਇਆ ਸਟੇਜ ਤੇ ਆ ਗਿਆ ਚਲਿਆ ਗਿਆ ਉੱਥੇ ਜਾ ਕੇ ਕੱਪੜੇ ਖੋਲ ਕੇ ਰਾਵਣ ਦਾ ਭੇਦ ਜਾਂ ਹੋਰ ਕਿਸੇ ਦਾ ਭੇਦ ਧਾਰ ਕਰਕੇ ਆ ਗਿਆ ਆਦਮੀ ਤਾਂ ਫਿਰ ਉਹੀ ਹੈ ਰੂਪੇ ਬਦਲਿਆ ਉਹਦਾ ਉਸੇ ਦਾ ਰੂਪ ਬਦਲ ਗਿਆ ਰੂਪ ਬਦਲ ਗਿਆ ਨਾ ਬਦਲ ਗਿਆ ਉਹ ਰੂਪ ਜਿਹੜਾ ਮਰਿਆ ਬਦਲਿਆ ਤਾਂ ਮਰ ਗਿਆ ਰੂਪ ਉਹ ਪਹਿਲਾਂ ਬਦਲਿਆ ਹੀ ਅਸਲ ਚ ਬਦਲੇ ਨੂੰ ਮਰਿਆ ਹੋਇਆ ਕਹਿੰਦੇ ਹੋ ਰੂਪ ਚੇਂਜ ਹੋ ਗਿਆ ਬਿਰਸੇ ਕੋ ਰੂਪ ਰੂਪੇ ਬਿਰਸੇ ਵਸਤੂ ਨੀ ਬਿਰਸੀ ਹੈ ਉਹਦਾ ਰੂਪ ਬਦਲਿਆ ਬੀਜ ਵਿੱਚ ਬਿਰਸ ਥਾ ਬਟਕ ਬੀਜ ਜਿਉ ਰਬ ਰਹੋ ਬਰੋਟਾ ਕਹਿੰਦੇ ਬੀਜ ਵਿੱਚ ਹੈਗਾ ਰੂਪ ਦਾ ਫਰਕ ਹੈ ਨਾ ਖੁਰਦਬੀਨਾ ਦਾ ਦੀਦਾ ਬਰੋਟਾ ਉਹ ਨਹੀਂ ਦੀਦਾ ਜਾਂ ਜੰਮੂਗਾ ਦੇਖਿਆ ਹੋਊਗਾ
ਚੰਡੀ ਦੇ ਰੂਪ ਬਦਲਿਆ
ਸਾਰੇ ਰੂਪ ਇਹੀ ਨੇ ਉੱਥੋਂ ਰੂਪ ਚ ਕਰੂਪ ਹੋ ਕੇ ਇੱਥੇ ਆ ਗਏ ਇੱਥੇ ਵਾਲਾ ਰੂਪ ਕਰੂਪ ਹੈ ਇਹ ਜਿਹਦਾ ਸਰੂਪ ਹੋ ਜੂਗਾ ਸਵਯਮ ਦਾ ਰੂਪ ਸਰੂਪ ਕਹਿੰਦੇ ਸਵਯਮ ਦਾ ਰੂਪ ਅਸਲੀ ਰੂਪ ਉਹ ਸੱਚਖੰਡ ਚਲੇ ਜਾਣਗੇ ਰੂਪ ਬਦਲੇ ਹੋਏ ਨੇ ਔਰ ਕੁਛ ਨਹੀਂ ਹੈਗਾ ਇੱਥੇ ਵਾਲਾ ਰੂਪ ਕਰੂਪ ਹੈ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ ਇਹ ਉਹਦਾ ਰੂਪ ਹੈ ਜਾਲਪਾ ਕਾਲਕਾ ਦਾ ਰੂਪ ਜਾਲਪਾ ਕਾਲਕਾ ਦਾ ਰੂਪ ਕੀ ਹੈ ਪਹਿਲੀ ਗਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ ਇਹ ਲੋਕ ਚ ਵੀ ਬੁਰੀ ਪਰ ਲੋਕ ਚ ਵੀ ਬੁਰੀ ਅਬ ਕੀ ਸੁਧਰ ਸਰੂਪ ਸੁਲੱਖਣੀ ਸਹਿਜੇ ਉਧਰ ਤਰੀ ਉੱਥੇ ਹੁਣ ਮੈਂ ਤੁਹਾਨੂੰ ਦੱਸਦਾ ਉੱਥੇ ਕਾਲਕਾ ਜਿਹੜੀ ਅਰਧੀ ਹੈ ਉਹ ਚੱਡੀ ਦੀ ਅਰਧੀ ਇਹ ਵੀ ਤੁਹਾਨੂੰ ਮੈਂ ਦੱਸਦਾ ਜੇ ਚੱਡੀ ਅਰਾਧਾ ਤਾਂ ਮੁਕਤੀ ਮੰਗਦੇ ਮੁੰਡੇ ਮੰਗੇ ਦਾ ਮੁੰਡਾ ਮੰਗਿਆ ਕੀ ਆ ਮੰਗਿਆ ਕੀ ਆ ਉਹ ਨੀ ਨਾ ਚੀਜ਼ ਮੁੱਕੀ ਤਾਂ ਕਿ ਮੰਗਿਆ ਤਾਂ ਉੱਥੇ ਕੀ ਹੈ ਸੰਸਾਰੀ ਪਦਾਰਥ ਮੰਗਿਆ ਸੰਸਾਰੀ ਪਦਾਰਥ ਜਾਂ ਮੰਗਾਂਗੇ ਫਿਰ ਉਹਦਾ ਰੂਪ ਹੋਰ ਹੋਊ ਮੰਗਿਆ ਕੀ ਹੈ ਇਹ ਵੀ ਤਾਂ ਦੇਖੋ ਚੰਡੀ ਤੋਂ ਨੀ ਮੰਗਿਆ ਜਾ ਸਕਦਾ ਹੋਰ ਕੁਛ ਵੀ ਗੁਰਮਤ ਤੋਂ ਨੀ ਮੰਗਿਆ ਜਾ ਸਕਦਾ ਹੋਰ ਕੁਛ ਵੀ ਗੁਰਮਤ ਤੋਂ ਨਾਮ ਹੀ ਮੰਗਿਆ ਜਾ ਸਕਦਾ ਜੇ ਕੁਛ ਹੋਰ ਮੰਗਣਾ ਫਿਰ ਉਹਦਾ ਰੂਪ ਬਦਲਣਾ ਪਊਗਾ ਦੇਉ ਉਹੀ ਦੇਉ ਉਹੀ ਸੰਸਾਰੀ ਪਦਾਰਥ ਵੀ ਨਿਰਾਕਾਰੀ ਪਦਾਰਥ ਪਰ ਜੇ ਸੰਸਾਰੀ ਪਦਾਰਥ ਦਾ ਰੂਪ ਦੂਆ ਜਾਂ ਨਿਰਾਕਾਰੀ ਪਦਾਰਥ ਦਾ ਰੂਪ ਦੂਆ ਸਮਝਣ ਵਾਲੀ ਗੱਲ ਬਸ ਇੱਥੇ ਹੀ ਹੈ ਸ਼ਾਇਦ ਮੇਰਾ ਖਿਆਲ ਹੈ ਕਲੀਅਰ ਹੋ ਗਈ ਗੱਲ
ਤੂੰ ਹੀ ਚੌਦਵਾਂ ਲੋਕ ਕੀ ਰਾਜਧਾਨੀ
ਰਾਜਧਾਨੀ ਰਾਜਰਾਣੀ
ਰਾਜਧਾਨੀ
ਅੱਛਾ ਠੀਕ ਹੈ ਸਰ ਵਿਆਪੀ ਕਰਕੇ
ਤੂੰ ਹੀ ਚੌਦਾਂ ਲੋਕਾਂ ਦੀ ਰਾਜਧਾਨੀ
ਆਹੋ ਤੂੰ ਚੌਦਾਂ ਲੋਕ ਕੀ ਰਾਜਧਾਨੀ ਚੌਦਾਂ ਲੋਕ ਇਹਦੇ ਵਿੱਚ ਨੇ ਰਾਜਧਾਨੀ ਦਾ ਮਤਲਬ ਇਹ ਨਹੀਂ ਹੈਗਾ ਜਿੱਥੇ ਰਾਜ ਹੋਵੇ ਨਾ ਰਾਜ ਜਿਹੜੇ ਏਰੀਏ ਚ ਰਾਜ ਦਾ ਸਾਰਾ ਸਿਸਟਮ ਹੋਵੇ ਉਹਨੂੰ ਰਾਜਧਾਨੀ ਕਹਿੰਦੇ ਜਿੱਥੋਂ ਰਾਜ ਚੱਲੇ
ਹੁਕਮ ਚੱਲੇ
ਉਹ ਜਗ੍ਹਾ ਜਿੱਥੋਂ ਸਾਰਾ ਹੁਕਮ ਚੱਲਦਾ ਉਹ ਰਾਜਧਾਨੀ ਤੇਰੇ ਵਿੱਚੋਂ ਹੁਕਮ ਚੱਲਦਾ ਤੇਰੇ ਵਿੱਚੋਂ ਹੀ ਚੱਲਦਾ ਨਾ ਹੁਕਮ ਇਸ ਕਰਕੇ ਤੂੰ ਰਾਜਧਾਨੀ ਜੇ ਰਾਣੀ ਕਹਿ ਦਿੰਦੇ ਸ਼ਾਇਦ ਉਹਦੇ ਚ ਗੜਬੜ ਆ ਜਾਣੀ ਸੀ ਕਿ ਕੋਈ ਰਾਜਾ ਵੀ ਹੈ ਤੇਰੇ ਉੱਤੇ ਰਾਣੀ ਕਹਿ ਦਿੰਦੇ ਤਾਂ ਰਾਜਾ ਚਾਹੀਦਾ ਸੀ ਉੱਥੇ ਰਾਜੇ ਦੀ ਬਜਾਏ ਰਾਜਧਾਨੀ ਕਹਿਤਾ ਦੋ ਖਾਜੂ ਰਾਜਾ ਉੱਤੇ ਰਾਜਾ ਬੜਾ ਹੁੰਦਾ ਹੁਣ ਇੰਨੀਆਂ ਬਰੀਕ ਗੱਲਾਂ ਕਿਸੇ ਵਿਦਵਾਨ ਤੇ ਕਿੱਥੇ ਵਸਦੀ ਗੱਲਾਂ ਲਿਖਿਆ ਇੰਨੀਆਂ ਔਖੀਆਂ ਮਤਲਬ ਹੈ ਜਿਹੜੀਆਂ ਬਰੀਕੀਆਂ ਨੇ ਵਿਦਵਾਨਾਂ ਦੇ ਵਸਦੀ ਗੱਲ ਨੀ ਇਹ ਕਰਦੀ ਕਵਿਤਾ ਇਸ ਤਰ੍ਹਾਂ ਦੀ ਰਾਜ ਰਾਣੀ ਲਿਖਦਾ ਜੇ ਵਿਦਵਾਨ ਹੁੰਦਾ ਰਾਜਧਾਨੀ ਨਹੀਂ ਸੀ ਲਿਖਦਾ ਰਾਜਧਾਨੀ ਚ ਕੀ ਦੋਖ ਆਉਂਦਾ ਬ੍ਰਹਮ ਗਿਆਨ ਦੇ ਵਿੱਚ ਜਾ ਕੇ ਹੁਣ ਉਹਨੂੰ ਇਹ ਪਤਾ ਜਿਹੜਾ ਬ੍ਰਹਮ ਗਿਆਨੀ ਹੈ ਦੂਜੇ ਨੂੰ ਕੀ ਪਤਾ ਰਾਜ ਰਾਣੀ ਲਿਖਦਾ ਚੁੱਪ ਕਰਕੇ ਦੁੱਖ ਬੁਲਾਉਣੀ ਦੀ ਉਹਨਾਂ ਦਾ ਉਹਦਾ ਕਾਫੀਆ ਬਣਦਾ ਸੀ, ਉਹਨੇ ਬਣਾ ਕੇ ਪਾਸੇ ਕਰਨਾ ਸੀ, ਇਹ ਬਾਣੀ ਕੱਚੀ ਹੋ ਜਾਣੀ ਸੀ, ਇਹ ਗੱਲ ਕੱਚੀ ਹੋ ਜਾਣੀ ਸੀ ਇਹ।
ਤੂੰ ਕਾਲ ਕੀ ਰਾਤਰੀ ਹੋਵੇ ਕਹਿ ਬਿਹਾਰਾ,
ਆਹ ਕਾਲ ਕੀ ਰਾਤਰੀ, ਕਾਲ ਕੁਛ ਵੀ ਨੀ, ਹੁਣ ਕਾਲ ਸਾਰਾ ਭਰਮ ਚੱਕਦਾ ਥਾ, ਹੁਣ ਇੱਥੇ ਕਾਲ ਦਾ ਹੀ ਭਰਮ ਚੱਕਦਾ ਸਾਰਾ। ਕਾਲ ਕੀ ਹੈ? ਜਨਮ ਭਰਮ ਕਾਲ ਭਰਮ ਗਿਆ ਸਾਖੀ ਜਾਗੀ, ਜਨਮ ਬਣਦਾ ਭਰਮ, ਜਨਮ ਬਣਦਾ ਕੁਛ ਹੁੰਦਾ ਹੀ ਨੀ। ਰਾਤਰੀ ਕੀ ਹੈ? ਰਾਤਰੀ ਭਰਮ ਹਨੇਰਾ, ਜਿਵੇਂ ਅਸੀਂ ਸੌ ਜਾਂਦੇ ਹਾਂ, ਸੌ ਜਾਂਦੇ ਉਹਨਾਂ ਚਿਰ ਦਾ ਸਾਨੂੰ ਕੋਈ ਗਿਆਨ ਨਹੀਂ, ਰਾਤਰੀ ਹੋ ਗਈ ਅਗਿਆਨਤਾ। ਅਰਬਤ ਨਰਬਤ ਤੰਦੂਕਾਰਾ, ਤੰਦੂਕਾਰਾ ਦਾ ਮਤਲਬ ਕੀ ਹੈ? ਅਗਿਆਨਤਾ। ਕਹਿੰਦੇ ਉਹਦੇ ਬਾਰੇ ਕਦੇ ਕਿਸੇ ਨੇ ਇੰਨਾ ਦੱਸਿਆ ਨਾ ਕੋਈ ਦੱਸ ਸਕਦਾ, ਹੁਕਮ ਵੀ ਹੁੰਦਾ ਨੀ, ਜਦ ਹੁਕਮ ਨੇ ਦੱਸ ਰਿਹਾ ਸਭ ਕੁਛ ਮੈਨੂੰ, ਹੁਕਮ ਹੁੰਦਾ ਹੀ ਨੀ, ਉਹ ਦੱਸੇ ਕੀ ਹੁਕਮ ਉਸ ਵੇਲੇ ਦੀ ਗੱਲ, ਉਹ ਬੇੜਾ ਕਿਸੇ ਨੇ ਸਿਰਜਿਆ ਨੀ ਹੈ, ਉਹ ਬੇੜਾ ਉਹ ਟਾਈਮ ਜਿਹੜਾ ਨਾ ਤੰਦੂਕਾਰੇ ਦਾ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ, ਉਹ ਬੇੜਾ ਬਣ ਗਿਆ। ਇੱਕ ਚੀਜ਼ ਬਣਾਈ ਜਾਂਦੀ ਹੈ, ਇੱਕ ਬਣ ਜਾਂਦੀ ਹੈ, ਡੇਰਾ ਕਦੇ ਪੈਦਾ ਨਹੀਂ ਕੀਤਾ ਕਿਸੇ ਨੇ, ਡੇਰਾ ਗਿਆ ਲਾਈਟ ਦੀ ਗੈਰ ਹਾਜ਼ਰੀ ਹਨੇਰਾ ਹੋ ਜਾਂਦਾ, ਆਪਾਂ ਕਹਿੰਦੇ ਹਨੇਰਾ ਹੋ ਗਿਆ, ਡੇਰਾ ਹੋ ਗਿਆ ਕਹਿੰਦੇ ਹਨੇਰਾ, ਬਸ ਕੀਤਾ ਨੀ ਕਿਸੇ ਨੇ ਹਨੇਰਾ, ਹੋ ਗਿਆ ਸੂਰਜ ਛਿਪ ਗਿਆ ਹਨੇਰਾ ਹੋ ਗਿਆ, ਲਾਈਟ ਚਲੀ ਗਈ ਹਨੇਰਾ ਹੋ ਗਿਆ। ਤੂੰ ਕਾਲ ਕੀ ਰਾਤਰੀ ਹਵੈ ਕੇ ਬਿਹਾਰ, ਤੂੰ ਕਾਲ ਦੀ ਰਾਤਰੀ ਹੈ। ਕਾਲ ਦੀ ਰਾਤਰੀ ਕੀ ਹੁੰਦਾ? ਜਦੋਂ ਕੋਈ ਵਰ ਜਾਂਦਾ ਨਾ, ਸੌ ਜਾਂਦਾ, ਸੌ ਜਾਂਦਾ, ਸੌ ਜਾਂਦਾ, ਉਹਦੇ ਵਾਸਤੇ ਹਨੇਰਾ ਪੈ ਜਾਂਦਾ। ਸੌ ਕੇ ਦੋ ਘੰਟੇ, ਚਾਰ ਘੰਟੇ, ਚਾਰ ਦਿਨ, ਦਸ ਦਿਨ ਬਾਅਦ ਉੱਠਦਾ, ਤਾਂ ਉਹਨੂੰ ਸੁੱਤੇ ਹੋਏ ਟਾਈਮ ਦਾ ਕੋਈ ਗਿਆਨ ਨਹੀਂ, ਉਹਦੇ ਵਾਸਤੇ ਰਾਤਰੀ ਅਗਿਆਨਤਾ, ਰਾਤਰੀ ਦਾ ਹੁੰਦਾ ਇੱਥੇ ਅਗਿਆਨਤਾ, ਉਹਦੇ ਵਾਸਤੇ ਉਹ ਗਿਆਨੀ ਹੈ, ਉਹਨੂੰ ਕੋਈ ਪਤਾ ਨਹੀਂ। ਇਹ ਕਾਲ ਸਿਰਫ ਰਾਤਰੀ ਹੈ, ਅਗਿਆਨਤਾ ਦਾ ਨਾਮ ਕਾਲ ਹੈ। ਗਿਆਨ ਅਵਸਥਾ ਅਕਾਲ ਹੈ, ਅਗਿਆਨ ਅਵਸਥਾ ਕਾਲ ਹੈ, ਕੁਛ ਨਹੀਂ ਹੋ। ਜਿੰਨੀ ਅਗਿਆਨਤਾ ਦੀ ਅਵਸਥਾ ਹੈ ਉਨਾ ਕਾਲ ਹੈ, ਮਰਦਾ ਦਾ ਆਤਮਾ ਹੈ ਨਹੀਂ, ਆਤਮਾ ਤਾਂ ਮਰਦੀ ਹੈ। ਜਿੰਨਾ ਚਿਰ ਅਗਿਆਨਤਾ ਦੀ ਅਵਸਥਾ ਚ ਰਹੀ ਉਹਨਾਂ ਚਿਰ ਇਹਦਾ ਕਾਲ ਹੈ, ਜਿੰਨਾ ਚਿਰ ਸੁੱਤੀ ਰਹੀ ਉਹਨਾਂ ਚਿਰ ਕਾਲ ਹੈ, ਜਾਂ ਜਾਗ ਗਈ ਤਾਂ ਅਕਾਲ ਹੈ। ਬਸ ਕਾਲ ਅਕਾਲ, ਕਾਲ ਅਕਾਲ ਖਸਮ ਕਾ
ਕੀ ਹੋ,
ਖਸਮ ਨੇ ਅਕਾਲ ਨੇ ਕਾਲ ਬਣਾਇਆ, ਕਿਵੇਂ ਬਣਾਇਆ? ਉਹਨੇ ਆਪਣੀ ਅੱਖ ਬੀਚ ਲਈ, ਕਾਲ ਪ੍ਰਗਟ ਹੋ ਗਿਆ, ਜਿੱਥੋਂ ਅੱਖ ਬੀਚ ਲੈਂਦਾ ਉੱਥੇ ਕਾਲ ਹੈ, ਜਿੱਥੇ ਅੱਖ ਖੋਲ ਲੈਂਦਾ ਉੱਥੇ ਅਕਾਲ ਹੈ। ਜਦ ਇਹ ਅੱਖ ਬੀਜ ਗਿਆ, ਕਹਿੰਦਾ ਬਈ ਜਿਹੜਾ ਮਰਦਾ ਨੂੰ ਕਹਿੰਦੇ ਅੱਖਾਂ ਬੀਜ ਗਿਆ, ਆਪਾਂ ਕਹਿੰਦੇ ਹਾਂ ਆਪਣਾ ਵੀ ਅੱਖਾਂ ਬੀਜ ਗਿਆ, ਅੱਖਾਂ ਦਾ ਜੇ ਪਹਿਲੀ ਬੰਦ ਹੋਣ, ਇਹ ਇੱਕ ਕਹਾਵਤ ਹੈ, ਇੱਕ ਸਿੰਪਲ ਹੈ ਉਹਦੇ ਵਾਸਤੇ ਵੀ ਅੱਖਾਂ ਬੀਜ ਗਿਆ ਭਾਈ, ਅੱਖਾਂ ਬੀਜ ਗਿਆ, ਆਪਾਂ ਸੁੱਤਾ ਪਿਆ ਵੀ ਆਦਮੀ ਇੱਕ ਦਿਨ ਸੋਵਣ
ਹੋਏਗਾ,
ਸੋਣਾ ਅਕਾਲ ਹੈ, ਜਾਗਣਾ ਅਕਾਲ, ਜਾਗਣਾ ਜੀਵਨ ਹੈ, ਜਾਗਣ ਦਾ ਨਾਂ ਜੀਵਨ ਹੈ, ਸੌਣ ਦਾ ਨਾਂ ਮੌਤ ਹੈ, ਹੋਰ ਕੁਛ ਨਹੀਂ। ਜਿੰਨਾ ਚਿਰ ਮਰਜ਼ੀ ਬਾਤ ਜਾਗੇ, ਜਾਗਣਾ ਨੇ ਜ਼ਰੂਰ ਹੈ, ਸੁੱਤਾ ਰਹਿ ਨਹੀਂ ਸਕਦਾ, ਜੀਵ ਆਤਮਾ ਸੁੱਤੀ ਨਹੀਂ ਰਹਿ ਸਕਦੀ, ਜਾਗਣਾ ਤਾਂ ਹੈ, ਇਸ ਕਰਕੇ ਜਾਗਣਾ ਸੱਚ ਹੈ, ਜੀਵਨ ਸੱਚ ਹੈ, ਮੌਤ ਝੂਠ ਹੈ। ਦੁਨੀਆ ਕਹਿੰਦੀ ਹੈ ਮੌਤ ਸੱਚ ਹੈ, ਜਿਉਣਾ ਝੂਠ ਹੈ ਕਹਿੰਦੀ ਹੈ, ਪਰ ਜਿਹਨਾਂ ਨੂੰ ਸੰਸਾਰ ਦਾ ਜੀਵਨ ਜੀਵਨ ਲੱਗਦਾ ਹੈ ਨਾ, ਜਿਹਨਾਂ ਵਾਸਤੇ ਸੰਸਾਰ ਦਾ ਜੀਵਨ ਜੀਵਨ ਹੈ ਨਾ, ਸੰਸਾਰ ਨਾਲ ਜੁੜੇ ਹੋਏ ਨੇ, ਸੰਸਾਰੀ ਨੇ, ਉਹ ਕਹਿੰਦੇ ਨੇ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਿਹੜੇ ਭਗਤ ਨੇ, ਨਿਰਾਕਾਰੀ ਨੇ, ਉਹਨਾਂ ਵਾਸਤੇ ਜਿਉਣਾ ਸੱਚ ਹੈ, ਮਰਨਾ ਝੂਠ ਹੈ। ਸਾਖਤ ਸਿਉ ਕਰ
ਉਲਟੀ
ਉਹਨਾਂ ਦੀ ਗੱਲ ਸੱਚੀ ਹੈ ਦੂਜੀ ਗੱਲ ਇਹ ਨਹੀਂ ਨਾ ਇਹ ਆਪਣੇ ਝੂਠ ਨੂੰ ਆਪੇ ਮੰਨ ਲੈਂਦੇ ਨੇ ਦੁਨਿਆਵੀ ਲੋਕ ਜਦ ਕਹਿੰਦੇ ਨੇ ਆਤਮਾ ਅਮਰ ਹੈ ਜਦ ਅਮਰ ਹੈ ਫਿਰ ਤੁਹਾਡੀ ਇਹ ਮਰੀ ਕਿਵੇਂ ਫਿਰ ਇਹਨੂੰ ਤੁਸੀਂ ਇਹਦੀ ਮਰਨਾ ਕਿਵੇਂ ਮੰਨਦੇ ਹੋ ਜਿਹੜੀ ਚੀਜ਼ ਇਹ ਅਮਰ ਹੈ ਉਹ ਮਰੂ ਕਿਵੇਂ ਤੁਸੀਂ ਮਰਨੇ ਨੂੰ ਸੱਚ ਕਿਵੇਂ ਮੰਨ ਸਕਦੇ ਹੋ ਕਿ ਆਤਮਾ ਅਮਰ ਹੈ ਤਾਂ ਮਰਨਾ ਸੱਚ ਨਹੀਂ ਹੋ ਸਕਦਾ ਝੂਠ ਹੈ ਗੱਲ ਤੁਹਾਡਾ ਭਰਮ ਹੈ ਆਪੇ ਅਗਰ ਇਹ ਨਾ ਮੰਨਣ ਇਹ ਗੱਲ ਵੀ ਆਤਮਾ ਅਮਰ ਹੈ ਫਿਰ ਤਾਂ ਉਹਨਾਂ ਦੀ ਗੱਲ 'ਚ ਵਜ਼ਨ ਹੈ ਜਾਂ ਆਤਮਾ ਹੀ ਅਮਰ ਹੈ ਉਹਨਾਂ ਦੀ ਗੱਲ 'ਚ ਵਜ਼ਨ ਰਹਿ ਕਿੱਥੇ ਗਿਆ ਜਿਹੜੇ ਕਹਿੰਦੇ ਨੇ ਮਰਨਾ ਸੱਚ ਹੈ ਉਹ ਤਾਂ ਆਪਣੀ ਗੱਲ ਆਪੇ ਕੱਢ ਦਿੰਦੇ ਨੇ ਇਹ ਗੱਲ ਆਪ ਕਹਿ ਕੇ ਆਪੇ ਕੱਟਦੇ ਨੇ ਉਹਨੂੰ ਕਹਿੰਦੇ ਤਾਣਾ ਬਾਣਾ ਸਭ ਤਜੇ ਉਹ ਹੈ ਵੀਰ ਆਪੇ ਤਾਣਾ ਤਣਿਆ ਨਾ ਆਪੇ ਬਾਣਾ ਆਪੇ ਕੱਟਤਾ ਬਾਣੇ ਨੂੰ ਤਾਰਾਂ ਐਂ ਪਾਈ ਦੀਆਂ ਨੇ ਸੂਤ ਤਾਣੇ ਨੂੰ ਐਂ ਤੜੀਦਾ ਜਿੰਨੀਆਂ ਗੱਲਾਂ ਐਨੂੰ ਕਹੀਆਂ ਉਹਨੀਆਂ ਕਹਿ ਕੇ ਬਸ ਕੱਟ ਦਿੱਤਾ ਸਾਰਾ ਜਾਲ ਬੁਣ ਲਿਆ ਐਂ ਪਾਤੀਆਂ ਪੁੱਤਾਰਾਂ ਕੋ ਐਂ ਜਾਲ ਬਣ ਲਿਆ ਆਪੇ ਫਸ ਗਏ ਆਪਣੇ ਜਾਲ ਚ ਜਾਲ ਬਣਾ ਲਿਆ ਆਪਣੇ ਜਾਲ ਚ ਆਪੇ ਫਸ ਗਏ ਸਾਰੇ ਇਹ ਭਰਮ ਜਾਲ ਐ ਬਣਾਇਆ ਹੋਇਆ ਇਹਨਾਂ ਦਾ ਕੋਈ ਧਾਗੇ ਐਰੂ ਪਾ ਲੇ ਕੁਛ ਐਰੂ ਪਾ ਲੇ ਗੱਡਾਂ ਪੱਕੀਆਂ ਦੇ ਲਈਆਂ ਫਸ ਗਏ ਆਪੇ ਜਾਲ ਚ ਇਹ ਸਾਰੇ ਆਪਣੇ ਜਾਲ ਚ ਆਪੇ ਫਸਣੇ ਗੁਰਬਾਣੀ ਦਾ ਸਿਰਫ ਦੱਸਦੀ ਹੈ ਵੀ ਤੁਸੀਂ ਆਪਣੇ ਜਾਲ ਚ ਫਸੇ ਹੋਏ ਹੋ ਉਹ ਸੁਣਦੇ ਹੋਏ ਨੇ ਉਹ ਤਾਣਾ ਤਣਦੇ ਨੇ ਬਾਣਾ ਨੀ ਬੁੜਦੇ ਨੀ ਹਨ ਜਾਲ ਨੂੰ ਨੀ ਬੁੜਦੇ ਤੀਰ ਤੇ ਛੱਡਦੇ ਨੇ ਸਿੱਧੇ ਹੀ ਆਪਣੇ ਤੀਰਾਂ ਨੂੰ ਆਪੇ ਨੀ ਕੱਢਦੇ ਗੁਰਬਾਣੀ ਤੀਰ ਚਲਾਉਂਦੀ ਹੈ ਬਾਣੀ ਦੇ ਬਾਣ ਪਰ ਇੱਕੋ ਦਿਸ਼ਾ ਵਿੱਚ ਚਲਾਉਂਦੀ ਹੈ ਉਹਨਾਂ ਨੇ ਆਪਣੇ ਦੂਏ ਦਿਸ਼ਾ ਚ ਵੀ ਚਲਾਤੇ ਆਪਣੇ ਬਾਣ ਆਪੇ ਕੱਢਦੇ ਹੁਣ ਕੁਛ ਆਦਮੀ ਦੇ ਇੱਧਰ ਕਢਾ ਦਈਏ ਕੁਛ ਇੱਧਰ ਕਢਾ ਦਈਏ ਤੁਸੀਂ ਐਨੂੰ ਚਲਾਓ ਬਈ ਕੁਛ ਐਨੂੰ ਚਲਾਓ ਤੀਰ ਆਪਸ ਵਿੱਚ ਹੀ ਆਪੇ ਕੱਟੇ ਗਏ ਉਹਨਾਂ ਦੇ ਆਪੇ ਕੱਟੇ ਗਏ ਉਹਨਾਂ ਦਿੱਤਾ ਸਿਮਰਤ ਸ਼ਾਸਤਰਾਂ ਦੀਆਂ ਗੱਲਾਂ ਇਹੋ ਜਿਹੀਆਂ ਨੇ ਆਪੇ ਕੱਟ ਦਿੱਤੀਆਂ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਨੂੰ ਆਪੇ ਝੂਠਾ ਸਾਬਤ ਕਰਤਾ ਗੁਰਬਾਣੀ ਨਹੀਂ ਏਦਾਂ ਕਰਦੀ ਮਰਨਾ ਸੱਚ ਹੈ ਉਹ ਕਹਿੰਦੇ ਨੇ ਇਹ ਕਹਿੰਦੇ ਨੇ ਜਿਉਣਾ ਸੱਚ ਹੈ ਆਤਮਾ ਅਮਰ ਹੈ ਜਾਂ ਜਿਉਣਾ ਸੱਚ ਹੈ ਮਰਨਾ ਸੱਚ ਕਿਵੇਂ ਹੋਜੂਗਾ ਜੀਵਨ ਸੱਚ ਹੈ ਜੀਵਨ ਹਮੇਸ਼ਾ ਰਹਿੰਦਾ ਹੈ ਸੱਚਖੰਡ ਕੀ ਹੈ ਜੀਵਨ ਹੈ ਨਾ ਜਗ ਜੀਵਨ ਜਗ ਰਹੇ ਨਾ ਰਹੇ ਜੀਵਨ ਰਹਿੰਦਾ ਜਗ ਰਹੇ ਚਾਹੇ ਨਾ ਰਹੇ ਜੀਵਨ ਰਹਿੰਦਾ
ਸਦ ਜੀਵਨ ਦੇ ਨਾਲ ਲੱਗਿਆ ਸਦ ਜੀਵਨ
ਹਾਂ ਜੀਵਨ ਨਾਲ ਸਦ ਲੱਗਿਆ ਹੋਇਆ ਜੀਵਨ ਸਦ ਹੈ ਮਾਇਆ ਸਦਾ ਨਹੀਂ ਹੈ ਸੰਸਾਰ ਸਦਾ ਨਹੀਂ ਹੈ ਜੀਵਨ ਸਦਾ ਹੈ ਸੱਚ ਕੀ ਹੋਇਆ ਸੱਚ ਤੇ ਜੀਵਨ ਹੋਇਆ ਸਮਝਿਆ ਨੀ ਜੋਗਿਆਂ ਦੀਆਂ ਗੱਲਾਂ ਸੱਚੀਆਂ ਨੀ ਹਨ ਹੁਣ ਜੋਗੀ ਸਿੱਖ ਬਣ ਕੇ ਪਰ ਹੁਣ ਤਾਂ ਆਪੇ ਬੰਨਣ ਲੱਗ ਗਏ
ਤੁਸੀਂ ਆਦ ਉਪਾਵੇਂ ਤੁਸੀਂ ਅੰਤ ਮਾਰੇ
ਦੇਖੋ ਲੈ ਲਓ ਹੁਣ ਤੁਸੀਂ
ਆਦ ਉਪਾਵੇਂ
ਆਦ ਵਿੱਚ ਸ਼ੁਰੂ ਦੇ ਵਿੱਚ ਤੈਂ ਉਹਦਾ ਸਾਰਾ ਕੁਛ ਪੈਦਾ ਕੀਤਾ ਆਦ ਲਫ਼ਜ਼ ਲੱਗਿਆ ਆਦ ਆਦ ਵਿੱਚ ਤੁਸੀਂ ਤਾਂ ਸਾਰਾ ਕੁਛ ਪੈਦਾ ਕੀਤਾ ਹੁਣ ਇਹ ਆਦ ਪੈਦਾ ਕਰਨ ਵਾਲਾ ਕੌਣ ਹੈ ਚੱਡੀ ਹੈ ਉਹਦਾ ਆਪਣਾ ਸਰੀਰ ਕਿੱਥੋਂ ਪੈਦਾ ਹੋਇਆ ਫਿਰ ਉਹ ਹੁਕਮ ਹੈ ਸਿੱਧਾ ਹੀ ਅਰਥ ਹੁਕਮ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਵਿੱਚ ਕੌਣ ਆਦ ਬੁਰੇ ਨਵੇਂ ਉਹ ਹੈ ਜਿਹੜਾ ਆਦ ਬੁਰੇ ਨਵੇਂ ਹੈ ਨਾ ਉਹ ਹੈ ਉਸੇ ਨੂੰ ਇੱਥੇ ਕਿਹਾ ਤੁਸੀਂ ਆਦ ਉਪਾਵੈ
ਤੁਸੀਂ ਅੰਤ ਮਾਰਾ
ਉਪਾਉਣ ਵਾਲਾ ਕੌਣ ਹੈ ਉਪਾਉਣ ਵਾਲਾ ਹੁਕਮ ਹੈ ਹਾਕਮ ਨਹੀਂ ਹੈ ਗੱਲ ਹੁਕਮ ਦੀ ਵਡਿਆਈ ਹੈ ਹਾਕਮ ਦੀ ਨਹੀਂ ਤੁਸੀਂ ਆਦ ਉਪਾਵੈ ਤੁਸੀਂ ਅੰਤ ਮਾਰਦੀ ਵੀ ਤੂੰ ਜੰਮਣਾ ਮਰਨਾ
ਹੁਕਮ ਹੈ ਹੁਕਮ ਹੈ
ਗੱਲ ਸਾਰੀ ਹੁਕਮ ਦੀ ਹੈ
ਤੁਸੀਂ ਰਾਜ ਰਾਜੇਸ਼ਵਰੀ ਕਹਿ ਬਖਾਨੀ
ਤੁਸੀਂ ਰਾਜ ਰਾਜੇਸ਼ਵਰੀ ਕਹਿ ਬਖਾਨੀ ਤੈਨੂੰ ਰਾਜ ਦੀ ਰਾਜੇਸ਼ਵਰੀ ਜਿਹੜਾ ਰਾਜ ਹੈ ਨਾ ਸਾਰਾ ਰਾਜ ਤਾਂ ਬਹੁਤ ਨੇ ਸੰਸਾਰ ਦੇ ਵਿੱਚ ਹੋਰ ਪੁਰੀਆਂ ਬਹੁਤ ਨੇ। ਤੂੰ ਰਾਜੇਸ਼ਵਰੀ ਆ, ਜਿਹੜੇ ਰਾਜੇ ਨੇ ਜਿੰਨੇ ਵੀ, ਅਰੇ ਜਿੰਨੇ ਵੀ ਰਾਜਾਂ ਦੇ ਰਾਜੇ ਨੇ, ਜਿੰਨੇ ਵੀ ਰਾਜ ਨੇ ਉਹਨਾਂ ਦੇ ਰਾਜੇ ਨੇ, ਉਹਨਾਂ ਦੀ ਈਸ਼ਵਰੀ ਹੈ ਸਾਰਿਆਂ ਦੀ, ਸਾਰਿਆਂ ਦੇ ਉੱਤੇ ਰਾਜਿਆਂ ਦੇ ਹੁਕਮ ਚੱਲਦੇ ਹੁੰਦੇ ਨੇ, ਰਾਜਿਆਂ ਦੇ ਹੁਕਮ ਚੱਲਦੇ ਨੇ, ਰਾਜਿਆਂ ਨੂੰ ਹੁਕਮ ਤੂੰ ਦੇ ਰਹੀ ਉੱਤੋਂ, ਰਾਜਾ ਨੇ ਨੱਥ ਤੇਰੇ ਹੱਥ ਚ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਰਾਜਾ ਦੀ ਸਾਰਿਆਂ ਦੀ ਨੱਥ ਤੇਰੇ ਹੱਥ ਚ, ਰਾਜਾ ਦੇ ਉੱਪਰ ਸਾਰਿਆਂ ਦੇ ਤੂੰ ਬੈਠੀ ਹੈ, ਤੈਨੂੰ ਇਸ ਕਰਕੇ ਰਾਜ ਰਾਜੇਸ਼ਰੀ ਕਹਿ ਕੇ ਬਖਾਨਿਆ ਹੋਇਆ, ਇਸ ਕਰਕੇ ਤੇਰਾ ਨਾਂ ਰੱਖਿਆ ਹੈ ਰਾਜੇਸ਼ਰੀ। ਇਹ ਕਿਹਨੇ ਰੱਖਿਆ? ਭਗਤਾਂ ਨੇ ਨਾਂ ਰੱਖਿਆ ਤਾਂ ਬਖਾਨ ਕੀਤਾ ਹੋਇਆ। ਰਾਜੇ ਸਾਰੀ ਪਬਲਿਕ ਨੂੰ ਆਪਣੇ ਹੁਕਮ ਚਲਾਉਣਾ ਚਾਹੁੰਦੇ ਨੇ, ਪਰ ਸਾਰੀ ਪਬਲਿਕ ਉਹਨਾਂ ਦੇ ਹੁਕਮ 'ਚ ਨਹੀਂ ਹੁੰਦੀ, ਉਹਨਾਂ ਦਾ ਦਬਾਨ ਉਹਨਾਂ ਦੇ ਹੁਕਮ ਦੇ ਵਿੱਚ ਨਹੀਂ ਹੈ ਰਾਜੇ ਦਾ, ਦੂਏ ਦਾ ਕੀ ਕਰ ਲੈਣਗੇ, ਪਰ ਤੇਰੇ ਹੁਕਮ 'ਚ ਸਾਰੇ ਨੇ।
ਤੁਸੀਂ ਚੌਦੋਂ ਲੋਕੋਂ ਕੀ ਆਪ ਰਾਣੀ,
ਤੁਸੀਂ ਚੌਦੋਂ ਲੋਕ ਕੀ ਆਪ ਰਾਣੀ, ਚੌਦਾਂ ਲੋਕਾਂ ਦੀ ਰਾਣੀ ਤੂੰ, ਚੌਦਾਂ ਲੋਕਾਂ ਦੀ ਰਾਣੀ ਤੂੰ, ਚੌਦਾਂ ਲੋਕਾਂ ਛਾਇਆ ਜਾ ਜਗਮਾਤ ਦਾ,
ਤੁਮੈਂ ਲੋਕ ਉਗਰਾ ਹੱਥ ਉਗਰਾ ਬਖਾਨਾ।
ਆ ਦੇਖੋ, ਲੋਕ ਦੋ ਕਿਸਮ ਦੇ ਨੇ, ਉਗਰਾ ਔਰ ਹੱਥ ਉਗਰਾ ਵੀ ਕਹਿੰਦੇ ਨੇ ਕੁਛ ਲੋਕ, ਲੋਕ ਕਹਿੰਦੇ ਨੇ, ਭਗਤ ਨਹੀਂ ਕਹਿੰਦੇ, ਦੇਖੋ ਉੱਥੇ ਲੋਕ ਲਫ਼ਜ਼ ਵਰਤਿਆ, ਆਪਾਂ ਲੋਕ ਜਦ ਕਹਿੰਦੇ ਹਾਂ ਤਾਂ ਬਗਾਨਿਆਂ ਨੂੰ ਕਹਿੰਦੇ, ਆਪਣੇ ਆਪ ਨੂੰ ਨਹੀਂ ਕਹਿੰਦੇ ਲੋਕ, ਆਪਾਂ ਉਹ ਚ ਬਾਹਰ ਹਾਂ, ਜਦ ਅਸੀਂ ਲੋਕ ਲਫ਼ਜ਼ ਵਰਤਦੇ ਹਾਂ ਨਾ, ਆਪਾਂ ਉਹ ਚ ਬਾਹਰ ਹਾਂ,
ਤੁਮੈਂ ਲੋਕ ਉਗਰਾ ਅਤਿ ਉਗਰਾ
ਬਖਾਨ। ਲੋਕ ਕੀ ਕਹਿਣਗੇ ਜੇ ਆਪਾਂ ਇਹ ਕਰਾਂਗੇ, ਲੋਕ ਕੀ ਕਹਿਣਗੇ, ਲੋਕ ਸਭ ਤੋਂ ਬਿਨਾਂ ਬਿਨਾਂ ਬਾਹਰ ਨੇ ਜਿਹੜੇ, ਲੋਕ ਉਗਰਾ ਰਾਤ ਉਗਰਾ ਕਹਿੰਦੇ ਨੇ, ਬਹੁਤ ਕੌੜੀ ਗੱਲ ਕਰਦੀ ਹੈ ਤੂੰ, ਉਗਰਾ ਕਹਿੰਦੇ ਨੇ ਵੀ ਬਨਾਰਸ ਕੇ ਠੱਗ ਕਹਿੰਦੀ ਹੈ ਜੀ ਗੁਰਮਤ, ਬਹੁਤ ਭੈੜੀ ਹੈ ਉਗਰਾ, ਲੜਾਈ ਦੀ ਜੜ ਹੈ, ਲੜਾਈ ਛੇੜਦੀ ਹੈ, ਉਗਰ ਰੂਪ ਧਾਰਨ ਕਰਦੀ ਹੈ, ਉਗਰਾ ਹੀ ਆ ਉਹਨਾਂ ਨੂੰ, ਉਗਰਾ ਹੀ ਲੱਗਦਾ ਉਹਨਾਂ ਦਾ ਖਾਤਮਾ ਜੋ ਹੈ, ਜਿਹਦਾ ਕਾਲ ਹੋਵੇ ਕਾਲ ਚੰਗਾ ਲੱਗਦਾ ਕਿਸੇ ਨੂੰ, ਕਿਸੇ ਨੂੰ ਕਾਲ ਆਪਣਾ ਚੰਗਾ ਲੱਗਿਆ, ਜਿੰਨੀਆਂ ਮੱਤਾਂ ਨੇ ਸਭ ਦਾ ਜਦ ਕਾਲ ਰੂਪ ਬਣ ਕੇ ਸਾਹਮਣੇ ਆਉਂਦੀ ਹੈ ਤਾਂ ਉਗਰਾ ਰਾਤ ਉਗਰਾ ਦਿਖਦੀ ਹੈ ਉਹਨਾਂ ਨੂੰ। ਜਦ ਮੁਸਲਮਾਨਾਂ ਨੂੰ ਇਹ ਸਮਝ ਆਈ ਵੀ ਸਾਡਾ ਜਿਹੜਾ ਹੈ ਨਾ ਧਰਮ, ਇਹਨੂੰ ਨੀਵਾਂ ਕਰਕੇ ਦਿਖਾ ਦੂਗੀ ਇਹ ਮਤ, ਉਹਨਾਂ ਨੂੰ ਇਹਦਾ ਉਗਰਾ ਉਗਰਾ ਰੂਪ ਲੱਗਿਆ, ਸਾਡੀ ਬਣਾਵਤ ਉਹਨੂੰ ਕੱਟੀ ਜਾਊਗੀ, ਸਾਡੀ ਸਰਦਾਰੀ ਖਤਮ ਹੋ ਜਾਊਗੀ। ਜਦੋਂ ਕਿਸੇ ਮਤ ਨੂੰ ਇਹ ਲੱਗਦਾ ਹੈ ਵੀ ਇਹ ਸਾਡੀ ਸਰਦਾਰੀ ਖਤਮ ਕਰ ਦੂ, ਕੋਈ ਰਾਜਾ ਹੁਣ ਬਰਾਬਰ ਦਾ ਰਾਜ ਵੱਡੀ ਕੋਈ ਸ਼ਕਤੀਸ਼ਾਲੀ ਕੋਈ ਹਥਿਆਰ ਪੈਦਾ ਕਰਦਾ, ਸਾਡੇ ਵਾਸਤੇ ਉਗਰਾ ਉਗਰਾ ਲੱਗਦਾ, ਉਹ ਸਾਨੂੰ ਤਾਂ ਭੈ ਲੱਗਣ ਲੱਗ ਜਾਂਦੀ ਹੈ, ਜਿਹੜੀ ਚੀਜ਼ ਤੋਂ ਭੈ ਲੱਗੇ ਉਹਨੂੰ ਉਗਰਾ ਉਗਰਾ ਕਰਦੇ, ਉਗਰਵਾਦੀ ਤਾਂ ਹੀ ਕਹਿੰਦੇ, ਲੋਕ ਡਰਦੇ ਨੇ ਇਹਨਾਂ ਦੇ। ਜਦੋਂ ਭੈ ਭੀਤ ਹੁੰਦੀਆਂ ਜਿਹੜੀਆਂ ਮੱਤਾਂ, ਝੂਠ ਭੈ ਭੀਤ ਹੁੰਦਾ, ਝੂਠੇ ਲੋਕ ਝੂਠੀਆਂ ਮੱਤਾਂ ਵਾਲੇ ਤੈਨੂੰ ਉਗਰਾ ਅਤ ਉਗਰਾ ਕਹਿੰਦੇ, ਭਗਤ ਨਹੀਂ ਕਹਿੰਦੇ, ਲੋਕ
ਲੋਕ
ਲੋਕ ਇਹੋ ਜਿਹੇ ਨੇ ਉਗਰਾ ਅਤ ਉਗਰਾ ਕਹਿੰਦੇ ਨੇ। ਕਿਉਂ ਕਹਿੰਦੇ ਨੇ? ਕਿਉਂ ਉਹਨਾਂ ਦੀ ਮੌਤ ਬਣ ਕੇ ਆਉਂਦੀ ਹੈ ਤੂੰ, ਸਗਲ ਮਤਾਂਤ ਕੇਵਲ ਹਰ ਨਾਮ, ਸਾਰੀਆਂ ਮਤਾਂ ਦਾ ਅੰਤ ਕੌਣ ਕਰੂਗਾ? ਨਾਮ ਕਰੂਗਾ, ਜਿੰਨੀਆਂ ਸੰਸਾਰ ਦੀਆਂ ਮਤਾਂ ਨੇ ਸਾਰਿਆਂ ਦੀ ਮੌਤ ਨਾਮ ਕਾਲ ਨਾਮ ਮਤਾਂਤ, ਮਤਾਂ ਦਾ ਅੰਤ ਕਰ ਦੇਣ ਵਾਲਾ ਕੌਣ ਹੈ? ਨਾਮ ਤੇ ਉਗਰਾ ਅਤ ਉਗਰਾ ਤੈਨੂੰ ਨਾਮ ਕਹਿੰਦੇ ਨੇ। ਕਿਸੇ ਨੂੰ ਬਖਸ਼ਦੀ ਹੋ ਨੀ ਤੂੰ ਤਾਂ, ਤੂੰ ਤਾਂ ਕਿਸੇ ਨੂੰ ਬਖਸ਼ਦੀ ਹੋ ਨੀ ਹੈ, ਕੋਈ ਤਾਂ ਬਖਸ਼ਿਆ ਜਾਵੇ, ਝੂਠ ਨੂੰ ਔਰ ਬਖੰਡ ਨੂੰ ਬਖਸ਼ਦੇ ਹੀ ਨਹੀਂ ਕਿਸੇ ਨੂੰ, ਕੋਈ ਕਿੱਡਾ ਕੋਈ ਲਿਹਾਜੀ ਹੋਵੇ, ਕਿੱਡਾ ਕੋਈ ਕੁਛ ਹੋਵੇ, ਉਗਰਾ ਅਤ ਉਗਰਾ ਬਖਾਂਦੇ ਨੇ ਲੋਕ ਤੈਨੂੰ ਕਹਿੰਦੇ ਨੇ, ਇਸ ਕਰਕੇ ਕਹਿੰਦੇ ਨੇ। ਤਾਂ ਕਰਕੇ ਜਿਹੜੀ ਇਹਦੀ ਬੋਲੀ ਹੁੰਦੀ ਹੈ ਨਾ ਸੱਚ ਦੀ, ਲੋਕਾਂ ਨੂੰ ਬੜੀ ਭੈੜੀ ਲੱਗਦੀ ਹੈ। ਕਹਿੰਦੇ ਨਰਮ ਤਰੀਕੇ ਨਾਲ ਗੱਲ ਕਹੋ, ਦੱਸੋ ਨਰਮ ਤਰੀਕੇ ਨਾਲ ਕਿਵੇਂ ਕਹੀ। ਸ਼ਾਬਾਸ਼ ਦਈਏ ਤੁਹਾਨੂੰ ਪਖੰਡਵਾਦੀਆਂ ਨੂੰ, ਵਾਹ ਵਿਵਾਹ ਬੜੇ ਲੋਕ ਬੇਵਕੂਫ ਬਣਾਏ ਨੇ ਤੁਸੀਂ, ਤੈ 10 ਲੱਖ ਬੇਵਕੂਫ ਬਣਾਇਆ ਹੈ, ਬੜਾ ਆਦਮੀ ਸਮਝਦਾਰ ਹੈ ਤੂੰ, ਫਿਰ ਤਾਂ ਵਡਿਆਈ ਕਰੀਏ ਤੁਹਾਡੀ, ਵੀ ਤੈਂ 20 ਕਰੋੜ ਪਾਇਆ ਹੈ ਬਣਾਇਆ ਬਈ, ਵਾਹ ਵਾਹ ਬਈ ਵਾਹ, ਤੂੰ ਇਦੋਂ ਵੀ ਬਣਾ, ਜਾਂ ਤਾਂ ਫਿਰ ਐਂ ਕਹੀਏ, ਜਾਂ ਫਿਰ ਇਹ ਕਹੀਏ ਵੀ ਤੂੰ ਅਪਰਾਧੀ ਹੈ, ਤੈ 20 ਕਰੋੜ ਆਦਮੀ ਦਾ ਜੀਵਨ ਖਰਾਬ ਕਰਤਾ, ਤੈ 4 ਲੱਖ ਆਦਮੀ ਦਾ ਜੀਵਨ ਖਰਾਬ ਕਰਤਾ, ਉਲਟਾ ਰਾਹ ਦੱਸਤਾ, ਜਾਂ ਫਿਰ ਇਹ ਕਹੀਏ, ਦੋਹਾਂ ਗੱਲਾਂ ਚੋਂ ਕਿਹੜੀ ਕਹੀਏ। ਜੇ ਤਾਂ ਬਚਾਉਣੇ ਨੇ ਲੋਕ, ਜੇ ਤਾਂ ਦਇਆ ਹੈਗੀ ਹੈ ਅੰਦਰ ਜੀ ਦੇ ਉੱਤੇ, ਦਇਆ ਜਾਣੇ ਜੀ ਕੀ, ਕੁਛ ਪ੍ਰਦਾਨ ਕਰੇ, ਫਿਰ ਤਾਂ ਲੋਕਾਂ ਨੂੰ ਬਚਾਉਣ ਵਾਲੀ ਗੱਲ ਕਰੂ, ਵੀ ਇਹਨਾਂ ਦਾ ਜੀਵਨ ਕਿਉਂ ਖਰਾਬ ਕਰਦੇ ਹੋ, ਆਪਣਾ ਤਾਂ ਕਰ ਲਿਆ, ਕੀ ਲੋੜ ਸੀ ਇਹ ਗੱਲ ਕਹਿਣ ਦੀ ਕਬੀਰ ਨੂੰ। ਪੰਡਿਤ ਨੂੰ ਪਾਂਡੇ ਨੂੰ, ਪਾਨ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ, ਕਹਿੰਦਾ ਪੱਥਰ ਨੇ ਪ੍ਰਥਮੀ ਡੋਬਤੀ, ਬਾਈ ਘੋੜੀ ਲੱਗੂ, ਉਗਰਾ ਤੁਗਰਾ ਹੀ ਗੱਲ ਲੱਗੂਗੀ, ਕਿੱਥੇ ਪੱਥਰ ਦੀ ਪੂਜਾ ਕਰਦੇ ਨੇ। ਉਹ ਕਹਿੰਦਾ ਪਾਹਨ ਬੋਰੀ ਪ੍ਰਥਮੀ, ਪਾਹਨ ਨੇ ਪ੍ਰਥਮੀ ਡਬੋਤੀ ਸਾਰੀ, ਡਬੋਤੀ ਜਦ ਕਹੂਗਾ ਉਹਨੂੰ ਚੰਗਾ ਲੱਗੂ ਇਹ ਗੱਲ। ਪੰਡਿਆ ਕਮਨ ਕਮਤ ਤੁਮ ਲਾਗੇ, ਬੂਡੋ ਗਏ ਪਰਿਵਾਰ ਸਕਲ ਸਾਰੇ ਚੇਲਿਆਂ ਨੂੰ ਲੈ ਕੇ ਡੁੱਬੇਗਾ ਹੁਣ ਤੂੰ, ਤੇ ਉਗਰਾ ਗੱਲ ਤਾਂ ਫਿਰ ਮਾੜੀ ਹੈ। ਕਵਣ ਕੁਮਤ ਤੁਮ ਲਾਗੇ, ਉਹਦੀ ਮਤ ਨੂੰ ਕੁਮਤ ਕਹਿ ਰਹੇ, ਬੂਡੋ ਗਏ ਪਰਿਵਾਰ ਸਕਲ ਸੋ ਨਾਮ ਨਾ ਜਪੋ ਭਾਗੇ, ਭਾਗੇ ਕਹਿ ਕੇ ਥੋੜੀ ਜਿਹੀ ਹਮਦਰਦੀ ਜ਼ਾਹਰ ਕੀਤੀ, ਫਿਰ ਭਾਗੇ ਵੀ ਉਹਨਾਂ ਨੂੰ ਤਾਂ ਚੰਗਾ ਨਹੀਂ ਲੱਗਦਾ, ਹੈ ਭਾਗੇ ਲਫ਼ਜ਼ ਦੇ ਵਿੱਚ ਹੈ ਹਮਦਰਦੀ, ਉਹ ਭਾਗੇ ਆ ਕੇ ਵਾਹ ਕੰਮ ਕਰਦਾ, ਉਹ ਤੇ ਪਤਾ ਹਮਦਰਦੀ ਤਾਂ ਸੁਣੀਆਂ ਨੀ ਉਹਨੇ, ਤਾਂ ਪਹਿਲੀ ਓ ਸੁਣੀ ਆ ਗੱਲ, ਜ਼ਹਿਰ ਤਾਂ ਉਹਨੂੰ ਪਹਿਲੀ ਪਾਰਾ ਤਾਂ ਪਹਿਲਾਂ ਹੀ ਹੋ ਗਿਆ ਕਈ ਹਜ਼ਾਰ ਡਿਗਰੀ ਤੇ। ਕੁਮਤ ਜਦ ਕਹਿਤਾ ਪੰਡਿਆ ਕੌਣ ਕੁਮਤ ਸੁਣ ਲੱਗੇ, ਉਹ ਸਾਰਿਆਂ ਦਾ ਗੁਰੂ, ਤੂੰ ਕਹਿ ਰਿਹਾ ਪੰਡਿਆ ਕੌਣ ਕੁਮਤ ਤੁਮ ਲੱਗੇ, ਕਿਹੜੀ ਕੁਮਤ ਫੜ ਲਈ ਤੇ ਪੁੱਠੀ ਮਤ ਫੜ ਲਈ, ਉਹਦਾ ਤਾਂ ਪਾਰਾ, ਬਾਕੀ ਤਾਂ ਉਹਨੂੰ ਸੁਣਿਆ ਹੀ ਕੁਛ ਨੀ, ਬਾਕੀ ਉਹਨੂੰ ਸੁਣੂ ਸਵਾ, ਉਹਦਾ ਪਾਰਾ ਤਾਂ ਬੂਤਾਂ ਚੜ ਗਿਆ ਉਹਦਾ, ਇਹ ਤਾਂ ਉਗਰਾ ਤੁਗਰਾ ਕਹਿੰਦੇ। ਕਾਹੇ ਕੋ ਪਾਹਨ ਪੂਜਤ ਹੈ ਪਸ਼ੂ, ਪਾਹਨ ਮੈਂ ਪਰਮੇਸ਼ਰ ਨਹੀਂ, ਉਗਰਾ ਉਗਰਾ ਪੱਥਰ ਨੂੰ ਮੈਂ ਪੂਜਦਾ, ਪਸ਼ੂ ਇਹ ਕਹਿੰਦਾ, ਮੈਂ ਇਹਨੂੰ ਕਿਹਾ ਜੋ ਮਰਜ਼ੀ ਕਰੀ ਜਾਵੇ, ਕਿਆ ਅਸੀਂ ਨੀ ਕਹਿੰਦੇ, ਅਗਾਂ ਤੇ ਕਹਿੰਦੇ ਨੇ, ਇਹ ਜੀ ਛੇੜਖਾਨੀ ਕਰਦੇ ਨੇ ਜਾਣ ਕੇ, ਉਗਰਵਾਦੀ ਨੇ ਛੇੜਖਾਨੀ ਕਰਦੇ ਨੇ, ਇਹਨਾਂ ਦਾ ਲਾਡੂ ਜੀ ਕਰਦਾ, ਖਾਮਖਾਂ ਦੀ ਲੜਾਈ ਪਾਉਂਦੇ ਨੇ, ਤਾਂ ਕਰਕੇ ਉਗਰਾ ਤੁਗਰਾ ਕਹਿੰਦੇ ਨੇ। ਇਹ ਤੁਗਰਾ ਹੋ ਗਈ, ਕਾਹੇ ਕੋ ਪਾਹਨ ਪੂਜਦਾ ਪਸ਼ੂ, ਇਹ ਤੁਗਰਾ ਗੱਲ ਹੋ ਗਈ। ਵੱਡਿਆ ਕਵਣ ਕਮਤ ਤੁਮ ਲਾਗੇ, ਪਾਹਨ ਬੋਰੀ ਪ੍ਰਥਵੀ ਤੇ ਵੀ ਜ਼ਿਆਦਾ ਹੈ, ਪਸ਼ੂ ਕਹਿਤਾ ਪੂਜਣ ਵਾਲੇ ਨੂੰ, ਇੱਕ ਰਾਜਾ ਜਾਂਦਾ ਥਾੜ ਲਈ ਬੰਦਰ ਨੂਰ, ਪਸ਼ੂ ਕਹਿਤਾ ਇੱਕ ਆਮ ਆਦਮੀ ਨੇ, ਉਹਦਾ ਪਾਰਾ ਕਿੱਥੇ ਜਾਊਗਾ, ਕਿੱਥੇ ਜਾਊਗਾ ਪਰ ਉਹਦਾ ਇਕਦਮ ਸੁਣੂਗਾ, ਕਿੱਥੇ ਜਾਊਗਾ। ਕਾਹੇ ਕੋ ਪਾਹਨ ਪੂਜਦਾ ਪਸ਼ੂ, ਉੱਥੇ ਜਾ ਰਹੇ ਨੇ ਥਾਲੀ ਲੈ ਕੇ ਬੰਦਰ ਨੂੰ ਪੱਥਰ ਪੂਜਣ, ਉਹਨੂੰ ਪਸ਼ੂ ਕਹਿ ਰਿਹਾ ਰਾਹ ਦੇ ਵਿੱਚ, ਉਹ ਕਹਿੰਦਾ ਤਾਂ ਮੈਨੂੰ ਕਹਿੰਦਾ ਸੁਣਾ, ਇਹ ਕਾਰਨ ਸੀ ਅਨੰਦਪੁਰ ਦੇ ਜੰਗ ਦੇ ਸਾਰੇ ਉਗਰਾ ਅਤੁਗਰਾ, ਕਹਿੰਦੇ ਇਹ ਤਾਂ ਕਾਹਦਾ ਧਰਮ ਹੈ, ਇਹ ਤਾਂ ਉਗਰਵਾਦੀ ਨੇ। ਇਸ ਗੱਲ ਪਿੱਛੇ ਉਗਰਵਾਦੀ ਕਹੀ ਜਾਣ ਜਾਇਜ਼ ਹੈ, ਸਾਨੂੰ ਮਨਜ਼ੂਰ ਹੈ, ਇਹਨਾਂ ਗੱਲਾਂ ਖਾਤਰ ਉਗਰਵਾਦੀ ਕਹਿਣ ਕੋਈ ਗੱਲ ਨਹੀਂ, ਪਰ ਉਹ ਦੂਆ ਜਿਹੜਾ ਉਗਰਵਾਦ ਇਹਨਾਂ ਨੇ ਕੀਤਾ ਨਾ ਬੰਦੇ ਬਾਲ ਨਾਲ, ਉਹ ਮਾੜਾ ਹੈ, ਉਹ ਨਹੀਂ ਕਰਨਾ ਸੀ, ਜਿਹੜਾ ਆ ਉਗਰਵਾਦ ਕੀਤਾ ਨੀ, ਜਿਹਨੂੰ ਹੁਣ ਸਰਕਾਰ ਉਗਰਵਾਦ ਕਹਿੰਦੀ ਹੈ, ਇਹ ਉਗਰਵਾਦ ਨਹੀਂ ਕਰ ਸਕਦਾ ਸਿੱਖ ਬਿਲਕੁਲ ਵੀ, ਇਹ ਨਹੀਂ ਕਰ ਸਕਦਾ। ਗੁਰੂਆਂ ਨੇ ਤਾਂ ਜ਼ੁਲਮ ਸਹੇ ਨੇ, ਡਿਫੈਂਸ ਕੀਤਾ ਹੈ, ਜਿੱਥੇ ਵੀ ਕੀਤਾ ਅਨੰਦਪੁਰ ਸਾਹਿਬ ਡਿਫੈਂਸ ਕੀਤਾ। ਡਿਫੈਂਸ ਤਾਂ ਹਰੇਕ ਕਰਦਾ।
ਤੁਮੇ ਅਦਰਜਾ ਬਿਆਸ ਬਾਣੀ ਪਛਾਣ,
ਤੁਮੇ ਅਦਰਜਾ, ਅਦਰਜਾ ਅਦਰਜਾ ਨਾਂ ਨੇ ਪਹਾੜ ਤੇ ਜੰਮੀ ਹੋਈ ਲਿਖਿਆ, ਗਲਤ ਗੱਲ ਹੈ। ਅਦਰਜਾ ਬਹੁਤ ਉੱਚੀ ਅਵਸਥਾ ਦੇ ਵਿੱਚ ਜਾ ਕੇ ਪ੍ਰਗਟ ਹੁੰਦੀ ਹੈ, ਸਭ ਤੋਂ ਉੱਚੀ ਅਵਸਥਾ ਵਿੱਚ ਜਾ ਕੇ ਪ੍ਰਗਟ ਹੁੰਦੀ। ਤੇਰਾ ਦਰਜਾ ਨੀ ਕੋਈ ਤੇਰੇ ਨਾਲ, ਬੇਸ਼ੁਮਾਰ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਨੰਬਰ ਸ਼ੁਮਾਰ ਹੁੰਦਾ, ਇੱਕ ਬੇਸ਼ੁਮਾਰ ਹੁੰਦਾ, ਜਿਹਦੇ ਨਾਲ ਇੱਕ ਦੇ ਨਾਲ ਦੂਈ ਹੋਵੇ ਹੀ ਨਾ। ਤੂੰ ਉਹ ਇੱਕ ਮਤ ਹੈ ਜਿਹਦੇ ਨਾਲ ਦੂਆ ਨੀ ਲੱਗਦਾ, ਜਿਹਦੇ ਵਰਗੀ ਦੂਜੀ ਹੈ ਨੀ। ਤੂੰ ਉਹ ਮਤ ਹੈ ਜਿਹਦੇ ਵਰਗੀ ਦੂਜੀ ਹੈ ਨੀ। ਹਾਂ, ਦਰਜਾ ਨੀ ਹੈ ਦੂਜਾ, ਦੂਜੇ ਦਰਜੇ ਦੀ ਮਤ ਹੈਗੀ, ਇੱਕੋ ਇੱਕੋ ਹੀ ਮਤ ਹੈ ਬਸ, ਤੇਰੇ ਨਾਲ ਦੀ ਦੂਜੀ ਨੀ ਹੈ। ਇਸ ਕਰਕੇ ਜਿਹੜੇ ਸਾਰੇ ਭਗਤ ਨੇ ਉਹਨਾਂ ਦੀ ਇੱਕ ਮਤ ਨੇ, ਇੱਕ ਮਤ ਨੇ ਸਾਰੇ, ਸਾਰੇ ਤਾਂ ਇੱਕ ਨੇ। ਦੇਖੋ ਜਿੱਥੇ ਜਿਹੜੇ ਬੰਦੇ ਇੱਕ ਮਤ ਦੇ ਹੋਣ, ਉਹ ਇੱਕੋ ਹੁੰਦੇ ਨੇ, ਉਹਨਾਂ 'ਚ ਤੁਸੀਂ ਉਗਲ ਵੀ ਨਹੀਂ ਪਾ ਸਕਦੇ, ਉਹਨਾਂ 'ਚ ਤੇਲ ਨਹੀਂ ਪੈ ਸਕਦੀ। ਉਹ ਅੱਡ ਅੱਡ ਹੁੰਦੇ ਹੋਏ ਵੀ ਇੱਕ ਨੇ, ਜਿਵੇਂ ਪਾਣੀ ਦੀਆਂ ਬੂੰਦਾਂ ਇਕੱਠੀਆਂ ਰਲ ਗਈਆਂ, ਇੱਕ ਹੋ ਗਈ। ਤਾਂ ਹੀ ਪਾਣੀ ਦੀ ਮਿਸਾਲ ਦਿੱਤੇ, ਨਾਨਕ ਲੀਨ ਭਿਓ ਗੋਬਿੰਦ ਸਿੰਘ, ਜੋ ਪਾਣੀ ਸਭ
ਪਾਣੀ
ਮਿਲ ਗਿਆ। ਤੁਹਾਨੂੰ ਕੋਈ ਪਤਾ ਨਹੀਂ ਕਿੱਥੋਂ ਮਿਲਿਆ, ਕੋਈ ਜੋੜ ਹੈ, ਜੋੜਦੀ ਨਾ ਪਾਣੀ 'ਚ, ਜਿਹਨੇ ਜੋੜਦੀ ਦਾ। ਇਸ ਕਰਕੇ ਜਿਹਨਾਂ ਦੀ ਮੱਤ ਇੱਕ ਹੁੰਦੀ ਹੈ, ਜਿੰਨੇ ਮਰਜ਼ੀ ਉਹਨਾਂ ਦੀ ਗਿਣਤੀ ਹੋਵੇ, ਉਹਨਾਂ 'ਚ ਜੋੜ ਹੁੰਦਾ ਹੀ ਨਹੀਂ, ਕਿਤੇ ਲੱਭਦਾ ਹੀ ਨਹੀਂ। ਮੱਤ ਇੱਕ ਜੋੜ ਉੱਥੇ ਲੱਭੂ ਜਿੱਥੇ ਮੱਤ 'ਚ ਭਿੰਨਤਾ ਆ ਜਾਊ, ਉੱਥੇ ਜੋੜ ਲੱਭੂ, ਮੱਤ 'ਚ ਭਿੰਨਤਾ ਨਹੀਂ। ਅਦਾਰ ਜਾਏ ਦਰਜਾ ਨਹੀਂ ਤੇਰਾ।
ਵਿਆਸ ਬਾਣੀ ਪਛਾਣਾ,
ਵਿਆਸ ਬਾਣੀ ਕਰਕੇ ਤੈਨੂੰ ਕਹਿੰਦੇ ਨੇ ਵੇਦ ਵਿਆਸ, ਵਿਆਸ ਬਾਣੀ, ਵਿਓ ਬਾਣੀ, ਸਮਝਿਆ ਜੀ, ਵਿਆਸ ਬਾਣੀ ਕਰਕੇ ਪਛਾਣੀਏ। ਹੁਣ ਵਿਆਸ ਬਾਣੀ ਦਾ ਮਤਲਬ ਜਿੰਨੇ ਵੀ ਇਹ ਜਾਣ ਲੈਂਦੇ ਨੇ ਗੁਰਮਤਿ ਧਾੜੀ, ਉਹਨਾਂ ਸਾਰਿਆਂ ਨੂੰ ਵਿਆਸ ਕਹਿੰਦੇ ਨੇ, ਜਿਵੇਂ ਭਗਤ ਸਾਰੇ ਹੀ ਭਗਤ ਨੇ, ਇਹ ਸਾਰੇ ਜਿਹੜੇ ਗੁਰਮਤਿ ਦੇ ਜਾਣੂ ਹੁੰਦੇ ਨੇ, ਜਿਹੜੇ ਇਹ ਬ੍ਰਹਮ ਵਿਦਿਆ ਦੇ ਜਾਣੂ ਹੁੰਦੇ ਨੇ, ਉਹਨਾਂ ਨੂੰ ਵੇਦ ਵਿਆਸ ਕਹਿੰਦੇ ਨੇ। ਡਿਗਰੀ ਦਾ ਨਾਮ ਹੈ, ਜਿਵੇਂ ਗੁਰਮੁਖ ਡਿਗਰੀ ਦਾ ਨਾਮ ਹੈ। ਸਾਰੇ ਗੁਰਮੁਖ ਇੱਕ ਮੱਤ ਹੁੰਦੇ ਨੇ, ਸਾਰੇ ਵਿਆਸ ਇੱਕ ਮੱਤ ਹੁੰਦੇ ਨੇ, ਉਦੋਂ ਵਿਆਸ ਕਹਿੰਦੇ, ਹੁਣ ਅਸੀਂ ਗੁਰਮੁਖ ਕਹਿੰਦੇ ਨੇ।
ਵਿਆਸ ਬਾਣੀ ਪਛਾਣਿਆ,
ਵਿਆਸ ਬਾਣੀ ਕਰਕੇ ਪਛਾਣਿਆ ਤੈਨੂੰ ਲੋਕਾਂ ਨੇ। ਵਿਆਸ ਬਾਣੀ ਕੋਈ ਹੈ ਬਸ, ਅਲੱਗ ਨਹੀਂ, ਇਹਦਾ ਦੂਸਰਾ ਦਰਜਾ ਨਹੀਂ,
ਗੁਰੂਪ ਹੈ,
ਇਹਦੇ ਮੁਕਾਬਲੇ ਵੀ ਹੋਰ ਨਹੀਂ ਕੋਈ। ਜਾਂ ਪਹਿਲੇ ਦਰਜੇ ਦੀ ਹੈ, ਦੂਜੇ ਦਰਜੇ ਦੀ ਹੈ, ਤੀਏ ਨਾ, ਦਰਜਾ ਦੂਸਰਾ ਹੁੰਦਾ ਹੀ ਨਹੀਂ, ਪਹਿਲਾ ਦੂਸਰਾ ਦਰਜਾ ਹੀ ਨਹੀਂ। ਇਸ ਕਰਕੇ ਸੱਚਖੰਡ ਦੇ ਵਿੱਚ ਵੀ ਦਰਜਾ ਨਹੀਂ ਕਿਸੇ ਦਾ, ਸਭ ਇੱਕੋ ਹੀ ਨੇ। ਦੋਇਮ ਸੋਇਮ ਸੱਚਖੰਡ ਵਿੱਚ ਕੋਈ ਨਹੀਂ, ਇੱਕ ਸੁਆਹੀ ਕੋਈ ਵਰਤ ਵਾਲੇ ਨੇ, ਸਾਰੇ ਇੱਕੋ ਸਟੈਂਡਰਡ ਵਾਲੇ ਨੇ। ਦੋਇਮ ਸੋਇਮ ਦਰਜਾ ਨਹੀਂ ਹੈ ਯੁੱਗ ਦਾ।
ਤੁਸੀਂ ਸ਼ੇਸ਼ ਕੀ ਆਪ ਸੇਜਈਆ ਬਣਾਈ,
ਤੈਂ ਆਪ ਸ਼ੇਸ਼ ਨਾਗ ਦੀ ਸਈਆ ਬਣਾਈ। ਸ਼ੇਸ਼ ਕੌਣ ਹੈ? ਸ਼ੇਸ਼ ਹੈਗਾ ਮਨ, ਮਨ ਦੇ ਬਹੁਤ ਮੂੰਹ ਨੇ, ਜਿੰਨੇ ਮੂੰਹ ਨੇ ਸਭ ਮਨੋਂ ਦੇ ਹੀ ਨੇ ਸੰਸਾਰ ਵਿੱਚ, ਮਨ ਹੈ ਨਾ ਸਭ ਦੇ ਵਿੱਚ। ਮਨ ਜਿੰਨੀ ਪ੍ਰਕਾਰ ਦਾ ਮਨ ਹੈ, ਉਨੀ ਪ੍ਰਕਾਰ ਦੀ ਉਹਦੀਆਂ ਗੱਲਾਂ ਨੇ। ਜਿੰਨੇ ਪ੍ਰਕਾਰ ਦਾ ਮਨ ਹੈ, ਉਨੇ ਪ੍ਰਕਾਰ ਦੇ ਉਹਦੇ ਖਿਆਲ ਨੇ। ਦੇਖੋ ਉਧਰ ਇੱਕ ਹੈ, ਇੱਧਰ ਅਨੇਕਤਾ, ਮਾਇਆ ਚ ਅਨੇਕਤਾ, ਮਾਇਆ ਚ ਬਿਰੁੱਧ, ਆਪਣੀ ਆਪਣੀ ਬੁੱਧ, ਆਪ ਆਪਣੀ ਬੁੱਧ ਹੈ, ਜੈਤੀ ਬਣ ਤੇ ਪਿੰਡ ਪਿੰਡ ਤੋਂ, ਉੱਥੇ ਪਿੰਡ ਪਿੰਡ ਨਹੀਂ ਬਣਦਾ, ਉਹ ਤੇ ਇੱਕੋ ਹੀ ਹੈ ਦਰਜਾ। ਉਹ ਇੱਥੇ ਦਰਜੇ ਨੇ, ਸੰਸਾਰ ਦੀਆਂ ਮੱਤਾਂ 'ਚ ਦਰਜੇ ਹੈਗੇ ਨੇ। ਕਲਾਸਾਂ ਇੱਥੇ ਬਣੀਆਂ ਤਾਂ ਹੋਈਆਂ, ਕਲਾਸਾਂ ਏ ਕਲਾਸ, ਬੀ ਕਲਾਸ, ਸੀ ਕਲਾਸ, ਕਲਾਸਾਂ ਬਣੀਆਂ ਹੋਈਆਂ ਨੇ ਇੱਥੇ, ਇੱਥੇ ਦਰਜੇ ਬਣੇ ਹੋਏ ਨੇ। ਸੱਚਖੰਡ 'ਚ ਕੋਈ ਦਰਜਾ ਨਹੀਂ, ਬਿਨਾਂ ਦਰਜੇ ਦੇ ਇੱਕੋ ਹੀ ਦਰਜਾ ਸਭ। ਸ਼ੇਸ਼ ਕੀ ਸਈਆ ਕਿਹਨੇ ਬਣਾਈ, ਸ਼ੇਸ਼ ਤੇ ਸਵਾਰੀ ਕਿਹਨੇ ਕੀਤੀ ਹੈ? ਜਦ ਗੁਰਮਤ ਪ੍ਰਗਟ ਹੁੰਦੀ ਹੈ, ਜਦ ਮਨ ਬਸ ਆਉਂਦਾ, ਇਹਦੇ ਤੇ ਤੂੰ ਸਵਾਰੀ ਕਰਦੀ ਹੈ, ਫਿਰ ਤੇਰੇ ਅਧੀਨ ਹੁੰਦਾ ਮਨ। ਸਿਆ ਨਾ ਬੰਦਾ ਮਨ
ਬਣਾਈ
ਮਨ ਨਹੀਂ ਅਧੀਨ ਚੱਲਦਾ ਕਿਸੇ ਦੇ ਤੇਤੇ ਬਿਨਾ ਤੂੰ ਆ ਕੇ ਮਨ ਨੂੰ ਜਿੱਤਦੀ ਆ ਜਦ ਗੁਰਮਤ ਆਉਂਦੀ ਹੈ ਫਿਰ ਮਰਦੀਆਂ ਦਲੀਲਾਂ ਸਭ ਬਸ ਸੰਸਾਰ ਵੀ ਤਾਂ ਹੀ ਜਿੱਤਿਆ ਜਾਂਦਾ ਇਹੀ ਮਤ ਸੰਸਾਰ ਨੂੰ ਜਿੱਤਦੀ ਹੈ ਸਾਰੇ ਬੜੇ ਬੜੇ ਜਿਹੜੇ ਨੇ ਨਾ ਗਿਆਨਵਾਨ ਗੁਰੂ ਬਣੇ ਹੋਏ ਨੇ ਆਪਣੇ ਆਪ ਨੂੰ ਸੰਤ ਸਾਧ ਕਹਾਉਂਦੇ ਨੇ ਡੇਰੇ ਬਣਾਈ ਬੈਠੇ ਨੇ ਮਤਾਂ ਦੇ ਪ੍ਰਚਾਰ ਕਰਦੇ ਸਾਰਿਆਂ ਦੇ ਉੱਤੇ ਸਾਰਿਆਂ ਦੇ ਉੱਤੇ ਸਵਾਰੀ ਕਰ ਸਾਰਿਆਂ ਨੂੰ ਜਿੱਤ ਲੈ ਸੇਸ ਕੀ ਆਪ ਇਹ ਸਾਰੇ ਸੇਸ ਨੇ ਡੰਗ ਮਾਰਦੇ ਨੇ ਕਿਉਂ ਜਿਹੜੀਆਂ ਮਤਾਂ ਜਾਏ ਆਪਣੇ ਖਾਣ ਵਾਲੀਆਂ ਨੇ ਉਹਨਾਂ ਦੇ ਪ੍ਰਚਾਰਕ ਸੇਸ ਨੇ ਸਾਰੇ ਹੀ ਸਰਪਣੀ ਹੋ ਕੇ ਉਤਰੇ ਜਾਏ ਆਪਣੇ ਮਨ ਮਤ ਸਰਪਣੀ ਹੋ ਕੇ ਦਾਵਤਾਰ ਹੈ ਜਿਹੜੇ ਇਹਦੇ ਹੁੰਦੇ ਨੇ ਨਾ ਇਹਨੂੰ ਮੰਨਣ ਵਾਲੇ ਨੇ ਜੋ ਇਸ ਕੀ ਸੇਵਾ ਕਰੇ ਤੁਸੀਂ ਇੱਕੋ ਫਿਰ ਜਿਹੜੇ ਇਹਦੇ ਨੇੜੇ ਲੱਭਦੇ ਨੇ ਉਹਨਾਂ ਨੂੰ ਇਹ ਖਾਂਦੀ ਹੈ ਉਹਨਾਂ ਨੂੰ ਕੀ ਖਾਂਦੀ ਹੈ ਸਰੀਰ ਕਰਕੇ ਨਹੀਂ ਖਾਂਦੀ ਉਹਨਾਂ ਦੀ ਅਕਲ ਖਾ ਜਾਂਦੀ ਹੈ ਜਿਹੜਾ ਮਾੜਾ ਮੋਟਾ ਗਿਆਨ ਹੁੰਦਾ ਉਹ ਵੀ ਚੱਟ ਜਾਂਦੀ ਹੈ ਜਾਏ ਆਪਣੇ ਖਾਏ ਆਪਣੇ ਜਾਏ ਹੋਇਆਂ ਨੂੰ ਹੀ ਗਿਆਨ ਨਾਸ ਕਰ ਦਿੰਦੀ ਹੈ ਭਰਮ ਵਧਾ ਦਿੰਦੀ
ਤੁਸੀਂ ਕੇਸਰੀ ਬਾਹਨੀ ਕਹਿ ਕਹਾਈ
ਤੁਸੀਂ ਕੇਸਰੀ ਬਾਹਨੀ ਕਹਿ ਕਹਾਈ ਸ਼ੇਰ ਦੀ ਸਵਾਰੀ ਕੇਸਰੀ ਹੁੰਦਾ ਸ਼ੇਰ ਪਾਣੀ ਹੁੰਦਾ ਸਵਾਰੀ ਕਰਨ ਵਾਲੀ ਸ਼ੇਰ ਦੀ ਸਵਾਰੀ ਕਰਨ ਵਾਲੀ ਵੀ ਤੁਸੀਂ ਕਹਾਈਆਂ ਹੁਣ ਲੈ ਲਓ ਆਹ ਕਰਤਾ ਉਹਨਾਂ ਦਾ ਮੱਡੀ ਪੋਚਤੀ ਜਿਹੜੇ ਬਹੁਤੇ ਰੌਲਾ ਪਾਉਂਦੇ ਨੇ ਸ਼ੇਰ ਦੀ ਸਵਾਰੀ ਕਰਨ ਵਾਲੀ ਜਿਹੜੀ ਦੁਰਗਾ ਜੀ ਚੱਡੀ ਹੈ ਜਨਾਨੀ ਹੈ ਉਹ ਇਹਨਾਂ ਦੀ ਹੈ ਤੈਨੂੰ ਇਹ ਕਹਿੰਦੇ ਨੇ ਕੇਸਰੀ ਬਾਹਨੀ ਤੇਰੀ ਉਹ ਫੋਟੋ ਬਣਾਈ ਹੋਈ ਹੈ ਇਹਨਾਂ ਨੇ ਉਹਨਾਂ ਨੇ ਸ਼ੇਰ ਦੀ ਸੱਚੀ ਪਿੱਛੀ ਦੀ ਫੋਟੋ ਬਣਾ ਦਿੱਤੀ ਇਹਨਾਂ ਨੇ ਕੇਸਰੀ ਕਿਹਾ ਸੀ ਨਿਰਭੈ ਬਾਦੂ ਜਿਹੜਾ ਵਿਵੇਕ ਹੈ ਇਹ ਕੇਸਰੀ ਹੈ ਡਰਦਾ ਨਹੀਂ ਕਿਸੇ ਤੇ ਜਿਹੜਾ ਗਿਆਨ ਕਿਸੇ ਤੋਂ ਡਰਦਾ ਨਹੀਂ ਅਭੈ ਹੈ ਅਭੈ ਹੋ ਕੇ ਗੱਲ ਕਰਦਾ ਕਿ ਉਹ ਸ਼ੇਰ ਕਹਿੰਦੇ ਨੇ ਮਨਮੁੱਖ ਨੂੰ ਕਹਿੰਦਾ ਮਨਮੁੱਖ ਬੁੱਕ ਨਾ ਜਾਣਦਾ ਭੁੱਖ ਦਾ ਕੌਣ ਹੁੰਦਾ ਸਿੰਘ ਭੁੱਖ ਸ਼ੇਰ ਭੁੱਖਦਾ ਇਹ ਬੋਲਣਾ ਵੀ ਬੁੱਕਣਾ ਹੁੰਦਾ ਇੱਕ ਬੋਲਣਾ ਬਿੱਲੀ ਬੁੱਕੂ ਹੁੰਦਾ ਵਿਉਂ ਵਿਉਂ ਕਰਕੇ ਜਦੋਂ ਅੰਦਰ ਸੱਚ ਨਹੀਂ ਹੈ ਜਦੋਂ ਅੰਦਰ ਸ਼ੰਕਾ ਹੈ ਜੇ ਕਿਸੇ ਨੇ ਸਵਾਲ ਕਰਤਾ ਮੇਰੇ ਕੋਲ ਜਵਾਬ ਨਹੀਂ ਹੈ ਫਿਰ ਦਾਅਵੇ ਨਾਲ ਗੱਲ ਨਹੀਂ ਕੀਤੀ ਜਾ ਸਕਦੀ ਫਿਰ ਗੜਕ ਕੇ ਗੱਲ ਨਹੀਂ ਕਰਦਾ ਡਰਦਾ ਕਰਦਾ ਜਦ ਗੱਲ ਕਰਦਾ ਵੀ ਜਿਹੜਾ ਮੂਹਰੇ ਆਊ ਆਉਣ ਦੇ ਆਵੇ ਸਹੀ ਜਿਹੜਾ ਆਉਂਦਾ ਬਚ ਕੇ ਜਾਊ ਕਿੱਥੇ ਕਿੱਥੋਂ ਬੋਲੂਗਾ ਸੰਸਾਰੀ ਅਕਲ ਤੋਂ ਹੀ ਬੋਲੂਗਾ ਤੂੰ ਤਾਂ ਸੰਸਾਰ ਦੇ ਉੱਤੇ ਖੜਾ ਉਹ ਸੰਸਾਰੀ ਅਕਲ ਤੋਂ ਬੋਲੂਗਾ ਹਾਂ ਕਿੱਥੋਂ ਆਦਮੀ ਜਿਹੜਾ ਆਊਗਾ ਸਿਮਰਨ ਸ਼ਾਸਤਰਾਂ ਚ ਬੋਲੂ ਸੰਸਾਰੀ ਅਕਲ ਤਾਂ ਬਹੁਤ ਥੱਲੇ ਦੀ ਗੱਲ ਹੈ ਜਿੱਥੇ ਸੰਸਾਰੀ ਅਕਲ ਖਤਮ ਹੁੰਦੀ ਹੈ ਪਹਿਲੀ ਪੌੜੀ ਉੱਥੋਂ ਸ਼ੁਰੂ ਹੁੰਦੀ ਹੈ ਇਹਦੀ ਜਿੱਥੇ ਸੰਸਾਰੀ ਬੁੱਧੀ ਦਮ ਤੋੜ ਜਾਂਦੀ ਹੈ ਉਦੋਂ ਕਹਾਂ ਦਾ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਸੰਸਾਰੀ ਬੁੱਧੀ ਵਾਲਾ ਉੱਥੇ ਆ ਕੇ ਕੀ ਕਰੂਗਾ ਇੱਕ ਖੋਜੀ ਹੈ ਸਾਇੰਟਿਸਟ ਹੈ ਉਹਦਾ ਪਿੱਛੇ ਕਿਤਾਬਾਂ ਪੜ੍ਹ ਕੇ ਆਇਆ ਉਹਦੇ ਨਾਲ ਖੋਜੀ ਨਾਲ ਕਿਵੇਂ ਪੱਕਾ ਲੈ ਲੂ ਬਈ ਉਹ ਪਿਛਲੀਆਂ ਤਾਂ ਸਾਰੀਆਂ ਜਾਣਦਾ ਗਾਹਾਂ ਜਿਹੜੀ ਉਹਨੇ ਨਵੀਂ ਕੀਤੀ ਆ ਉਹਨਾਂ ਦੀਆਂ ਲਿਖੀਆਂ ਹੋਈਆਂ ਬੜੀਆਂ ਨੇ ਉਹਨੇ ਉਹ ਤਾਂ ਥੱਲੇ ਦੀ ਕਲਾਸ ਦੀਆਂ ਗੱਲਾਂ ਨੇ ਜਿਹੜੀਆਂ ਉਹ ਕਰਨਗੇ ਉਹ ਖੋਜੀ ਗਾਹਾਂ ਖੜਿਆ ਉਦੋਂ ਵਿਦਵਾਨ ਖੋਜੀਆਂ ਦੇ ਚੇਲੇ ਹੁੰਦੇ ਨੇ ਇਸ ਕਰਕੇ ਗੁਰਬਾਣੀ ਖੋਜੀ ਦੀ ਗੱਲ ਕਰ ਰਹੀ ਹੈ ਵਿਦਵਾਨ ਦੀ ਨਹੀਂ ਗੱਲ ਕਰ ਰਹੀ ਵਿਦਵਾਨ ਨੂੰ ਕੁਛ ਨਹੀਂ ਸਮਝੀ ਵਿਦਵਾਨ ਨੂੰ ਮੂਰਖ ਕਹਿ ਰਹੀ ਹੈ ਬਾਣੀ ਮੂਰਖ ਪੰਡਤ ਹਕਮਤ ਹੁਜਤ ਖੋਜੀ ਹਕਮਤ ਹੁਜਤ ਵਾਲਾ ਨਹੀਂ ਹੁੰਦਾ ਖੋਜੀ ਤਾਂ ਕੋਈ ਨਵੇਂ ਅਵਿਸ਼ਕਾਰ ਕਰਦਾ ਹੈ ਨਵੀਆਂ ਚੀਜ਼ਾਂ ਦੱਸਦਾ ਹੈ ਖੋਜੀ ਅੱਗੇ ਵੱਧ ਰਿਹਾ ਵਿਦਵਾਨ ਨੇ ਜਿਹੜੀ ਕਈ ਵਾਰ ਲਿਖੀ ਹੋਈ ਵੀ ਗੱਲ ਤਾਂ ਸਮਝੀ ਹੋਈ ਹੈ ਲਿਖਿਆ ਕੁਛ ਉਹਨੇ ਸਮਝਿਆ ਹੋਇਆ ਕੁਛ ਇਸ ਕਰਕੇ ਇੱਥੇ ਸਮਝਿਆ ਕੁਛ ਹੈ ਲਿਖਿਆ ਕੁਛ ਸੀ ਕੇਸਰੀ ਬਾਹਨੀ ਕਿਹਾ ਸੀ ਇਸ ਬੁੱਧ ਨੂੰ ਗੁਰਮਤ ਨੂੰ ਉਹਨਾਂ ਨੇ ਸ਼ੇਰ ਦੇ ਉੱਤੇ ਇੱਕ ਜਨਾਨੀ ਦੀ ਸਵਾਰੀ ਬਣਾ ਦਿੱਤੀ ਚੱਲ ਜੀ ਕੇਸਰੀ ਬਾਹਨੀ ਹੋ ਇਹ ਗੱਲ ਹੀ ਲੋਕਾਂ ਨੇ ਪੱਕੀ ਜਿਹਨੂੰ ਭਾਈ ਗੁਰਦਾਸ ਕਹਿੰਦਾ ਸਿੰਘ ਮੁੱਕੇ ਮਿਰਗਾਵਲੀ ਭਾਈ ਗੁਰਦਾਸ ਦੀ ਤੇ ਬਾਣੀ 12 ਚ ਲਿਖਿਆ ਹੋਇਆ ਜਿਹੜੀ ਭਾਈ ਗੁਰਦਾਸ ਦੇ ਨੌ ਪਾਈਆਂ ਨੇ ਉਹ ਕੀ ਹੈ ਮਿਰਗਾ ਦੀ ਡਾਲ ਤਾਂ ਦਿਖਾਈ ਨਹੀਂ ਇਹ ਬਾਕੀ ਮੱਤਾਂ ਮਿਰਗਾਵਲੀ ਉਹਨੇ ਜਾਂ ਸੱਚ ਪ੍ਰਗਟ ਹੁੰਦਾ ਹੈ ਜਿਹੜੇ ਝੂਠ ਦੀਆਂ ਮੱਤਾਂ ਨੇ ਨਾ ਸਭ ਭਜ ਲੈਂਦੀਆਂ ਪੂਰੇ ਪੂਰੇ ਜਿਵੇਂ ਦਹਾੜ ਦਾ ਉਹ ਜੰਗਲ ਜਾ ਕੇ ਕੋਈ ਕੰਨ ਨਹੀਂ ਜਾਗਦਾ ਆਪਣੇ ਆਪਣੇ ਟਿਕਾਣੇ ਛੁੱਪ ਜਾਂਦੇ ਨੇ ਜਾ ਕੇ ਇਹ ਸੰਤ ਸਾਰੀ ਟਿਕਾਣੇ ਆਪਣੇ ਛੁੱਪ ਜਾਣਗੇ ਘੋੜਿਆਂ 'ਚ ਵੜ ਜਾਣਗੇ ਚੁੱਪ ਕਰ ਜਾਣਗੇ ਉਹਨਾਂ ਨੂੰ ਪਤਾ ਵੀ ਸਾਡੀ ਤਾਂ ਗੱਲ 'ਚ ਵਜਣਾ ਨਹੀਂ ਰਹਿਣਾ ਕਦੇ
ਤੂੰ ਤੋ ਸਾਰ ਕੁਟਾਨ ਕਰਕੇ ਸੁਹਾਇਓ
ਤੂੰ ਕੇਸਰੀ ਬਾਹਨੀ
ਕਹਿ ਕਹਾਈ
ਕਹਿ ਕਹਾਈ ਕਹਾਈ ਹੈ ਤੈਨੂੰ ਇਹ ਕਹਿੰਦੇ ਨੇ ਕੇਸਰੀ ਬਾਹਨੀ ਸ਼ੇਰ ਤੇ ਸਵਾਰੀ ਕਰਨ ਵਾਲੀ ਤੈਨੂੰ ਇਹ ਕਹਿੰਦੇ ਨੇ ਗੁਰਮਤ ਨੂੰ ਇਹ ਕਹਿੰਦੇ ਨੇ
ਤੂੰ ਤੋ ਸਾਰ ਕੁਟਾਨ ਕਰਕੇ ਸੁਹਾਇਓ
ਤੂੰ ਤੋ ਸਾਰ
ਕੁਟਾਨ
ਕੁਟਾਨ
ਕਰਕੇ ਸੁਹਾਇਓ
ਸਾਰ
ਕੁੱਟਣ ਵਾਲਾ
ਤੂੰ ਤੋ ਸਾਰੇ ਕੂਟਾਨ ਕਰਕੇ ਸੁਹਾਇਓ
ਤੂੰ ਤੋ ਸਾਰ ਕੁਟਾਨ ਕਰਕੇ ਸੁਹਾਇਓ
ਤੈਨੂੰ ਮਨ ਨੂੰ ਕੁੱਟਣ ਵਾਲਾ ਕਹਿੰਦੇ ਨੇ ਜਿਹੜਾ ਸਾਰ ਹੁੰਦਾ ਨਾ ਸਾਰ ਸਾਰ ਗਿਆਨ ਹੁੰਦਾ ਕੁੱਟਣਾ ਹੈ ਤੋ ਮਨ ਕੋ ਕੁੱਟਾ ਮਨ ਕੋ ਕੁੱਟਾ ਤੇ ਜਮਤੇ ਛੁੱਟਾ ਜਿਵੇਂ ਲੋਹੇ ਨੂੰ ਕੁੱਟਦੇ ਆ ਉਹਦੀ ਜੰਗ ਆਪੇ ਲੈ ਜਾਂਦੀ ਹੈ ਝੜ ਜਾਂਦੀ ਹੈ ਲੋਹੇ ਨੂੰ ਜੰਗ ਵਾਲੇ ਨੂੰ ਕੁੱਟੀਏ ਤੇ ਜੰਗ ਆਪੇ ਝੜ ਜਾਂਦੀ ਹੈ ਆ ਲੋਹਾ ਸ਼ੁੱਧ ਹੋ ਜਾਂਦਾ ਕੁੱਟੇ ਤੇ ਹੀ ਹੋ ਜਾਂਦਾ ਸ਼ੁੱਧ ਆ ਕੁੱਟੇ ਤੇ ਗਰਮ ਵੀ ਹੋ ਜਾਂਦਾ ਲੋਹਾ ਜੇ ਕੁੱਟੀ ਜਾਈਏ ਹੱਥ ਨਹੀਂ ਲੱਗਦਾ ਲੋਹੇ ਜ਼ਰੂਰੀ ਨਹੀਂ ਪੱਠੀ ਜੇ ਬੋਲ ਕੁੱਟ ਕੇ ਹੀ ਠੀਕ ਹੋ ਜਾਂਦਾ ਸਾਰੇ ਜੰਗ ਲੈ ਜਾਂਦੇ ਲੋਹੇ ਇਹ ਮੈਂ ਜਿਹੜਾ ਮਨ ਹੈ ਨਾ ਇਹ ਸਾਰੇ ਸ਼ੁੱਧ ਹੋ ਜਾਂਦਾ ਕੁੱਟੇ ਕੁੱਟਣਾ ਹੈ ਤਾਂ ਕਬੀਰ ਕਹਿੰਦਾ ਮਨ ਕੋ ਕੁੱਟਾ ਮਨ ਕੋ ਕੁੱਟਾ ਤੇ ਜਬ ਤੇ ਛੂਟਾ ਕੁੱਟ ਕੁੱਟ ਮਨ ਕਸਵੱਟੀ ਲਾਵੈ ਐਸਾ ਕੁੱਟਣ ਮੁਕਤ ਥਉ ਪਾਵੈ ਇਹ ਉਸ ਐਂਗਲ ਤੋਂ ਇਹਦਾ ਵਿਚਾਰ ਕੀਤਾ ਸਾਰ ਕੁੱਟਦੀ ਹੈ ਤੂੰ ਸਾਰ ਦਾ ਮਤਲਬ ਹੈ ਸਰੀਰ ਨੂੰ ਨਹੀਂ ਕੁੱਟਦੀ ਮਾਇਆ ਨੂੰ ਨਹੀਂ ਕੁੱਟਦੀ ਬੁੱਧ ਨੂੰ ਔਰ ਮਨ ਨੂੰ ਕੁੱਟਦੀ ਹੈ ਜੇ ਕੁੱਟਦੀ ਹੈ ਤੇਰੀ ਚੋਟ ਮਨ ਬੁੱਧੀ ਤੇ ਹੈ ਸਰੀਰ ਤੇ ਚੋਟ ਨਹੀਂ ਹੈ ਤੇਰਾ ਤੀਰ ਮਨ ਬੁੱਧੀ ਨੂੰ ਵੱਜਦਾ ਹੈ ਤੇਰੀ ਤਲਵਾਰ ਮਨ ਬੁੱਧੀ ਨੂੰ ਵੱਜਦੀ ਹੈ ਤੇਰਾ ਨੇਜਾ ਮਨ ਬੁੱਧੀ ਤੇ ਘੱਟ ਹੁੰਦਾ ਸਰੀਰ ਤੇ ਨਹੀਂ ਘੱਟ ਹੁੰਦਾ ਹੈ ਹੁਣ ਸਰੀਰ ਵਾਲੇ ਨੇਜੇ ਲੈ ਲੈਣਗੇ ਗਦਾ ਤੇਰੀ ਗਦਾ ਕੁੱਟੂਗੀ ਮਨ ਬੁੱਧੀ ਨੂੰ ਕੁੱਟੂਗੀ ਉਹਨਾਂ ਦੇ ਔਗਣ ਝਾੜੂਗੀ ਲੋਹਾ ਕੀ ਹੈ ਲੋਹੇ ਨੂੰ ਜਲ ਲੱਗਦੀ ਹੈ ਉਹ ਨੁਕਸਾਨ ਕਰਦੀ ਹੈ ਜਲ ਲੋਹੇ ਨੂੰ ਖਾ ਜਾਂਦੀ ਹੈ ਇਵੇਂ ਔਗਣ ਜਿਹੜੇ ਨੇ ਇਹਦੀ ਅਕਲ ਨੂੰ ਖਾ ਜਾਂਦੇ ਨੇ ਅਕਲ ਨੂੰ ਔਗਣ ਖਾ ਜਾਂਦੇ ਨੇ ਜੰਗ ਲੱਗ ਜਾਂਦੀ ਹੈ ਬੁੱਧੀ ਨੂੰ ਔਰ ਮਨ ਨੂੰ ਅਕਲ ਘੱਟ ਜਾਂਦੀ ਹੈ ਉਹਦੀ ਅਕਲ ਘੱਟ ਜਾਂਦੀ ਹੈ ਸਾਰ ਕੁਟਾਨ
ਕਰਕੇ ਸਹਾਇਓ
ਕਰਕੇ ਸਹਾਇਓ ਤੈਨੂੰ ਸਾਰ ਕੁਟਾਨ ਸਾਰ ਚੀਜ਼ ਨੂੰ ਕੁੱਟਦੀ ਹੈ ਤਤ ਸਾਰ ਨੂੰ ਤਤ ਵਸਤੂ ਉੱਤੇ ਕੁਟਾਪਾ ਚਾੜਦੀ ਹੈ ਤੂੰ ਸਰੀਰ ਤੇ ਨਹੀਂ ਕੁਟਾਪਾ ਚਾੜਦੀ ਸਰੀਰਾਂ ਨਾਲ ਕੋਈ ਲੜਾਈ ਨਹੀਂ ਤੇਰੀ ਤਲਵਾਰਾਂ ਨਾਲ ਸਰੀਰ ਵੱਢਦੇ ਨੇ ਚੜ੍ਹਾਈ ਕਰਕੇ ਜਾਣੀ ਜਿੱਤ ਲੈਣੇ ਇਹ ਗੱਲ ਇਹ ਲੜਾਈ ਨਹੀਂ ਹੈ ਗਿਆਨ ਖੜਕ ਦੀ ਗਿਆਨ ਦੀ ਲੜਾਈ ਹੈ ਤੇਰੀ ਇਹ ਗਿਆਨ ਦੀ ਲੜਾਈ ਹੈ ਸ਼ਬਦਿਕ ਲੜਾਈ ਹੈ ਚਰਚਾ ਹੈ ਗਿਆਨ ਚਰਚਾ ਦੀ ਲੜਾਈ ਹੈ ਉਹ ਲੜਾਈ ਗਿਆਨ ਚਰਚਾ ਦੀ ਵੀ ਬਹਿਸ ਨਹੀਂ ਹੈ ਗਿਆਨ ਚਰਚਾ ਦੀ ਵੀ ਲੜਾਈ ਨਹੀਂ ਹੈ ਬਹਿਸ ਨਹੀਂ ਗਿਆਨ ਚਰਚਾ ਨੇ ਜਿਹਨੇ ਭਰਮ ਦੂਰ ਕਰਨਾ ਚਰਚਾ ਕਰ ਲਓ ਜਿਹਨੇ ਨਹੀਂ ਕਰਨਾ ਨਾ ਕਰੋ ਵੀ ਕਰਨਾ ਨਾ ਕਰੋ ਸਿਰਫ ਪਬਲਿਕ ਜਿਹੜੀ ਆਮ ਹੈ ਉਹਦੇ ਵਾਸਤੇ ਜਿਹਨੇ ਨਹੀਂ ਬਦਲੀ ਜਿਹਨੇ ਲਾਭ ਲੈਣਾ ਲੈ ਲਵੇ, ਨਹੀਂ ਲੈਣਾ ਨਾ। ਜੇ ਕੋਈ ਕਹੇ ਤੁਸੀਂ ਇਹ ਗੱਲ ਨਾ ਕਹੋ, ਮੇਰਾ ਕੰਮ ਵਿਗੜਦਾ, ਮੇਰੇ ਚੇਲੇ ਭਜਦੇ ਨੇ ਛੱਡ ਕੇ ਮੈਨੂੰ, ਇਹ ਗੱਲ ਨਹੀਂ ਮੰਨੀ ਜਾ ਸਕਦੀ। ਜਿਹੜੀ ਕਿਸ਼ਤੀ ਸਾਨੂੰ ਪਤਾ ਹੈ, ਜਿਹੜੇ ਜਹਾਜ਼ ਦਾ ਸਾਨੂੰ ਪਤਾ ਵੀ ਰਾਹ ਦੇ ਵਿੱਚ ਜਾ ਕੇ ਇਹਦਾ ਕਲੈਸ਼ ਹੋ ਜਾਣਾ, ਇਹਦੇ ਵਿੱਚ ਬੰਬ ਰੱਖਿਆ, ਟਾਈਮ ਬੰਬ ਹੈ, ਇਹਨੇ ਤੁਰ ਪਹੁੰਚਣਾ ਨਹੀਂ, ਇਹ ਸਮੁੰਦਰ ਦੇ ਵਿੱਚ ਇਹਨੇ ਡੁੱਬ ਜਾਣਾ, ਜਾ ਕੇ ਛੇਕ ਹੋਏ ਹੋਏ ਨੇ। ਜਿਹੜੇ ਚੜ੍ਹਨ ਵਾਲੇ ਨੇ, ਚੜ੍ਹਨ ਚੜ੍ਹੇ ਹੋਏ ਨੇ, ਉਹਨਾਂ ਨੂੰ ਸਾਵਧਾਨ ਕਰਨਾ ਵੀ ਭਾਈ ਇਹ ਜਹਾਜ਼ ਨੇ ਡੁੱਬ ਜਾਣਾ, ਗਾਹ ਨਹੀਂ ਜਾਣਾ, ਛੇਕ ਨੇ। ਇਹ ਦੱਸਣਾ ਪਾਪ ਨਹੀਂ, ਇਹ ਦੱਸਣਾ ਧਰਮ ਹੈ। ਬੁੱਧ ਅਲਰਟ ਕਰਨਾ ਕਿਸੇ ਨੂੰ ਬਚਣ ਵਾਸਤੇ, ਇਹ ਪਾਪ ਨਹੀਂ, ਇਹ ਤਾਂ ਪਰਮੇਸ਼ਰ ਵੀ ਕਰ ਰਿਹਾ ਅਲਰਟ। ਜੇ ਕੋਈ ਕਹੇ ਤੁਸੀਂ ਇਹ ਗੱਲ ਕਿਉਂ ਕਹਿੰਦੇ ਹੋ, ਤਾਂ ਉਹਨੂੰ ਪੁੱਛੋ ਤੂੰ ਕਿਉਂ ਡੁਬਾਉਣਾ ਚਾਹੁੰਦਾ ਇਹਨਾਂ ਨੂੰ, ਇਹਨਾਂ ਨੂੰ ਬਚਾਉਣਾ ਅਪਰਾਧ ਹੈ ਜਾਂ ਇਹਨਾਂ ਨੂੰ ਡੁਬਾਉਣਾ ਅਪਰਾਧ ਹੈ, ਤੂੰ ਦੱਸ, ਤੂੰ ਡੁਬਾਉਣਾ ਚਾਹੁੰਦਾ ਇਹਨਾਂ ਨੂੰ, ਜਾਂ ਤੂੰ ਸਾਨੂੰ ਦੱਸ ਵੀ ਇਹ ਬਿਲਕੁਲ ਡੁੱਬਦੇ ਨਹੀਂ, ਸਾਡਾ ਜਹਾਜ਼ ਠੀਕ ਹੈ, ਤੁਸੀਂ ਇਲਜ਼ਾਮ ਲਾਉਂਦੇ ਸੀ, ਇਹ ਗਲਤੀ ਤਾਂ ਚਰਚਾ ਹੋ ਸਕਦੀ ਹੈ, ਜਾਂ ਤਾਂ ਸਾਬਤ ਕਰ ਵੀ ਤੁਸੀਂ ਗਲਤ ਕਹਿ ਰਹੇ ਹੋ। ਜੇ ਗਲਤ ਨਹੀਂ ਕਹਿੰਦੇ ਫਿਰ ਤੂੰ ਸਾਨੂੰ ਪ੍ਰਚਾਰ ਤੇ ਜਿਹੜਾ ਬੰਦ ਕਰਦਾ, ਇਹਦਾ ਮਤਲਬ ਤੇਰੇ ਤੂੰ ਤਾਂ ਕਪਟੀ, ਤੈਨੂੰ ਡੁਬੋ ਜਾਣ, ਤੈਨੂੰ ਡੁਬੋਏ ਤਾਂ ਕੀ ਮਿਲੂਗਾ, ਇਹ ਚਰਚਾ। ਜੇ ਤਾਂ ਉਹ ਚਰਚਾ ਕਰਦੇ ਨੇ ਪਬਲਿਕ ਦੇ ਵਿੱਚ, ਫਿਰ ਤਾਂ ਉਹਨਾਂ ਦੇ ਪੱਲੇ ਨਹੀਂ ਰਹਿੰਦਾ ਕੱਖ, ਤੂੰ ਪਬਲਿਕ ਤਾਂ ਛੱਡ ਕੇ ਦੂਏ ਪਾਸੇ ਹੋ ਜਾਂਦੀ ਹੈ, ਫਿਰ ਉਹ ਇਹਨੂੰ ਹੋਰ ਬਹਾਨੇ ਬਣਾ ਕੇ ਦੂਈ ਲੜਾਈ ਸ਼ੁਰੂ ਕਰਦੇ, ਹੋਰ ਬਹਾਨੇ ਬਣਾ ਕੇ ਨਾ, ਕਾਰਨ ਬਣਾ ਕੇ, ਜਿਵੇਂ ਹਾਥੀ ਲੈ ਗਏ, ਉਹ ਲੈ ਗਏ, ਉਹ ਲੈ ਗਏ, ਇੱਧਰੋਂ ਹਾਰ ਕੇ ਹੋਰ ਬਹਾਨੇ ਬਣਾ ਕੇ ਦੂਈ ਲੜਾਈ ਸ਼ੁਰੂ ਕਰਦੇ ਨੇ, ਉਹ ਲੜਾਈ ਲੜੋ, ਹੁਣ ਆਹ ਲੜਾਈ ਤਾਂ ਆਪਾਂ ਹਾਰਾਂਗੇ, ਪਬਲਿਕ ਇਹਨੂੰ ਗੱਲ ਹੋਜੂਗੀ, ਇੱਧਰ ਆਪਾਂ ਝੂਠੇ ਹਾਂ, ਹੋਰ ਕੋਈ ਬਹਾਨਾ ਬਣਾਓ ਲੜਾਈ ਦਾ, ਫਿਰ ਉਹ ਨਵੇਂ ਬਹਾਨੇ ਬਣਾ ਕੇ ਲੜਾਈ ਲੜਦੇ ਹੁੰਦੇ।
ਤੁਸੀਂ ਚੰਡ ਔਰ ਮੁੰਡ ਦਾਨੋ ਖਪਾਇਓ,
ਤੁਸੀਂ ਚੰਡ ਔਰ ਮੁੰਡ ਦਾਨੋ ਖਪਾਇਓ। ਚੰਡ ਕੌਣ ਹੈ, ਮੁੰਡ ਕੌਣ ਹੈ, ਮੁੰਡ ਮਨ ਹੈ, ਕਬੀਰ ਮਨ ਮੁੰਡਿਆ ਨਹੀਂ, ਮੁੰਡ ਸਰੀਰ ਨੂੰ ਕਹਿੰਦੇ ਨੇ, ਨਾ ਸਿਰ ਨੂੰ ਕਹਿੰਦੇ ਨੇ, ਮੁੰਡ ਮੁੰਡ ਦਾ ਮਤਲਬ ਹੈ ਸਿਰ, ਚੰਡ ਧੜ, ਚੰਡ ਧੜ, ਸਿਰ ਕੱਲਾ ਤਾਂ ਹੁੰਦਾ ਨੀ, ਧੜ ਵੀ ਤਾਂ ਨਾਲ ਹੁੰਦੀ ਹੈ, ਜਿਹਦੇ ਤੇ ਸਿਰ ਜੁੜਿਆ ਹੋਇਆ, ਪ੍ਰਾਤਮਾ ਧੜ ਹੈ, ਸਿਰ ਮਨ, ਕਬੀਰ ਮਨ ਮੁੰਡਿਆ ਨਹੀਂ, ਇਹ ਜਿਹੜੀ ਦੇਹ ਹੈ ਨਾ ਨਿਰਾਕਾਰੀ, ਉਹਦਾ ਸਿਰ ਹੈ, ਇਹ ਸਿਰ ਵੱਢ ਕੇ ਸੀਸ ਵੱਢੇ ਕਰ ਬੈਸਣ ਦੀ ਜੈ, ਬਿਨ ਸਿਰ ਸੇਵ ਕਰੀ ਜੈ, ਇਹ ਮਨ ਜਿਹੜਾ ਦੇਣਾ ਨਾ ਵੱਢ ਕੇ, ਇਸੇ ਤੇ ਉਹ ਇਹਦੀ ਸਰੀਆ ਬਣਾਈ ਹੈ, ਸੀਸ ਵੱਡੇ ਘਰ ਬੈਠਣ ਦੀ ਜੇ, ਸਿਰ ਵੱਢ ਕੇ ਬੈਠਣ ਵਾਸਤੇ ਬੁੱਢਾ ਬਣਾ ਕੇ ਦੇਣਾ ਨਾ, ਹਾਂ ਇਹੀ ਉਹਦੀ ਸਹੀ ਆ, ਸ਼ੇਸ਼ ਕੀ ਸਹੀ ਆ, ਕੇ ਇਹੀ ਆ, ਬਿਨ ਸਿਰ ਸੇਵ ਕਰੀ ਜਾ, ਹੰਕਾਰ ਹੈ ਸਿਰ ਆਇਦਾ, ਜੇ ਹੰਕਾਰ ਦਾ ਮਨ ਹੈ, ਜੇ ਹੰਕਾਰ ਦੀ ਦਮਨ ਹੈ ਜੀ, ਚੰਡ ਚੰਡ ਸਿਰ ਨੂੰ ਕਹਿੰਦੇ ਨਾ, ਬੁੱਢ ਬੁੱਢ ਸਿਰ ਨੂੰ ਕਹਿੰਦੇ, ਚੰਡ ਕੀ ਹੈ ਪਿੱਛੇ, ਚੰਡ ਜਿੱਥੋਂ ਸਿਰ ਪੈਦਾ ਹੋਇਆ ਉਹ ਤੁਹਾਡਾ ਪਿੱਛੇ, ਸਾਰੀ ਮਸ਼ੀਨਰੀ ਤਾਂ ਪਿੱਛੇ ਹੀ ਰਹਿ ਗਈ ਨਾ, ਬੁੱਢ ਪਹਿਲਾਂ ਮਰਦਾ, ਬੁੱਢ ਕੋ ਬੁੱਢ ਜੁਦਾ ਕਰਕੇ ਫਿਰ ਚੰਡ ਕੋ ਹੱਥ ਲਗਾਵੇ ਚੰਡੀ, ਕਹਿੰਦੇ ਬੁੱਢ ਕੋ ਬੁੱਢ ਜੁਦਾ ਕਰਕੇ, ਪਹਿਲਾਂ ਤਾਂ ਮੁੰਡ ਨੂੰ ਮਾਰਿਆ ਨਾ, ਪਹਿਲਾਂ ਗੁਰਮਤ ਨੇ ਮਨ ਮਾਰਨਾ, ਮਨ ਮਾਰਿਆ ਨਾ, ਪਹਿਲਾਂ ਮਨ ਕਾਬੂ ਕੀਤਾ ਨਾ, ਪਹਿਲਾਂ ਮੁੰਡ ਕੋ ਮੁੰਡ ਜੁਦਾ ਕਰਕੇ, ਫਿਰ ਚੰਡ ਕੋ ਹੱਥ ਲਗਾਵੇ ਚੰਡੀ, ਫਿਰ ਨੰਬਰ ਆਉਣਾ ਉਹਦਾ ਦੂਏ ਦਾ ਸਤਿਗੁਰ ਦਾ, ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ, ਪਹਿਲਾਂ ਤਾਂ ਮਨ ਮਰ ਗਿਆ, ਮਨ ਸਮਾ ਗਿਆ ਆਪਣੇ ਬੂੜ ਦੇ ਵਿੱਚ, ਫਿਰ ਚੰਡ ਕੋ ਹੱਥ ਲਗਾਵੇ ਚੰਡੀ, ਫਿਰ ਚੰਡ ਦੀ ਵਾਰੀ ਆ ਜਾਂਦੀ ਹੈ, ਫਿਰ ਇੱਕ ਸਤਿਗੁਰ ਦਾ ਫਿਰ ਜਨਮ ਹੋ ਰਿਹਾ, ਇੱਕ ਹੋਏ ਤਾਂ ਉੱਗ ਗਏ, ਫਿਰ ਚੰਡ ਬੁੱਢ ਕੋ ਬੁੱਢ ਜੁਦਾ ਕਰਕੇ ਫਿਰ ਚੰਡ ਕੋ ਹੱਥ ਲਗਾਵੇ
ਚੰਡੀ
ਚੰਡੀ ਐ ਲੱਭਣੇ ਨੇ ਇਹਦੇ ਹੱਥ ਤ੍ਰਿਕੁਟੀ ਖਤਮ ਕਰ ਜਾਂ ਸਿਰ ਵੱਢਿਆ ਗਿਆ ਤ੍ਰਿਕੁਟੀ ਕਿੱਥੇ ਰਹਿ ਗਈ ਸਿਰ ਵੱਢਦਾ ਤ੍ਰਿਕੁਟੀ ਗਈ ਸਿਰ ਸੀਸ ਵੱਢੇਗਾ ਤਾਂ ਵੈਸਣ ਨਤੀਜਾ ਤ੍ਰਿਕੁਟੀ ਖਤਮ ਹੋ ਗਈ ਜਿਹਨੂੰ ਦਸ ਦੁਆਰ ਕਹਿੰਦੇ ਤ੍ਰਿਕੁਟੀ ਨੂੰ ਇੱਥੇ ਪੱਟੀ ਗਈ ਸਿਰੇ ਕੱਟਿਆ ਗਿਆ ਤ੍ਰਿਕੁਟੀ ਕੱਟੀ ਗਈ
ਚੰਡ ਮੁੰਡਾ
ਤਿੰਨੇ ਆ ਗਏ ਹਾਂ ਹਾਂ ਤਿੰਨੇ ਖਤਮ ਤਿੰਨੇ ਖਤਮ ਜਿਹੜਾ ਉੱਥੇ ਲਿਖਿਆ ਚੰਡ ਗੁੰਡ ਕੋ ਮੁੰਡ ਜੁਦਾ ਕਰਕੇ ਫਿਰ ਚੰਡ ਕੋ ਹੱਥ ਲਗਾਵੇ ਚੰਡੀ ਉਹਦੇ ਉਹ ਕਿੱਥੇ ਜਾਂਦੀ ਹੈ ਗੱਲ ਕਿੱਥੋਂ ਤੀਰ ਆਇਆ ਕਿੱਥੇ ਗਿਆ ਇੱਥੇ ਤਾਂ ਇੰਨਾ ਕੁਛ ਭਰਿਆ ਹੋਇਆ ਇਹ ਵਿਚਾਰੇ ਵਿਦਵਾਨ ਕੀ ਭਾਲਦੇ ਇੱਥੋਂ ਇਹ ਤਾਂ ਰਾਖਿਆ ਦੀ ਲੜਾਈ ਕਹੀ ਜਾਂਦੇ ਨੇ ਬਈ ਜੀ ਚੰਡ ਕੋਈ ਰਾਖਿਸ ਦੀ ਉਹ ਆਇਆ ਜੀ ਫਿਰ ਇਹ ਹੋਇਆ ਜੀ ਉਹ ਹੋਇਆ ਬਾਹਰਲੀਆਂ ਕਥਾ ਕਹਾਣੀਆਂ ਚੱਲ ਜੀ
ਤੁਸੀਂ ਰਕਤ ਬੀਜਾਰ ਸੋ ਯੁੱਧ ਕੀਨੋ
ਤੁਸੀਂ ਰਕਤ ਬੀਜਾਰ ਸੋ ਯੁੱਧ ਕੀਨੋ ਯੁੱਧ ਕੀਦੇ ਨਾਲ ਕਰਦੀ ਹੈ ਭਰਮ ਗਿਆਨ ਯੁੱਧ ਕੀਦੇ ਨਾਲ ਹੁੰਦਾ ਭਰਮ ਨਾਲ ਹੁੰਦਾ ਗਿਆਨ ਤਾਂ ਯੁੱਧੇ ਭਰਮ ਨਾਲ ਹੁੰਦਾ ਦੂਏ ਪਾਸੇ ਕੌਣ ਭਰਮ ਭਰਮਦਾਰ ਗਿਆਨ ਦਾ ਹੀ ਟਕਰਾਓ ਹੋਇਆ ਹੋਰ ਕਾਹਦਾ ਟਕਰਾਓ ਇੱਕ ਪਾਸੇ ਭਰਮ ਗਿਆਨੀ ਹੈ ਇੱਕ ਪਾਸੇ ਭਰਮ ਗਿਆਨੀ ਹੈ ਦੋਵਾਂ ਦੇ ਗਿਆਨ ਦਾ ਟਕਰਾਓ ਹੈ ਰਕਤ ਬੀਜਾਰ ਕੌਣ ਭਰਮ ਗਿਆਨੀ
ਰਕਤ ਬੀਜਾਰ ਸੋ ਯੁੱਧ ਕੀਨੋ
ਤੁਸੀਂ ਰਕਤ ਬੀਜਾਰ ਸੋ ਯੁੱਧ ਕੀਨੋ ਰਕਤ ਬੀਜਣਾ ਤਾਂ ਇਹੀ ਜੰਗ ਕੀਤੀ ਹੈ
ਤੁਸੀਂ ਹਾਥ ਦਾ ਰਾਖ ਦੇਵੇ ਸੋਲੀਨੋ
ਤੁਸੀਂ ਹੱਥ ਦੇ ਰੱਖ ਲੈ ਦੇਵੇ ਸੋਦੀ ਤੂੰ ਤੈਂ ਜਿਹਨੂੰ ਹੱਥ ਰੱਖਿਆ ਨਾ ਜਿਹਦੇ ਤੇ ਹੱਥ ਰੱਖਿਆ ਤੈਂ ਉਹ ਬਚਿਆ ਸੋ ਲੀਨੋ ਉਹਨੂੰ ਆਪਣੇ ਚ ਲੀਨ ਕਰ ਲਿਆ ਲੀਨੋ ਦਾ ਆਪਣੇ ਚ ਲੀਨ ਕਰ ਲਿਆ ਉਹਨੂੰ ਲੀਨੋ ਲੱਭਦਾ ਉਹਨੂੰ ਦੀਨੋ ਨੀ ਹੈ ਲੀਨੋ ਹੈ ਉਹ ਲੀਨੋ ਨਹੀਂ ਹੈ ਉਹਨੂੰ ਆਪਣੇ ਚ ਲੀਨ ਕਰ ਜਿਹਨੂੰ ਹੱਥ ਦੇ ਕੇ ਬਚਾਇਆ ਉਹਨੂੰ ਆਪਣੇ ਚ ਲੀਨ ਕਰ ਲਿਆ ਉਹ ਸ਼ਬਦ ਚ ਸਮਾ ਗਿਆ ਗੁਰ ਸ਼ਬਦ ਸਮਾਵੈ ਉਹ ਹੁਕਮ ਚ ਸਮਾ ਗਿਆ ਗੁਰ ਸ਼ਬਦ ਸਮਾਵੈ ਅਵਰ ਨਾ
ਜਾਣੇ
ਤੁਸੀਂ ਮਹਿਕ ਦਾਨੋ ਵੱਡੇ ਕੋਪ ਘਾਇਓ
ਵੱਡੇ ਕੋਪ ਕਰਕੇ ਤਹੀ ਮਹਿਕ ਦਾਨੋ ਨੂੰ ਮੈਂ ਕਹਿੰਦੇ ਨੇ ਜਿਹਦਾ ਝੋਟੇ ਦਾ ਸਿਰ ਹੁੰਦਾ ਨਾ ਝੋਟੇ ਦਾ ਸਿਰ ਹੁੰਦਾ ਮਹਿਕਾ ਸੁਰ ਹੰਕਾਰੀ ਪੁੱਠੀ ਮੱਤ ਵਾਲਾ ਕਬੁੱਧ ਕਬੁੱਧ ਵਾਲਾ ਘਾਇਓ ਤਾਂ ਉਹਨੂੰ ਘਾਇਲ ਕੀਤਾ
ਤੂੰ ਤੁਮਾਰਾ ਜਲਾਵਾਜ ਕੀ ਸੌ ਜਾ ਰਹੇ ਹੋ
ਧੂਮਰਾਜ
ਤੂੰ ਤੁਮਰਾਜ
ਤੂੰ ਧੂਮਰਾਜ
ਜਵਾਲਾਜ
ਜਵਾਲਾਜ
ਕੀ ਸੌ ਜਾ ਰਹੇ ਹੋ
ਕੀ ਸੌ ਜਾ ਰਹੇ ਹੋ ਤੈ ਧੂਮਰਾਜ ਨੂੰ ਧੂਏ ਨੂੰ ਧੂਆਂ ਤਨ ਜਵਾਲਾ ਦਾ ਅੱਗ ਦਾ ਰੂਪ ਧਾਰਨ ਕਰਕੇ ਜਾਲ ਲਿਆ ਆਪਣੇ ਵਿੱਚ ਲੀਨ ਕਰ ਲਿਆ ਧੂਏ ਨੂੰ ਅੱਗ ਦਿਖਾ ਦਈਏ ਨਾ ਤੀਲੀ ਜਿਹੜੇ ਜਲ ਪੈਂਦੇ ਅੱਗ ਦਾ ਰੂਪ ਧਾਰਨ ਕਰ ਜਾਂਦਾ ਦੇਖਿਆ ਕਹਿੰਦੇ ਧੂਆਂ ਨਿਕਲਦਾ ਜੇ ਧੂਆਂ ਹੋਵੇ ਨਾ ਉਹਨੂੰ ਤੀਲੀ ਦਿਖਾ ਦਈਏ ਅੱਗ ਦਿਖਾ ਦਈਏ ਜਦੇ ਗੈਸ ਹੁੰਦੀ ਹੈ ਧੂਆਂ ਜਦੇ ਜਲ ਪੈਂਦਾ ਜਲ ਜਾਂਦਾ ਸਾਰੇ ਤੈਂ ਧੂਏ ਨੂੰ ਭਰਮ ਨੂੰ ਅੱਗ ਰੂਪ ਪ੍ਰਚੰਡ ਧਾਰ ਨਾਲ ਆਪਣੀ ਨੂੰ ਜਾਲ ਕੇ ਉਹਨੂੰ ਚਿੱਟਾ ਕਰਤਾ ਜਿਵੇਂ ਸੂਰਜ ਇੱਥੇ ਕੀ ਸੀ ਹਨੇਰਾ ਸੀਗਾ ਹਨੇਰਾ ਧੂਮਰ ਧੂਮਰ ਧੂਆਂ ਹਨੇਰੇ ਕਰਦਾ ਅਗਿਆਨਤਾ ਦਾ ਵੀ ਹਨੇਰੇ ਜਿੱਥੇ ਸੂਰਜ ਦੀ ਪ੍ਰਚੰਡਤਾ ਆ ਕੇ ਡਿੱਗੀ ਹਨੇਰਾ ਜਾਲਦਾ ਹੁਣ ਕੀ ਹੋ ਰਿਹਾ ਹਨੇਰਾ ਜਾਲ ਰਿਹਾ ਚਿੱਟਾ ਦਿਸ ਰਿਹਾ ਸੂਰਜ ਛਿਪ ਜੂਗਾ ਹਨੇਰਾ ਜਾਣ ਤੇ ਬੰਦ ਹੋ ਜੂਗਾ ਹਨੇਰਾ ਫਿਰ ਹੈਗਾ ਉੱਥੇ ਜਿਹੜਾ ਪੈਦਾ ਹੋ ਰਿਹਾ ਜਲ ਰਿਹਾ ਜਾਂ ਜਲ ਤੇ ਬੰਦ ਹੋ ਗਿਆ ਫਿਰ ਉੱਥੇ ਦਾ ਉੱਥੇ ਧੂਮਰਾਸ਼ ਜਿਹੜਾ ਹੁੰਦਾ ਨਾ ਗਿਆਨ ਦਾ ਰੂਪ ਗਿਆਨ ਦੇ ਵਿੱਚ ਜਦ ਬਦਲਦੀ ਹੈ ਤੂੰ ਗਿਆਨ ਰੂਪ ਹੋ ਕੇ ਗਿਆਨ ਦੀ ਪ੍ਰਚੰਡਤਾ ਨਾਲ ਅੰਦਰ ਦਾ ਹਨੇਰਾ ਸਾਰਾ ਹੀ ਖਾ ਗਈ ਤੂੰ ਜਾਲ ਦਿੱਤਾ ਸਾੜਦਾ ਉੱਥੇ ਆਇਆ ਪਰਦੇਸੀ ਕੇ ਘਾ ਕਰੇ ਚਾਹੁੰਦੇ ਸੀ ਲੱਗ ਗਏ ਆਪ ਖਿੱਤਾ ਜਲ ਕੋਇਲਾ ਪਈ ਤਾਂ ਗਏ ਆਚਨਾ ਨਾਲ ਜਿੰਨੀ ਵੀ ਖਿੱਤਾ ਅਗਿਆਨਤਾ ਦੀ ਲਈ ਹੋਈ ਸੀ ਉੱਤੇ ਅਗਿਆਨਤਾ ਦੇ ਪੜਦੇ ਸਾਰੇ ਹੀ ਜਲ ਤੇ ਭਰਮ ਕੇ ਪੜਦੇ ਸਤਿਗੁਰ ਖੋਲੇ ਖੋਲੇ ਗਏ ਤਾਂ ਉੱਥੇ ਜਾਲਦੇ ਆ ਖੋਲੇ ਗੱਲ ਕੋਈ ਲਾਹ ਤੇ ਪੜਦੇ ਸਾਰੇ ਜਾਲਦੇ
ਤੁਮਰਾ
ਕਹਿੰਦੇ ਨੇ ਧੂਏ ਨੂੰ ਅਗਿਆਨਤਾ ਨੂੰ ਭਰਮ ਨੂੰ ਤੁਮਰਾਸ਼ ਤੁਮਰ ਨੈਣ ਵੀ ਕਿਹਾ ਹੋਇਆ ਉਹ ਤੁਮਰ ਨੈਣ ਨਾਲ ਜਿਹੜੀ ਜੰਗ ਹੋਈ ਹੈ ਜਵਾਲਾਸ਼ ਦਾ ਰੂਪ ਧਾਰ ਕਰਕੇ ਜਵਾਲਾ ਦਾ ਜਵਾਲਾ ਜੀ ਉਹ ਹੈ ਨੀ ਜਵਾਲਾ ਅੱਗ ਨੂੰ ਕਹਿੰਦੇ ਨੇ
ਪ੍ਰਚੰਡ ਬੁੱਧ
ਧੂਆ ਅੱਗੇ ਹੁੰਦੀ ਹੈ ਅਸਲ ਦੇ ਵਿੱਚ ਕੁਛ ਨੀ ਹੁੰਦਾ ਜੇ ਬਲਕ ਹੋਵੇ ਤਾਂ ਧੂਆ ਨਿਕਲਦਾ ਨੀ ਹੈ ਖਤਮ ਹੋ ਜਾਂਦਾ ਜਾਂ ਅੱਗ ਜਲਦੀ ਡੁੱਲ ਜਾ ਧੂਆਂ ਧੂਆਂ ਅੱਗ ਦਾ ਹੀ ਰੂਪ ਹੈ ਪਰ ਉਹਨੂੰ ਤੀਲੀ ਦਿਖਾ ਦੀ ਜਦੇ ਮੱਚ ਪੈਂਦਾ ਭਰਮ ਨੂੰ ਗਿਆਨ ਚ ਬਦਲਤਾ ਭਰਮ ਗਿਆਨ ਨੂੰ ਭਰਮ ਗਿਆਨ ਚ ਬਦਲਤਾ ਮਿੱਥਾਂ ਹੀ ਨੇ ਮਿੱਥਾਂ ਘਟੀਆਂ ਗਈਆਂ ਮਿੱਥਾਂ ਜਿਹੜੀਆਂ ਗਲਤ ਸਮਝੀਆਂ ਹੋਈਆਂ ਮਿੱਥਾਂ ਹੀ ਨੇ ਆ ਵਾਰ ਚੰਡੀ ਉਹਦੇ ਤੇ ਬਣਾਈ ਹੋਈ ਹੈ ਸ਼ੇਰ ਤੇ ਆ ਮਿੱਥਾਂ ਨੇ ਮਿੱਥਾਂ ਸਮਝ ਆ ਗਈਆਂ ਦੂਏ ਲੋਟ ਬਦਲ ਗਿਆ
ਤੁਸੀਂ ਕੌਚ ਬੱਕਰ ਤਾਪਣੇ ਤੇ ਉਚਾਰਿਓ
ਤੁਸੀਂ ਕੌਚ
ਬਕਰਤ ਆਪਣੇ ਤੇ ਉਚਾਰਿਓ
ਬਕਰਤ ਆਪਣੇ ਤੇ ਉਚਾਰਿਓ ਕਵਚ 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 ਹੁੰਦੀ ਹੈ ਜਿਹੜੀ ਇੱਥੇ ਤੱਕ ਬੈਠੀ ਜਾਂਦੀ ਹੈ ਉਹਦੇ ਤੇ ਕੋਈ ਵੀ ਤੀਰ ਦੁਸ਼ਮਣ ਦਾ ਵਾਰ ਨਹੀਂ ਕਰਦਾ ਆਪਣੇ ਮੁੱਖ ਤੋਂ ਬਕਰ ਹੁੰਦਾ ਮੁੱਖ ਆਪਣੇ ਮੂੰਹ ਤੋਂ ਉਜਾਰਨ ਕੀਤਾ ਫਿਰ ਕਿਸੇ ਨੇ ਹੋਰ ਨੇ ਉਜਾਰਨ ਕੀਤਾ ਪਹਿਲਾਂ ਤੂੰ ਬੋਲੀ ਹੈ ਫਿਰ ਦੂਆ ਬੋਲਿਆ ਜੋ ਤੁਰਕੀ ਬਾਣੀ ਉਹ ਵੀ ਤਾਂ ਬੋਲੀ ਹੋਈ ਹੈ ਉਚਾਰਨ ਕੀਤੀ ਹੋਈ ਹੈ ਜਿਵੇਂ ਵੀ ਮਰਜ਼ੀ ਕੀਤੀ ਹੋਈ ਕਿਹਾ ਉਹਨੂੰ ਬਾਣੀ ਹੋਵੇ ਨਾ ਆਪਣੇ ਬੱਕਰ ਤੇ ਤਾਂ ਕੌਚ ਉਚਾਰਨ ਕੀਤਾ ਕੌਚ ਕੀ ਹੁੰਦਾ ਸੰਤੋਖ ਤੱਕ ਦਾ ਗਿਆਨ ਕੌਚ ਹੈ ਜਿਹੜਾ ਸੰਤੋਖ ਤੱਕ ਦਾ ਗਿਆਨ ਹੈ ਨਾ ਉਹੀ ਤਾਂ ਕਵਚ ਹੈ ਉਸੇ ਨਾਲ ਤਾਂ ਮਾਇਆ ਦਾ ਕੋਈ ਸਾਡੇ ਤੇ ਵਾਰ ਨਹੀਂ ਹੁੰਦਾ ਸੰਤੋਖ ਦੇ ਦਾਇਰੇ ਦੇ ਅੰਦਰ ਮਾਇਆ ਦੇ ਜਿਹੜੇ ਤੀਰ ਨੇ ਨਾ ਸਾਰੇ ਵਾਰ ਨੇ ਔਗਣਾਂ ਦੇ ਜਿੰਨੇ ਵਾਰ ਨੇ ਸੰਤੋਖ ਦੇ ਦਾਇਰੇ 'ਚ ਜੇ ਰਹੇ ਤਾਂ ਉਹ ਤੋਂ ਬਚਿਆ ਰਹਿੰਦਾ ਉਹਦੇ ਅੰਦਰ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਸੰਤੋਖ ਸਤ ਸੰਤੋਖ ਨੂੰ ਮਾਇਆ ਜਿਹੜਾ ਸਤ ਸੰਤੋਖ ਦਾ ਗਿਆਨ ਹੈ ਨਾ ਸਤ ਸੰਤੋਖ ਗੁਰਮਤਿ ਦਾ ਸਾਰਾ ਗਿਆਨ ਸਤ ਸੰਤੋਖ ਅੱਗੇ ਲੈ ਕੇ ਜਾਂਦਾ ਗੁਰਬਾਣੀ ਦਾ ਗਿਆਨ ਅੱਗੇ ਦਾ ਫਿਰ ਨਾਮ ਹੈ ਸਿੱਧਾ ਜਿਹੜਾ ਉਹ ਹੈ ਨਾ ਆਪਣਾ ਪੁੰਡ ਕੋ ਪੁੰਡ ਜੋਦਾ ਕਰਨਾ ਉਹ ਇਹਦੇ ਨਾਲ ਕਰਨਾ ਮਨ ਇਹਦੇ ਨਾਲ ਜਿੱਤ ਹੋਣੇ ਗੁਰਬਾਣੀ ਨਾਲੇ ਫਿਰ ਚੰਡ ਕੋ ਹੱਥ ਲਗਾਵੇ ਚੰਡੀ ਹੈ ਨਾ ਜਿਹੜੀ ਉਹਦਾ ਸਿੱਧਾ ਹੀ ਹੱਥ ਹੁਕਮ ਲਾਉਣਾ ਹੁਕਮ ਹੱਥ ਕੀ ਹੈ ਹੁਕਮ ਹੱਥ ਉਹਨੂੰ ਤਾਂ ਹੁਕਮ ਵਾਲਾ ਹੱਥ ਹੀ ਟੱਚ ਕਰਨਾ ਸਿੱਧਾ ਆਪਣੇ ਵਿੱਚੇ ਬੁਲਾ ਲੈਣਾ ਉਹਨੂੰ ਤਾਂ ਹੁਕਮ ਰੂਪੀ ਹੱਥ ਲਾਉਣਾ ਆ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ ਇਹ ਸਤ ਸੰਤੋਖ ਤੱਕ ਦਾ ਗਿਆਨ ਹੈ ਸਿਰਫ ਇਹਦੇ ਚ ਗੁਰਬਾਣੀ ਚ ਹੋਰ ਇਹਦੋਂ ਜ਼ਿਆਦਾ ਗਿਆਨ ਨਹੀਂ ਹੈ ਇਹ ਮਾਇਆ ਦਾ ਤਿਆਗ ਇਹ ਕਰ ਸਕਦਾ ਇਹਦੇ ਨਾਲ ਮਾਇਆ ਦਾ ਤਿਆਗ ਮੰਨੇ ਕਰਨਾ ਮਾਇਆ ਮਨੋ ਨਾ ਵਿਸਰੈ ਮਨ ਤੋਂ ਮਾਇਆ ਨਹੀਂ ਨਾ ਵਿਸਰਦੀ ਮਾਇਆ ਵਿਸਾਰ ਨੂੰ ਮਨ ਮੰਨ ਸਕਦਾ ਜੇ ਮੰਨ ਜਾਵੇ ਅਸੇ ਇਹ ਗੁੱਡ ਜੁਦਾ ਹੋ ਗਿਆ ਨਾ ਮਾਇਆ ਨੂੰ ਮਾਇਆ ਨੂੰ ਜੁਦਾ ਹੋ ਗਿਆ ਮਨ ਮਾਇਆ ਨੂੰ ਜੁਦਾ ਹੋ ਗਿਆ ਗੁੱਡ ਕੱਟਿਆ ਗਿਆ ਸਿਰ ਕੱਟਿਆ ਗਿਆ ਹਾਂ ਸਿਰ ਕੱਟਿਆ ਗਿਆ ਮਾਇਆ ਤਾਂ ਅਲੱਗ ਹੋ ਗਿਆ ਸਿਰ ਕੱਟਿਆ ਗਿਆ ਤ੍ਰਿਕੁਟੀ ਕੱਟੀ ਗਈ ਤ੍ਰਿਕੁਟੀ ਛੁੱਟਿਆ ਦਸਵੇਂ ਦਵਾਰ ਜਾ ਵੜਿਆ ਆਪਣੇ ਗੋਲ ਜਾ ਵੜਿਆ ਫਿਰ ਚੰਡ ਕੋ ਹੱਥ ਲਗਾਵਾ ਉਹਨੂੰ ਤਾਂ ਹੱਥ ਟੱਚ ਕਰਨਾ ਪਊ ਡਾਇਰੈਕਟ ਉਹਨੂੰ ਨਾਮ ਦਾ ਡਾਇਰੈਕਟ ਟੱਚ ਦੇਣਾ ਪਊਗਾ ਹੱਥ ਲਗਾਵੇ ਹੁਕਮ ਲਗਾਓ ਉਹਨੂੰ ਡਾਇਰੈਕਟ ਹੁਕਮ ਨਾਮ ਦੇਣਾ ਪਊਗਾ ਉੱਥੇ ਨੀ ਚੱਲਣਾ ਇਹ ਗਿਆਨ ਉਹ ਤਾਂ ਫਿਰ ਕੱਢੀ ਸੁਣਨ ਵਾਲੀ ਗੱਲ ਹੈ ਫਿਰ ਚੰਡ ਕੋ ਹੱਥ ਲਗਾਵਤ ਚੰਡੀ, ਹੱਥ ਲਾਉਂਦੀ ਹੈ ਉਹਨੂੰ ਹੁਕਮ ਵਾਲਾ ਹੁਕਮ ਰੂਪੀ ਹੱਥ, ਉਹਨੂੰ ਡਾਇਰੈਕਟ ਟੱਚ ਦੇਣਾ ਪੈਣਾ।
ਬਿਡਾ ਲਾਚ ਔ ਜਿਛੁ ਰਾਛਸ ਬਿਡਾਰਿਓ,
ਬਿਡਾ ਲਾਚ
ਔ ਜਿਛੁ ਰਾਛਸ ਬਿਡਾਰਿਓ,
ਇਹ ਰਾਕਸ਼ਸ ਨੇ ਬਿਡਾ ਲਾਚ
ਕੀ ਔਰ ਜਿਛੁ ਰਾਛਸ
ਕੀ ਲਿਖਦਾ ਬਿਡਾ ਲਾਚ ਨੂੰ ਹੈ ਬਿੱਲਾ ਮਿੰਦਾ ਭਰਮ ਵੀ ਔਗਣ, ਲੋਭ ਵੀ ਔਗਣ, ਕ੍ਰੋਧ ਵੀ ਔਗਣ, ਬਿਨਾਂ ਲਾਸ਼ ਜਿਵੇਂ ਆਪਾਂ ਕਹਿ ਸਕਦੇ ਹਾਂ, ਇਹਨਾਂ ਚ ਔਗਣਾਂ ਚੋਂ ਵੱਡਾ ਜਿਹੜਾ ਹੈਗਾ ਓਂਕਾਰ ਨੂੰ ਮੰਨਦੇ ਨੇ। ਚਿਛੂ ਰਾਸ਼ਸ ਹੈ ਜਿਹੜਾ ਚਸ਼ਮ ਨੇ ਨਾ, ਅੱਖਾਂ ਨੇ, ਅੱਖਾਂ ਨੂੰ ਜਿਹੜਾ ਨੁਕਸਾਨ ਕਰਨ ਵਾਲਾ ਰਾਸ਼ਸ ਹੈ ਉਹ ਹੈ ਭਰਮ ਅੱਖਾਂ ਦੇ ਵਿੱਚ ਜਿਹੜਾ ਨਾ, ਕਿਉਂਕਿ ਤਾਂ ਹੀ ਅੱਖਾਂ ਦੇ ਵਿੱਚ ਗਿਆਨ ਅਚਰ ਪੈਂਦਾ, ਜਿੱਥੇ ਭਰਮ ਹੋ ਉੱਥੇ ਗਿਆਨ ਰਾਜ ਕਰੂ, ਹੋਰ ਕੋਈ ਚੀਜ਼ ਨਹੀਂ ਕਰ ਸਕਦਾ। ਚਿਛੂ ਅੱਖ ਨੂੰ ਕਹਿੰਦੇ ਨੇ ਨਾ, ਜਿਹੜਾ ਅੱਖਾਂ ਨੂੰ ਸੂਤਕ ਹੈ, ਜਿਹਨੂੰ ਅੱਖਾਂ ਨੂੰ ਸੂਤਕ ਕਿਹਾ ਉਹ ਚਸ਼ੂ ਰਾਸ਼ਸ ਹੈ, ਅੱਖਾਂ ਨੂੰ ਸੂਤਕ ਹੈ ਨਾ, ਸਭੋ ਸੂਤਕ ਭਰਮ, ਸਾਰਾ ਸੂਤਕ ਦਾ ਕਾਰਨ ਕਾਰਨ ਭਰਮ ਹੈ। ਇਹ ਬਡਾਰਿਓ ਬਡਾਰਿਓ ਨਾਲ ਦੂਰ ਕਰਤਾ ਭਰਮ, ਦੂਰ ਕਰਤਾ ਗੱਲ ਇਹ ਸਿਰਫ ਨਿਰਾਕਾਰੀ ਦੁਨੀਆਂ ਦੀ ਹੈ ਸਾਰੀ, ਉਹੀ ਗੱਲ ਹੈ ਜੋ ਗੁਰਮਤੀ ਹੈ, ਭਾਸ਼ਾ ਹੋਰ ਹੈ, ਤਰੀਕਾ ਗੱਲ ਕਰਨ ਦਾ ਹੋਰ ਹੈ, ਇਹ ਲੜਾਈ ਦੇ ਤੌਰ ਤੇ ਦੱਸੀ ਹੋਈ ਹੈ, ਯਾਨੀ ਜਿਵੇਂ ਕੋਈ ਡਰਾਮਾ ਪ੍ਰੈਕਟੀਕਲ ਦਿਖਾਇਆ ਹੋਇਆ, ਇਹਦੇ ਅਰਥ ਉਹਦੇ ਨਾਲ ਔਖੇ ਨੇ। ਇਸੇ ਤਰੀਕੇ ਨਾਲ ਰਮਾਇਣ ਲਿਖੀ ਹੋਈ ਹੈ, ਇਸੇ ਸਟਾਈਲ ਤੇ, ਇਸੇ ਸਟਾਈਲ ਤੇ ਸ਼ਾਸਤਰ ਲਿਖੇ ਹੋਏ ਨੇ, ਪਰ ਲਿਖਣ ਵਾਲਿਆਂ ਨੂੰ ਸੋਝੀ ਹੈ ਨਹੀਂ ਸੀ, ਇਸ ਕਰਕੇ ਉਹ ਬਗੈਰ ਸੋਝੀ ਵਾਲਿਆਂ ਨੇ ਗੜਬੜ ਜ਼ਿਆਦਾ ਕਰਤੀ, ਉਹ ਗੜਬੜ ਨੇ ਨੁਕਸਾਨ ਜ਼ਿਆਦਾ ਕੀਤਾ। ਆਹ ਜਿਹੜੀ ਠੀਕ ਹੈ ਇਹਦੇ ਵੀ ਉਲਟੇ ਅਰਥ ਕੀਤੇ ਹੋਏ ਨੇ, ਇਹਦੇ ਉਲਟੇ ਅਰਥ ਸ਼ਾਸਤਰ ਸਿਮਰਤਾਂ ਜਿਹੜੇ ਵਿੱਚ ਅਰਥ ਹੋਏ ਨੇ ਉਹਨਾਂ ਦੇ ਆਧਾਰ ਤੇ ਕਰ ਲਓ, ਇਹ ਸ਼ੁੱਧ ਕੀਤੇ ਤੇ ਉਹ ਸ਼ਾਸਤਰ ਸਗੋਂ ਸ਼ੁੱਧ ਕੀਤੇ ਤੇ ਉਹਨਾਂ ਵਾਲੇ ਅਰਥ ਇਹਦੇ ਤੇ ਲਾਗੂ ਕਰਕੇ ਇਹਦੇ ਅਸ਼ੁੱਧ ਕਰ ਲਓ। ਉਹਨਾਂ ਦੀ ਪੱਥਰ ਵਾਲੀ ਮੂਰਤੀ ਵਾਲੀ ਦੇਵੀ ਸਗੋਂ ਮੰਨ ਲਈ, ਪੱਥਰ ਵਾਲੀ ਦੇਵੀ ਜਿਹੜੀ ਹੈ ਦੇਵੀ ਦਾ ਚਲੋ ਸਰੀਰ ਵੀ ਜਿਹੜਾ ਮੁਰਦਾ ਹੋ ਜਾਂਦਾ ਉਹ ਚ ਵੀ ਆਤਮਾ ਦੀ ਹੁੰਦੀ, ਜੇ ਸਰੀਰ ਵੀ ਬਦਲੀ ਆਪਾਂ ਸਰੀਰ ਜੇ ਮੁਰਦਾ ਹੋ ਜਾਓ ਤਾਂ ਆਤਮਾ ਹੁੰਦੀ ਨੀ, ਇਹ ਠੀਕ ਆਤਮਾ ਦੀ ਗੱਲ ਹੈ ਗੁਰਬਾਣੀ ਆਤਮ ਗਿਆਨ, ਪਰ ਆਤਮਾ ਤਾਂ ਸਰੀਰ ਦੇ ਵਿੱਚ ਹੁੰਦੀ ਹੈ, ਆਤਮਾ ਤਾਂ ਦੀਦੀ ਨੀ ਸਾਨੂੰ, ਆਤਮਾ ਤਾਂ ਅਸੀਂ ਆਪਣੀ ਓ ਖੋਜਣੀ ਹੈ, ਦੂਏ ਦੀ ਆਤਮਾ ਤਾਂ ਅਸੀਂ ਖੋਜ ਨਹੀਂ ਸਕਦੇ, ਆਤਮ ਦਰਸ਼ਨ ਹੈ ਠੀਕ ਹੈ ਪਰ ਆਪਣੀ ਆਤਮਾ ਦਾ ਦਰਸ਼ਨ ਹੈ ਨਾ, ਆਤਮ ਦਰਸ਼ਨ ਦੂਏ ਦਾ ਕਿੱਥੇ, ਤੁਸੀਂ ਸਰੀਰ ਕਰ ਲਿਆ ਸਰੀਰ ਤੋਂ ਫਿਰ ਗਾਹਾਂ ਦਾ ਸਰੀਰ ਦੀ ਗਾਂ ਫੋਟੋ ਹੋਰ ਬਣਾ ਲਈ ਪੱਥਰ, ਤੁਸੀਂ ਤਾਂ ਐਡੇ ਖੱਡ ਦੇ ਵਿੱਚ ਡਿੱਗੇ ਤਾਂ ਆਪਦੇ ਨਿਕਲੇ ਨਹੀਂ ਸਕਦਾ ਕੋਈ, ਸਰੀਰ ਵੀ ਅਸੀਂ ਨਹੀਂ ਮੰਨ ਸਕਦੇ, ਸਰੀਰ ਤਾਂ ਸਾਡੇ ਕੋਲ ਡੈਡ ਬੋਡੀ ਰਹਿ ਜਾਂਦੀ ਹੈ, ਬੋਲਦਾ ਕੌਣ ਹੈ, ਬੋਲਦੀ ਆਤਮਾ, ਭਰਥਰੀ ਉਹਨਾਂ ਨੂੰ ਜਦੋਂ ਕਿਹਾ ਸੀ ਬੋਲੇ ਭਰਥਰੀ ਸਤ ਸਰੂਪ, ਉਹ ਭਾਈ ਤੂੰ ਪਰਮੇਸ਼ਰ ਨੂੰ ਛੱਡ, ਰੱਬ ਨੂੰ ਛੱਡ, ਪਰਮਾਤਮਾ ਨੂੰ ਛੱਡ, ਜਿਹੜਾ ਤੇਰੇ ਸਰੀਰ 'ਚ ਬੋਲਦਾ ਉਹ ਵੀ ਸਤ ਸਰੂਪ ਹੈ, ਉਹ ਆ ਨੇੜੇ ਆ, ਦੂਰ ਵਾਲੀ ਗੱਲ ਛੱਡ, ਸਭ ਤੋਂ ਨੇੜੇ ਕੀ ਹੈ, ਸਭ ਤੋਂ ਦੂਰ ਤੂੰ ਆਪ, ਤੇਰਾ ਆਪਣਾ ਸਰੀਰ ਹੈ, ਤੇਰੇ ਸਰੀਰ 'ਚ ਜਾਂ ਮੇਰੇ ਸਰੀਰ ਜਿਹੜਾ ਬੋਲਦਾ ਹੈ, ਭਰਥਰੀ ਨੂੰ ਕਿਹਾ ਗੁਰੂ ਨਾਨਕ ਨੇ, ਉਹ ਸਤ ਸਰੂਪ ਹੈ ਕਿ ਨਹੀਂ ਹੈ, ਕਹਿੰਦੇ ਹਾਂ ਹੈਗਾ, ਲਿਖਿਆ ਕਿ ਨਹੀਂ ਗ੍ਰੰਥਾਂ 'ਚ ਲਿਖਿਆ ਹੈ, ਪਰਮ ਤੱਤ ਉਹੀ ਹੈ, ਫਿਰ ਉਸੇ ਨੂੰ ਪਰਮ ਤੱਤ ਕਹਿੰਦੇ ਨੇ, ਉਹਦੇ ਰੇਖ ਰੂਪ ਹੁੰਦਾ, ਕਹਿੰਦੇ ਨਹੀਂ ਹੁੰਦਾ, ਪਰ ਇਸੇ ਨੂੰ ਲੱਭ ਲੈ, ਇਸੇ ਦਾ ਦਰਸ਼ਨ ਕਰ ਲੈ, ਇਸੇ ਦੇ ਦਰਸ਼ਨ ਦਾ ਹੋ ਗਿਆ, ਉਹਦਾ ਦਰਸ਼ਨ ਹੋ ਗਿਆ, ਜਾਂ ਦੋਹਾਂ ਦਾ ਸਿੰਬਲ ਇੱਕ ਹੈ, ਇਹਦਾ ਦਰਸ਼ਨ ਕਿਉਂ ਨਹੀਂ ਕਰਦਾ ਤੂੰ, ਉਹਦੇ ਵੱਲ ਕਹਿੰਦੇ ਭੱਜਿਆ ਫਿਰਦਾ, ਬਾਹਰ ਕੀ ਟੋਲਦਾ ਫਿਰਦਾ, ਬਾਹਰ ਟੋਲੇ ਸੇ ਭਰਪਲਾਈ ਇੱਥੇ ਲਿਆਂਦਾ ਗੁਰਮਤ ਨੇ ਡੇੜੇ ਆਤਮ ਦਰਸ਼ਨ ਕਰ ਲੈ ਇਹੀ ਤਤ ਸਰੂਪ ਹੈ ਇਹਦੀ ਫੋਟੋ ਬਣਾ ਕੇ ਦਿਖਾ ਹੁਣ ਗਿਆਨ ਤੇ ਦੀਵੇ ਦੀ ਫੋਟੋ ਬਣਾਵੇ ਕਿਹੜਾ ਬਣੂ ਸਾਰੇ ਕਹਿੰਦੇ ਨੇ ਗਿਆਨ ਦੇ ਦੀਵੇ ਉੱਤੇ ਚਲਾਓ ਗਿਆਨ ਦੇ ਦੀਵੇ ਦੀ ਫੋਟੋ ਦਾ ਬਣਾਓ ਫਿਰ ਕਿਵੇਂ ਬਣੂ ਗਿਆਨ ਦੇ ਦੀਵੇ ਤੇਲ ਪਾਉਗਾ ਤਾਂ ਪਾਉਗੇ ਦੁੱਖ ਵਿੱਚ ਪਾਇਆ ਤੇਲ ਦੁੱਖ ਦਿਖਾਓ ਕਿਹਾ ਜਾਂਦਾ ਨੇ ਦੁੱਖ ਸਮਝਣ ਵਾਲੀ ਚੀਜ਼ ਹੈ ਦਿਖਾਉਣ ਵਾਲੀ ਚੀਜ਼ ਨਹੀਂ ਹੈ ਦੁੱਖ ਸਮਝਣ ਵਾਲੀ ਚੀਜ਼ ਤਾਂ ਸਾਨੂੰ ਪਤਾ ਦੁੱਖ ਕੀ ਹੁੰਦਾ ਦਿਖਾਈਏ ਕਿਵੇਂ ਹੁਣ ਦੁੱਖ ਨੂੰ ਦੁੱਖ ਦਿਖਾਓ ਕਿਵੇਂ ਨਾ ਸੁੱਖ ਦਿਖਾਇਆ ਜਾ ਸਕਦਾ ਨਾ ਦੁੱਖ ਦਿਖਾਇਆ ਜਾ ਸਕਦਾ ਨਾ ਹੰਕਾਰ ਦਿਖਾਇਆ ਸਕਦਾ ਨਾ ਲੋਭ ਦਿਖਾਇਆ ਜਾ ਸਕਦਾ ਪਰ ਪ੍ਰਤੀਤ ਹੁੰਦਾ ਸਾਨੂੰ ਲੋਭ ਜ਼ਿਆਦਾ ਆਦਮੀ ਲੋਭੀ ਲੋਭ ਕਰਦਾ ਪ੍ਰਤੀਤ ਤਾਂ ਹੁੰਦਾ ਇਹ ਪ੍ਰਤੀਤ ਹੋਣ ਵਾਲੀਆਂ ਚੀਜ਼ਾਂ ਨੇ ਨਿਰਾਕਾਰੀ ਦੁਨੀਆਂ ਦੀਆਂ ਅੱਖਾਂ ਨੂੰ ਦੇਖਣ ਵਾਲਾ ਕੁਛ ਨਹੀਂ ਹੈ ਇਹ ਸਭ ਬੁੱਧੀ ਦਾ ਵਿਸ਼ਾ ਅਕਲ ਦਾ ਵਿਸ਼ਾ ਅਕਲੀ ਸਾਹਿਬ ਸੇ ਵੀ ਅਕਲੀ ਪੜ੍ਹ ਕੇ ਬੁੱਝੀਏ ਇਹ ਸਾਰੀ ਅਕਲ ਦਾ ਵਿਸ਼ਾ